50 Airport Road, Caledon, Airport and Mayfield Road. 905-653-3633-905-653-3633.
सिटी ऑफ ब्रैम्पटन की जानिब से स्टेज 3 के लिए खास हिदायत, अंदरूनी पब्लिक जगहों पर नो मेडिकल मास्क या चेहरे को ढांपना लाजमी हो गया है। जब आप चेहरे को ढांपें तो नाक, मुंह और चीन को जरूर कवर करें। 2 साल से कम उम्र के बच्चों पर या आपको सांस लेने में दुश्वारी हो या कोई और मेडिकल वजह, इन लोगों पर फेस कवरिंग लाजिम नहीं है। अंदरूनी मजमा 50 लोगों से ज्यादा ना हो और बाहर 100 लोगों से ज्यादा ना हो। घर से बाहर हमेशा 2 मीटर का फासला रखें। मजीद मालूमात के लिए brampton.ca/covid19 पर जाएं या 311 पर कॉल करें।
770 AM दे प्यारे प्यारे स्रोतियो, मेरा यानी कि डॉक्टर नरेंद्र रवि दा आप सब नू प्यार भरे नमस्कार, सलाम अलैकुम ते सत श्री अकाल। जिवें कि तुहानू पता ही है कि असी हर इतवार नू 4 बजे तो लैके 5 बजे तक अते फिर सोमवार नू यानी कि कलू 3 बजे तो लैके 4 बजे तक माइंड एंड बॉडी प्रोग्राम लैके तुहाडी खिदमत विच हाजिर हुंदे हां। ये माइंड एंड जिहड़ा बॉडी प्रोग्राम है यह BNC मैडिकल सेंटर के ताबून के नाल पेश किया जाता है। BNC मैडिकल सेंटर ब्रैम्पटन के विच पहली बार एक बहुत बड़ा मैडिकल सेंटर है जिहड़ा कि अंडर द सेम रूफ बहुत सारिया हैल्थ नाल रिलेटिड सर्विसिज प्रोवाइड करता है, जिस तरह फिजियोथैरेपी ते कैरोप्रैक्टर दी हर तरह दी सेवावां दित्तियां जांदियां ने। फैमिली प्रैक्टिस है, वॉक इन क्लीनिक है, अर्जेंट केयर है, कोई थोड़े स्टिचिज वगैरह लगाने ने, कोई लत बांह टुट गई, कोई हार्ट अटैक हो गया, जे कोई नॉन लाइफ थ्रैटनिंग प्रॉब्लम्स ने तो तुसी उत्थे आ सकते हो। और 365 दिन खुलता है। लोंग वीकेंड हो गए, चाहे क्रिसमस है, दिवाली है, दशहरी है, नो मैटर वट, सारे दिन खुला है। तो इस तरह ही साढ़े कोल काउंसलिंग दी सर्विस डॉक्टर फैनी देंदे ने, ते नाल ही साढ़े कोल फार्मेसी है, वह भी 365 दिन खुलती है। तो खुंजे दे विच साड़ी एनकां दी दुकान है जिन्हों के BNC विजन सेंटर कहने हैं। BNC का मतलब यही है, बी का मतलब ब्रैमली, सी का मतलब कंट्री साइड। जिथे ब्रैमली ते कंट्री साइड 2 रोड्स मिलदियां ने, उस एग्जैक्ट इंटरसैक्शन के उत्ते गैस स्टेशन है और गैस स्टेशन वाले प्लाजे दे विच साडा इह मैडिकल सेंटर है। इको ही गेट है, जदों तुसी अंदर आउंदे हो तो सज्जे हथ खुंजे दे विच साडी एनकां दी दुकान है। इस करके BNC याद रखो। जिस तरह जलंधर दे विच BMC चौंक मशहूर है, तो BC कनेडा दे विच ब्रिटिश कोलंबिया मशहूर है, इस तरह ब्रैम्पटन दे विच BNC ब्रैमली अते कंट्री साइड दी नुक्कर ते साडा इह मैडिकल सेंटर मशहूर है, जिहदे विच जिहड़ी एनकां दी दुकान है ਉਹ ਹੁਣ ਅਸੀਂ ਬੰਦ ਕਰਨ ਜਾ ਰਹੇ ਹਾਂ, ਕਿਉਂਕਿ ਉਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਨੇ, ਕਿਉਂਕਿ ਸਾਡੇ ਕੋਲ ਆਈ ਡਾਕਟਰ ਨਹੀਂ ਆਉਂਦਾ, ਸਾਡੇ ਕੋਲ ਅੱਖਾਂ ਦਾ ਡਾਕਟਰ ਨਹੀਂ ਹੁਣ ਅਸੀਂ ਆਉਂਦਾ, ਕਿਉਂਕਿ ਅਸੀਂ ਬੰਦ ਕਰਨਾ, ਜਿੰਨੀਆਂ ਵੀ ਐਨਕਾਂ ਪਈਆਂ ਨੇ, ਚਾਹੇ ਉਹ ਸਨਗਲਾਸਿਸ ਨੇ, ਚਾਹੇ ਉਹ ਦੂਜੇ ਫਰੇਮ ਨੇ, ਚਾਹੇ ਉਹ ਬ੍ਰੈਂਡਡ ਨੇ ਜਿਵੇਂ ਗੁੱਚੀ, ਪ੍ਰਾੜਾ, ਟੋਮ ਫੋਰਡ, ਸਾਡੇ ਲੋਕ ਰੇਵਨ ਦੀਆਂ ਸਨਗਲਾਸਿਸ ਲਾਉਂਦੇ ਨੇ, ਇਸੇ ਤਰ੍ਹਾਂ ਨੋਨ ਬ੍ਰੈਂਡਡ ਨੇ, ਉਹ ਕੋਸਟ ਪ੍ਰਾਈਸ 'ਤੇ ਦਿੱਤੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਜਿੰਨੇ ਵੀ ਆਈ ਫਰੇਮਸ ਨੇ, ਜਿਹੜੇ 100 ਦੇ 150 ਦੇ 200 ਵਾਲੇ ਹੁੰਦੇ ਨੇ, ਉਹਨੂੰ ਅਸੀਂ 100 ਦੇ 2 ਦੇ ਰਹੇ ਹਾਂ। ਬੱਚਿਆਂ ਦੇ ਜਿਹੜੇ ਫਰੇਮ ਨੇ 100 ਦੇ 4 ਦੇ ਰਹੇ ਹਾਂ। ਜੇ ਬੱਚਿਆਂ ਦੀਆਂ ਸਨਗਲਾਸਿਸ ਨੇ ਉਹ 100 ਦੀਆਂ 6, 7, 8 ਜਿੰਨੀਆਂ ਮਰਜ਼ੀ ਲੈ ਲਓ, ਡਜ਼ਨ ਮੈਟਰ। ਪਰ ਇਹਦੇ ਵਿੱਚ ਕੋਈ ਚੁਆਇਸ ਨਹੀਂ ਹੈ, ਜੇ ਤੁਸੀਂ ਕਹੋਗੇ ਸਾਨੂੰ ਨਵੀਂ ਮੰਗਾ ਕੇ ਦੇ ਦਿਓ, ਨਵੀਂ ਨਹੀਂ, ਜਿਹੜਾ ਵੀ ਸਮਾਨ ਪਿਆ ਉਹੀ ਅਸੀਂ ਕਲੀਅਰ ਕਰ ਰਹੇ ਹਾਂ। ਅਤੇ ਰੇਟ ਮੈਂ ਇਸ ਕਰਕੇ ਨਹੀਂ ਦੱਸ ਰਿਹਾ, ਅਸੀਂ ਬੇਸ਼ੱਕ ਲੈਂਜਿਸ ਵੀ ਪਾਉਂਦੇ ਹਾਂ, ਸਿੰਗਲ ਵੀਜ਼ਨ ਹੈ, ਬਾਈਫੋਕਲ ਹੈ, ਪ੍ਰੋਗਰੈਸਿਵ ਹੈ, ਕੋਈ ਵੀ ਲੈਂਜਿਸ ਨੇ, ਉਹ ਅਸੀਂ ਕੋਸਟ ਪ੍ਰਾਈਸ 'ਤੇ ਪਾਉਂਦੇ ਹਾਂ। ਰੇਟ ਮੈਂ ਇਸ ਕਰਕੇ ਨਹੀਂ ਦੱਸਦਾ, ਜੇ ਮੈਂ ਰੇਟ ਅਨਾਊਂਸ ਕਰਦਾ ਇਹਦਾ ਮਤਲਬ ਜਿਵੇਂ ਪੰਜਾਬੀ ਦੀ ਕਹਾਵਤ ਹੁੰਦੀ ਹੈ ਨਾ, ਨਾ ਖੇਡਾਂਗੇ ਨਾ ਖੇਡਣ ਦਿਆਂਗੇ ਘੁੱਤੀ ਸਮੂਤਾਂਗੇ, ਇਸ ਤਰ੍ਹਾਂ ਦੀ ਮੈਂ ਖਰਾਬੀ ਨਹੀਂ ਕਰਦਾ ਸਾਰੀ ਜ਼ਿੰਦਗੀ ਦੇ ਵਿੱਚ, ਕਿਉਂਕਿ ਉਹਨਾਂ ਨੇ ਆਪਣਾ ਬਿਜ਼ਨਸ ਕਰਨਾ। ਮੈਂ ਤਾਂ 1-2 ਮਹੀਨੇ ਨੂੰ ਬੰਦ ਕਰ ਦੂੰਗਾ, ਇਹਦਾ ਮਤਲਬ ਫਿਰ ਮੈਂ ਮਾਰਕੀਟ ਦੇ ਵਿੱਚ ਗੰਦ ਪਾ ਕੇ ਚਲਾ ਜਾਊਂਗਾ। ਜਦੋਂ ਮੈਂ ਆਪਣਾ ਰੇਟ ਦੱਸ ਦੂੰਗਾ ਤਾਂ ਸਾਰਿਆਂ ਨੇ ਕਹਿਣਾ ਉੱਥੇ ਤਾਂ 1-2 ਦਾ ਮਿਲਦਾ ਸੀ, ਉੱਥੇ ਤਾਂ 1-2 ਦਾ ਮਿਲਦਾ ਸੀ, ਉੱਥੇ ਅਸੀਂ ਤਾਂ 1-2 ਰੇਟ ਦੇ ਰਹੇ ਹਾਂ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ। ਜਦੋਂ ਕੋਈ ਚੀਜ਼ ਬੰਦ ਹੋ ਰਹੀ ਆ ਉੱਥੇ ਰੇਟ ਜਿਹੜੇ ਹੁੰਦੇ ਨੇ ਬਹੁਤ ਘੱਟ ਹੁੰਦੇ ਨੇ, ਕੋਸਟ ਪ੍ਰਾਈਸ ਤੋਂ ਵੀ ਘੱਟ ਹੁੰਦੇ ਨੇ। ਸੋ ਜਿੰਨਾ ਵੀ ਭੈਣ ਭਰਾਵਾਂ ਨੇ ਕੋਈ ਫਾਇਦਾ ਉਠਾਉਣਾ ਹੈ, ਉਹ ਤੁਸੀਂ ਆ ਕੇ ਜੋ ਵੀ ਕੋਈ ਸਮਾਨ ਪਿਆ, ਜੇ ਤੁਹਾਨੂੰ ਕੋਈ ਚੰਗਾ ਲੱਗਦਾ ਅਤੇ ਤੁਹਾਨੂੰ ਲੱਗਦਾ ਵੀ ਬਹੁਤ ਜ਼ਿਆਦਾ ਪੈਸੇ ਬਚ ਰਹੇ ਨੇ, ਫਿਰ ਸਾਡੇ ਕੋਲ ਆਓ, ਪਿਆਰ ਨਾਲ ਆਓ, ਪ੍ਰੇਮ ਨਾਲ ਆਓ, ਅਤੇ ਸਾਥੋਂ ਵੱਧ ਪ੍ਰੇਮ ਲਓ। ਨਾਲ ਸਾਡੇ ਕੋਲ ਚਾਹ ਪਾਣੀ ਦਾ ਇੰਤਜ਼ਾਮ ਹੈ। ਚਾਹ ਪਾਣੀ ਦਾ ਇਹ ਮਤਲਬ ਨਹੀਂ ਜਿਵੇਂ ਇੰਡੀਆ 'ਚ ਹੁੰਦਾ ਵੀ ਚਾਹ ਅਤੇ ਪਕੌੜੇ ਸਮੋਸੇ ਖਵਾ ਕੇ ਬਾਅਦ 'ਚ ਲੁੱਟੋ, ਲੁੱਟੋ ਅਤੇ ਫੁੱਟੋ, ਉਹ ਸਾਡੀ ਕੋਈ ਪੋਲਸੀ ਨਹੀਂ, ਕਿਉਂਕਿ ਦੇਖਣ ਵਾਲਾ ਤਾਂ ਵਿੱਚ ਹੀ ਬੈਠਾ ਪਰਮਾਤਮਾ, ਉਹਨੂੰ ਪਤਾ ਸਾਡੀ ਨੀਤ ਕੀ ਹੈ, ਉਹ ਨੀਤਾਂ ਦੀਆਂ ਜਾਣਦਾ ਹੈ। ਸੋ ਉਹ ਤਾਂ ਇੱਕ ਪਿਆਰ ਦੀ ਨਿਸ਼ਾਨੀ ਹੈ। ਮੈਂ ਇਹ ਗੱਲ ਜ਼ਰੂਰ ਕਹਿੰਦਾ ਹੁਣ ਅਕਸਰ ਵੀ ਸਾਨੂੰ ਚਾਹ ਦੀ ਮੈਂ ਗਰੰਟੀ ਕਰਦਾ, ਚਾਹ ਪੂਰੀ ਸਵਾਦ ਹੋਊਗੀ, ਕੌਫੀ ਪੂਰੀ ਸਵਾਦ ਹੋਊਗੀ, ਐਨਕਾਂ ਤਾਂ ਮੈਂ ਬਣਾਉਂਦਾ ਨਹੀਂ, ਐਨਕਾਂ ਦੀ ਤਾਂ ਮੈਨੂੰ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ, ਪਰ ਚਾਹ ਦੀ ਗਰੰਟੀ ਹੈ, ਤੁਸੀਂ ਜ਼ਰੂਰ ਆਓ। ਪਰ ਨਾਲ ਹੀ ਮੈਂ ਤੁਹਾਨੂੰ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਸਮਾਂ ਵੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਖੁੱਲਦੇ ਆ, ਉਹ ਅਲੱਗ ਧਿਆਨ ਨਾਲ ਰੱਖਣ ਦੀ ਗੱਲ ਲੋੜ ਹੈ ਕਿ ਅਸੀਂ ਸੋਮਵਾਰ ਨੂੰ, ਮੰਗਲਵਾਰ ਨੂੰ, ਬੁੱਧਵਾਰ ਨੂੰ ਅਤੇ ਵੀਰਵਾਰ ਨੂੰ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ ਅਸੀਂ 5 ਘੰਟਿਆਂ ਲਈ ਸਿਰਫ ਖੁੱਲਦੇ ਹਾਂ, 12 ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਨੂੰ ਅਸੀਂ ਹੁੰਦੇ ਹਾਂ ਬੰਦ, ਸ਼ਨੀਵਾਰ ਅਤੇ ਐਤਵਾਰ ਨੂੰ ਹੁੰਦੇ ਹਾਂ 3 ਘੰਟਿਆਂ ਲਈ, 11 ਤੋਂ ਲੈ ਕੇ 2 ਵਜੇ ਤੱਕ, ਕਿਉਂਕਿ ਇੱਦੂ ਜ਼ਿਆਦਾ ਸਮਾਂ ਸਾਡੇ ਕੋਲ ਹੈ ਨਹੀਂ ਹੁਣ, ਕਿਉਂਕਿ ਉਨੇ 'ਚ ਲੋਕ ਆਉਂਦੇ ਨੇ। ਅੱਜ ਵੀ ਜੇ ਅਸੀਂ ਦੇਖਿਆ ਸੰਡੇ ਸੀਗਾ, ਬੇਸ਼ੱਕ ਅਸੀਂ 2 ਵਜੇ ਬੰਦ ਕਰਨਾ ਸੀਗਾ, ਜਿਹੜੇ ਵੀ ਬੰਦੇ 2 ਵਜੇ ਆ ਗਏ, ਬੇਸ਼ੱਕ ਉਹ 3 ਵਜੇ ਤੱਕ ਉੱਥੇ ਰਹੇ ਸੀ, ਉਹਨਾਂ ਨੂੰ ਅਵਲਾਈਜ਼ ਕੀਤਾ, ਪਰ 2 ਵਜੇ ਦੀ ਆਉਣਾ ਜ਼ਰੂਰੀ ਹੈ ਤੁਹਾਡੇ ਕੋਲ। ਅਸੀਂ ਇਹ ਨਹੀਂ ਹੈ ਵੀ 2 ਵਜੇ ਤੋਂ ਬਾਅਦ ਵੀ ਐਂਟਰਟੇਨ ਕਰਾਂਗੇ, ਕੈਨੇਡੀਅਨ ਟਾਈਮ ਹੈ, ਸਾਨੂੰ ਟਾਈਮ ਦੀ ਪੰਕਚੁਅਲਿਟੀ ਦਾ ਧਿਆਨ ਰੱਖਣਾ ਪੈਂਦਾ। ਸੋ ਜਿੰਨਾ ਵੀ ਭੈਣ ਭਰਾਵਾਂ ਨੇ ਕੋਈ ਵੀ ਐਨਕ ਲੈਣੀ ਹੈ, ਚਾਹੇ ਉਹ ਸਨ ਗਲਾਸਿਸ ਨੇ, ਚਾਹੇ ਉਹ ਦੂਜੀਆਂ ਗਲਾਸਿਸ ਨੇ, ਚਾਹੇ ਕੋਈ ਲੈਂਜਿਸ ਪਾਉਣੇ ਨੇ, ਜੇ ਤੁਸੀਂ ਪੈਸੇ ਬਚਾਉਣੇ ਨੇ, ਜਾਂਦੇ ਹੋਏ ਫਾਇਦਾ ਲੈਣਾ ਸਰ, ਜਿੰਨਾ ਚਿਰ ਅਸੀਂ ਬੰਦ ਨਹੀਂ ਕਰਦੇ, ਤਾਂ ਤੁਸੀਂ ਆ ਕੇ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਆ ਜਾਓ। ਫੋਨ ਨੰਬਰ ਮੈਂ ਤੁਹਾਨੂੰ ਦੇ ਦਿੰਦਾ 289-569-0127, ਅਤੇ ਦੂਸਰਾ ਨੰਬਰ ਹੈਗਾ 289-569-0127, ਅਤੇ ਦੂਸਰਾ ਹੈਗਾ 905-793-5866। ਇਹ ਸਾਡੇ 2 ਫੋਨ ਨੰਬਰ ਨੇ, ਪਰ ਫੋਨ ਦੀ ਅੱਛਾ ਨਾਲੇ ਮੈਂ ਤੁਹਾਨੂੰ ਦੱਸਣਾ, ਸਾਡੀ ਆਂਸਰਿੰਗ ਮਸ਼ੀਨ ਨਾ ਸੁਣੀਓ, ਆਂਸਰਿੰਗ ਮਸ਼ੀਨ ਮੈਨੂੰ ਚੇਂਜ ਨਹੀਂ ਕਰਨੀ ਆਉਂਦੀ, ਕਿਉਂਕਿ ਕੁੜੀ ਸਾਡੀ ਐਸੀ ਗਈ ਕਰੋਨਾ ਵਾਇਰਸ ਤੋਂ ਪਹਿਲਾਂ ਮੁੜ ਕੇ ਆਈ ਨਹੀਂ, ਇਸੇ ਕਰਕੇ ਸਾਨੂੰ ਸਟੋਰ ਬੰਦ ਕਰਨਾ ਪੈ ਰਿਹਾ। ਸੋ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ, BNC ਅਰਜੈਂਟ ਕੇਅਰ ਪਾ ਲਓ, BNC ਵਿਜ਼ਨ ਸੈਂਟਰ ਪਾ ਲਓ, BNC ਮੈਡੀਕਲ ਸੈਂਟਰ ਪਾ ਲਓ, ਸਾਰਿਆਂ ਦੀ ਵੈਬਸਾਈਟ ਇੱਕ ਹੈ, ਉਹਦੇ ਵਿੱਚ ਸਾਡੀ ਜੋ ਤੁਸੀਂ ਐਨਕਾਂ ਦੀ ਵੈਬਸਾਈਟ ਖੋਲੋਗੇ, ਸੋ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਦਿੱਤੀ ਵੀ ਹੈ। ਸੋ ਨਾਲ ਇੱਕ ਅੱਜ ਮੈਨੂੰ ਕਈ ਭੈਣ ਭਰਾ ਇਹ ਕੁਐਸਚਨ ਕਰਦੇ ਹੁੰਦੇ ਨੇ ਵੀ ਤੁਸੀਂ ਕਦੋਂ ਬੰਦ ਕਰੋਗੇ ਜੀ, ਕਦੋਂ ਦਾ ਮੈਂ ਤੁਹਾਨੂੰ ਸਪਸ਼ਟ ਜਵਾਬ ਦੇ ਦਿੰਦਾ ਵੀ ਇਹਦੇ 3 ਕਾਰਨ ਨੇ। ਪਹਿਲੀ ਗੱਲ, ਜਿੰਨਾ ਵੀ ਸਾਡੇ ਕੋਲ ਸਟਾਕ ਪਿਆ ਉਹ ਅਸੀਂ ਕਲੀਅਰ ਕਰਨਾ, ਉਹ ਹੋ ਸਕਦਾ ਮਹੀਨੇ 'ਚ ਹੋ ਜਾਵੇ, 2 ਮਹੀਨੇ 'ਚ ਹੋ ਜਾਣ, ਜਦੋਂ ਵੀ ਹੋ ਗਿਆ ਉਦੋਂ ਬੰਦ ਕਰ ਦਿਆਂਗੇ। ਦੂਸਰਾ ਇਹ ਹੈਗਾ ਕਿ ਸਾਡੇ ਕੋਲ 4-5 ਅਜੇ ਵੀ ਲੋਕ ਨੇ ਜਿਹੜੇ ਕਿ ਇੰਟਰਸਟਡ ਨੇ ਟੇਕ ਓਵਰ ਕਰਨ ਲਈ, ਬਾਏ ਕਰਨਾ ਚਾਹੁੰਦੇ ਨੇ ਬਿਜ਼ਨਸ ਨੂੰ, ਅਤੇ ਜੇ ਸਾਨੂੰ ਕੋਈ ਚੰਗਾ ਬੰਦਾ ਮਿਲ ਗਿਆ, ਪੈਸੇ ਦੀ ਗੱਲ ਨਹੀਂ, ਬੰਦਾ ਵਧੀਆ ਹੋਣਾ ਚਾਹੀਦਾ, ਕਿਉਂਕਿ ਉੱਥੇ 8-10 ਸਾਲ ਰਹਿਣਾ, ਹੋਰ ਕਿੰਨੇ ਡਾਕਟਰ ਨੇ, ਕਿੰਨਾ ਸਟਾਫ ਹੈ, ਜੇ ਕੋਈ ਬੰਦਾ ਵਧੀਆ ਮਿਲ ਜੂਗਾ ਉਹਨੂੰ ਅਸੀਂ ਹੈਂਡ ਓਵਰ ਕਰ ਦਿਆਂਗੇ, ਜਿੱਦਣ ਹੈਂਡ ਓਵਰ ਕਰ ਦਿਆਂਗੇ ਉਹਨੇ ਆਪਣਾ ਨਵਾਂ ਕੰਮ ਸ਼ੁਰੂ ਕਰ ਦੇਣਾ ਅਤੇ ਸਾਡਾ ਆਟੋਮੈਟਿਕਲੀ ਬੰਦ ਹੋ ਜੂਗਾ। ਅਤੇ ਤੀਸਰਾ, ਜੇ ਮੂਲੋਂ ਹੀ ਨਾ ਹੋਇਆ ਅਤੇ ਸਾਨੂੰ ਕੋਈ ਚੰਗਾ ਆਪਟੀਸ਼ੀਅਨ ਵੀ ਮਿਲ ਗਿਆ, ਅਤੇ ਫਿਰ ਇਹ ਜਿਹੜਾ ਸਾਰਾ ਸਮਾਨ ਕੱਢ ਕੇ ਅਸੀਂ ਨਵੇਂ ਸਿਰੇ ਤੋਂ ਫਿਰ ਸ਼ੁਰੂ ਕਰਾਂਗੇ। ਸੋ ਇਹ 3 ਸਾਡੀਆਂ ਗੱਲਾਂ ਨੇ, ਪਤਾ ਨਹੀਂ ਆ ਸਾਡੀਆਂ ਸਕੀਮਾਂ ਨੇ, ਹੁੰਦਾ ਤਾਂ ਉਹੀ ਹੈ ਜੋ ਮਨਜ਼ੂਰੇ ਖੁਦਾ ਹੁੰਦਾ, ਪਰ ਜਿੰਨਾ ਚਿਰ ਸਾਡੇ ਕੋਲ ਕਲੋਜ਼ਿੰਗ ਆਊਟ ਸੇਲ ਲੱਗੀ, ਅਸੀਂ ਕਲੀਅਰ ਕਰਨੀਆਂ ਨੇ ਐਨਕਾਂ, ਕੋਸਟ ਤੋਂ ਘੱਟ ਦਿੱਤੀਆਂ ਜਾਂਦੀਆਂ ਨੇ, 300 ਦੀ ਫਰਕ ਰੇਵਨ ਦੀ ਐਨਕਾਂ, ਉਹ 100-125 ਦੀ ਮਿਲ ਜਾਂਦੀ ਹੈ ਤੁਹਾਨੂੰ, ਹੋਰ ਜ਼ਿਆਦਾ ਇੱਦੂ ਜ਼ਿਆਦਾ ਕਿੰਨੇ ਕੁ ਪੈਸੇ ਬਚਣਗੇ। ਜਿਹੜੀਆਂ ਐਨਕਾਂ 150 ਦੀਆਂ ਸੀ ਜਾਂ 200 ਦੀਆਂ ਆਈ ਫਰੇਮ ਸੀਗੇ, ਉਹ ਸਾਨੂੰ ਹੁਣ 50-60 ਦੇ ਮਿਲ ਜਾਂਦੇ ਨੇ। ਬੱਚਿਆਂ ਦੀਆਂ ਜਿਹੜੀਆਂ 100-125 ਦੇ ਫਰੇਮ ਸੀਗੇ, ਉਹ ਸਾਨੂੰ $25-$30 ਦੇ, $20 ਦੇ ਮਿਲ ਜਾਂਦੇ ਨੇ। ਜਿਹੜੀਆਂ ਬੱਚਿਆਂ ਦੀਆਂ ਦਾਦੇ ਦਾਦੀ ਆਉਂਦੇ ਨੇ ਕਈ ਵਾਰੀ, ਉਹ ਆਪਣੇ ਬੱਚਿਆਂ ਲਈ ਕਹਿੰਦੇ ਨੇ ਅਸੀਂ ਜ਼ਰੂਰ ਲੈ ਕੇ ਜਾਂਦੇ, ਜਿਵੇਂ ਹੁੰਦਾ ਨਾ ਜਿਹੜੇ ਬਜ਼ੁਰਗ ਹੁੰਦੇ ਸੀਗੇ, ਉਹ ਆਪਣੇ ਪੋਤੇ ਪੋਤੀਆਂ ਲਈ, ਦੋਹਤੇ ਦੋਹਤਿਆਂ ਲਈ, ਅੱਗੇ ਇੰਡੀਆ ਦੇ ਵਿੱਚ ਰਿਵਾਜ਼ ਹੁੰਦਾ ਸੀ ਵੀ ਹਲਵਾਈ ਦੀ ਦੁਕਾਨ 'ਤੇ ਜਾ ਕੇ 2 ਬਰਫੀ ਦੇ ਪੀਸ ਜਾਂ ਕੋਈ ਹੋਰ ਗੁੜ ਦੀ ਡਲੀ ਜਾਂ ਕੋਈ ਖਿਡੌਣੇ ਲੈ ਕੇ ਜਾਂਦੇ ਸੀ ਪੋਤਿਆਂ ਲਈ। ਇਸ ਤਰ੍ਹਾਂ ਹੁਣ ਸਾਡੇ ਸਟੋਰਾਂ 'ਤੇ ਆਉਂਦੇ ਨੇ ਜਿਹੜੇ ਬਜ਼ੁਰਗ ਨੇ, ਉਹ ਆਪਣੇ ਬੱਚਿਆਂ ਦੇ ਲਈ, ਗ੍ਰੈਂਡ ਚਿਲਡਰਨ ਲਈ ਰੰਗ ਬਿਰੰਗੀ ਐਨਕਾਂ ਲੈ ਕੇ ਜਾਂਦੇ ਨੇ, ਉਹ ਕੋਈ ਪ੍ਰੋਬਲਮ ਨਹੀਂ, ਉਹ $15 ਦੀ ਹੋਵੇ, 20 ਦੀ ਹੋਵੇ, ਸਾਨੂੰ ਕੋਈ ਫਰਕ ਨਹੀਂ, ਬੱਚੇ ਖੁਸ਼ ਹੋਣੇ ਚਾਹੀਦੇ ਨੇ। ਸੋ ਜੇ ਤੁਸੀਂ ਫਾਇਦਾ ਉਠਾਉਣਾ, ਮੈਂ ਫਿਰ ਰਿਪੀਟ ਕਰ ਦਿੰਦਾ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ 12 ਤੋਂ ਲੈ ਕੇ 5 ਵਜੇ ਤੱਕ, ਅਤੇ ਫਰਾਈਡੇ ਛੁੱਟੀ, ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ 11 ਤੋਂ ਲੈ ਕੇ 2 ਵਜੇ ਤੱਕ। ਜਿੰਨੀਆਂ ਵੀ ਐਨਕਾਂ ਪਈਆਂ ਤੁਸੀਂ ਚੋਇਸ ਕਰ ਸਕਦੇ ਹੋ, ਫਾਇਦਾ ਇਹ ਹੈ ਜਿੰਨੀ ਛੇਤੀ ਜਾਓਗੇ ਵੱਧ ਵੱਡੀ ਚੋਇਸ ਮਿਲ ਜੂਗੀ, ਜਦੋਂ ਲੇਟ ਜਾਓਗੇ ਚੋਇਸ ਘਟੀ ਜਾਣੀ ਹੈ। ਸੋ ਇਹ ਤੁਹਾਡੀ ਆਪਣੀ ਮਰਜ਼ੀ ਹੈ। ਸੋ ਉਹਦੇ ਸਹਿਯੋਗ ਦੇ ਨਾਲ ਇਹ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਮਾਇੰਡ ਐਂਡ ਬੋਡੀ। ਸੋ ਜੇ ਕਿਸੇ ਭੈਣ ਭਰਾ ਨੇ ਕੋਈ ਵੀ ਕੁਐਸਚਨ ਕਰਨਾ, ਕੋਈ ਟੋਪਿਕ ਦੇ ਉੱਤੇ ਗੱਲ ਕਰਨੀ ਹੈ, ਕੋਈ ਐਨਕਾਂ ਬਾਰੇ ਕਰੀ, ਕੋਈ ਸ਼ਿਕਾਇਤ ਵੀ ਕਰਨੀ ਹੈ ਕਰ ਦਿਓ, ਜਾਇਜ਼ ਹੋਣੀ ਚਾਹੀਦੀ ਹੈ। ਜੇ ਝੂਠ ਬੋਲੋਗੇ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਜੋ ਤੁਸੀਂ ਕਹਿਣਾ ਚੰਗਾ ਕਹਿਣਾ ਮਾੜਾ ਕਹਿਣਾ ਕਹੋ, ਪਰ ਲੈਂਗੁਏਜ ਵਧੀਆ ਰੱਖੋ। ਸੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਫੋਨ ਨੰਬਰ ਮੈਂ ਤੁਹਾਨੂੰ ਰਿਪੀਟ ਕਰਦਾ 416-620-1778, 416-620-1778, ਇਹ ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰੋ, ਜੋ ਵੀ ਸਵਾਲ ਪੁੱਛਣਾ ਮੋਸਟ ਵੈਲਕਮ, ਪੁੱਛ ਸਕਦੇ ਹੋ। ਹੁਣ ਰਹਿ ਗਈ ਗੱਲ ਅੱਜ ਦੇ ਟੋਪਿਕ ਦੀ, ਅੱਜ ਆਪਾਂ ਗੱਲ ਕਰਾਂਗੇ ਕਿ ਦੇਖੋ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਆਪੋ ਆਪਣੇ ਢੰਗ ਦੇ ਨਾਲ ਰੱਬ ਨੂੰ ਯਾਦ ਕਰਦੇ ਨੇ, ਅੱਲਾ ਨੂੰ ਯਾਦ ਕਰਦੇ ਨੇ, ਵਾਹਿਗੁਰੂ ਨੂੰ ਯਾਦ ਕਰਦੇ ਨੇ, ਪਰਮੇਸ਼ੁਰ ਨੂੰ ਯਾਦ ਕਰਦੇ ਨੇ, ਰਾਮ ਰਹੀਮ ਨੂੰ ਯਾਦ ਕਰਦੇ ਨੇ, ਕ੍ਰਿਸ਼ਨ ਨੂੰ ਕਰਦੇ ਨੇ, ਜੀਸਸ ਕ੍ਰਾਈਸਟ ਨੂੰ ਕਰਦੇ ਨੇ। ਸੋ ਕਹਿਣ ਦਾ ਮਤਲਬ ਕਿ ਉਸ ਕੁੱਲ ਮਾਲਕ ਨੂੰ ਜਿਸ ਨੇ ਇਸ ਕਾਇਨਾਤ ਨੂੰ ਪੈਦਾ ਕੀਤਾ, ਇਹ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਉਸ ਨੂੰ ਜਪਦੇ ਨੇ, ਸਿਮਰਨ ਕਰਦੇ ਨੇ, ਮੈਡੀਟੇਸ਼ਨ ਕਰਦੇ ਨੇ, ਕੰਸੈਂਟਰੇਸ਼ਨ ਕਰਦੇ ਨੇ, ਆਪਣੇ ਆਪਣੇ ਢੰਗ ਨਾਲ ਕਰਦੇ ਨੇ। ਹਰ ਬੰਦਾ ਪਾਠ ਕਰ ਰਿਹਾ, ਸਿਮਰਨ ਕਰ ਰਿਹਾ, ਅਤੇ ਉਹ ਕੋਸ਼ਿਸ਼ ਕੀ ਕਰ ਰਿਹਾ ਕਿ ਜਿਹੜੀ ਉਹਦੀ ਆਤਮਾ ਹੈ ਸਰੀਰ ਦੇ ਵਿੱਚ, ਉਹਦੀ ਤਰੱਕੀ ਹੋਵੇ। ਤਰੱਕੀ ਕਿਸ ਤਰ੍ਹਾਂ ਹੋਵੇ? ਵੀ ਉਹ ਜਿੱਥੋਂ ਆਤਮਾ ਆਈ ਹੈ, ਆਤਮਾ ਕਿੱਥੋਂ ਆਈ ਹੈ? ਆਤਮ ਅੰਸ਼ ਰਾਮ ਕੀ, ਰਾਮ ਮੀਨਸ ਪਰਮਾਤਮਾ, ਕਿ ਉਸ ਤਾਕਤ ਦੇ ਛੋਟੀ ਛੋਟੀ, ਜਿਵੇਂ ਸਮੁੰਦਰ ਦੀ ਇੱਕ ਲਹਿਰ ਹੈ ਨਾ, ਇਸ ਤਰ੍ਹਾਂ ਜਿਹੜੀ ਸਾਡੀ ਆਤਮਾ ਉਹ ਪਰਮਾਤਮਾ ਦੀ ਲਹਿਰ ਹੈ। ਉਹ ਜਿੰਨਾ ਸਾਡੀ ਸਭ ਦੀ ਕੋਸ਼ਿਸ਼ ਹੈ ਕਿ ਅਸੀਂ ਵਾਪਸ ਜਾ ਕੇ ਪਰਮ ਆਨੰਦ ਨੂੰ ਪ੍ਰਾਪਤ ਕਰੀਏ, ਕੁੱਲ ਮਾਲਕ ਨੂੰ ਮਿਲੀਏ, ਵਾਹਿਗੁਰੂ ਨੂੰ ਮਿਲੀਏ, ਅੱਲਾ ਨੂੰ ਮਿਲੀਏ, ਉਸ ਤਾਕਤ ਨੂੰ ਮਿਲੀਏ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਸੋ ਉਹਦੇ ਲਈ ਅਸੀਂ ਕੀ ਕਰਦੇ ਹਾਂ? ਕੋਈ ਕਦੇ ਸਵੇਰੇ ਉੱਠ ਕੇ ਕੋਈ ਮਾਲਾ ਫੜ ਕੇ ਜਪਦਾ ਹੈ, ਕੋਈ ਭਜਨ ਸਿਮਰਨ ਕਰਦਾ ਹੈ, ਕੋਈ ਰੂਹਾਨੀ ਗੀਤ ਗਾਉਂਦਾ। ਸੋ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਰੂਹਾਨੀ ਤਰੱਕੀ ਕਰੀਏ। ਸੋ ਜਦੋਂ ਅਸੀਂ ਦੋ ਦੋ ਘੰਟੇ, ਢਾਈ ਢਾਈ ਘੰਟੇ, ਤਿੰਨ ਤਿੰਨ ਘੰਟੇ, 21 ਘੰਟਾ, ਅੱਧਾ ਅੱਧਾ ਘੰਟਾ, 15 ਮਿੰਟ, ਜੋ ਵੀ ਅਸੀਂ ਪਾਠ ਕਰਦੇ ਹਾਂ, ਕਿੰਨੇ ਸਾਲਾਂ ਤੋਂ ਕਰੀ ਜਾਂਦੇ ਹਾਂ, ਕੋਈ 2 ਸਾਲ ਤੋਂ ਕਰ ਰਿਹਾ, ਕੋਈ 10 ਸਾਲ ਤੋਂ ਕਰ ਰਿਹਾ, ਕੋਈ 20 ਸਾਲ ਤੋਂ ਕਰ ਰਿਹਾ, ਕੋਈ 50 ਸਾਲ ਤੋਂ ਕਰ ਰਿਹਾ, ਪਰ ਉਹ ਕਹਿੰਦੇ ਸਾਡੀ ਕੋਈ ਤਰੱਕੀ ਨਹੀਂ ਹੋਈ, ਅੰਦਰ ਕੋਈ ਚੰਗਿਆੜੀ ਜੀ ਨਹੀਂ ਫੁੱਟੀ, ਅੰਦਰ ਕੋਈ ਰੱਬ ਦੇ ਦਰਸ਼ਨ ਨਹੀਂ ਹੋਏ, ਅੰਦਰ ਅੱਲਾ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ। ਸੋ ਚਲੋ ਇਹ ਤਾਂ ਅੰਦਰ ਦੀਆਂ ਗੱਲਾਂ ਤਾਂ ਨਹੀਂ ਮੈਂ ਇੱਥੇ ਕੋਈ ਸਤਸੰਗ ਦੇ ਗੱਲ ਡਿਸਕਸ ਕਰਨੀ, ਪਰ ਜਿਹੜੇ ਬੰਦੇ ਪਾਠ ਕਰਦੇ ਨੇ, ਭਜਨ ਸਿਮਰਨ ਕਰਦੇ ਨੇ, ਉਹ ਬਾਹਰੋਂ ਉਹਨਾਂ ਦਾ ਹੀ ਕਿਵੇਂ ਚੇਂਜ ਹੁੰਦੀ ਹੈ, ਬਾਹਰੋਂ ਉਹਨਾਂ ਦੀਆਂ ਕਿਹੜੀਆਂ ਨਿਸ਼ਾਨੀਆਂ ਨੇ ਕਿ ਭਾਈ ਇਹ ਬੰਦਾ ਭਜਨ ਸਿਮਰਨ ਕਰ ਰਿਹਾ ਅਤੇ ਇਹਦੇ ਵਿੱਚ ਆਹਾ ਬਾਹਰ ਚੇਂਜਿਸ ਆ ਗਈਆਂ, ਕੀ ਨਿਸ਼ਾਨੀਆਂ ਨੇ ਬਾਹਰੋਂ ਦੀਆਂ, ਉਹ ਅਸੀਂ ਡਿਸਕਸ ਕਰਨੀਆਂ ਨੇ, ਉਹ ਅਸੀਂ ਗੱਲਬਾਤ ਕਰਾਂਗੇ ਸਿੰਪਲ ਤਰੀਕੇ ਨਾਲ, ਕਿ ਅੰਦਰਲਾ ਨਹੀਂ ਅਸੀਂ ਗੱਲ ਕਰਦੇ ਵੀ ਰੂਹ ਪਹਿਲੇ ਮੰਜ਼ਿਲ 'ਤੇ ਚਲੀ ਗਈ, ਦੂਜੇ 'ਤੇ ਚਲੀ ਗਈ, ਤੀਜੇ 'ਤੇ ਚਲੀ ਗਈ, ਉਹ ਤਾਂ ਫਿਰ ਐਵੇਂ ਮੈਂ ਪਖੰਡਬਾਜ਼ੀ ਕਰੂੰਗਾ ਅਨਾਊਂਸ ਕਰਕੇ, ਉਹ ਤਾਂ ਹਰੇਕ ਦੀ ਆਪਣੀ ਆਪਣੀ ਹੈ, ਅਤੇ ਜਿਹੜਾ ਬੰਦੇ ਦੀ ਅੰਦਰ ਤਰੱਕੀ ਹੋਏ ਤਾਂ ਉਹੀ ਦੱਸ ਸਕਦਾ, ਪਰ ਬਾਹਰ ਕੀ ਚੇਂਜਿਸ ਆਉਂਦੀਆਂ ਨੇ, ਕੀ ਸਾਡੇ ਬਿਹੇਵੀਅਰ ਦੇ ਵਿੱਚ ਕੋਈ ਚੇਂਜਿਸ ਆਈ, ਜਾਂ ਸਾਡੀ ਕਹਿਣੀ ਅਤੇ ਕਰਨੀ ਦੇ ਵਿੱਚ ਕੋਈ ਚੇਂਜਿਸ ਆਈ, ਇਹ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਨੇ ਸਿੰਪਲ ਤਰੀਕੇ ਨਾਲ ਆਪਾਂ ਡਿਸਕਸ ਕਰਾਂਗੇ। ਸੋ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਕਿਸੇ ਦੀ ਚੇਂਜਿਸ ਆਈ ਹੋਵੇ, ਪਰ ਜੇ ਆਪਣਾ ਕੋਈ ਤਜਰਬਾ ਕੁਝ ਦੱਸਣਾ ਹੋਵੇ ਤਾਂ ਜ਼ਰੂਰ ਮੋਸਟ ਵੈਲਕਮ, ਤੁਸੀਂ ਦੱਸੋ। ਸਟੂਡੀਓ ਦਾ ਨੰਬਰ ਹੈ 416-620-1778, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਇਸ ਟੋਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਮਿੰਟ ਲਈ ਬ੍ਰੇਕ ਚਾਹੁੰਦਾ, ਇੱਕ ਗਾਣਾ, ਲੈਟ ਅਸ ਸਿੰਗ ਏ ਸੌਂਗ।
ਸੱਜਣਾ ਬਾਜ ਹੋਇਆ ਮੇਰਾ, ਹਾਏ ਰੱਬਾ ਨਹੀਂ ਲੱਗਦਾ ਦਿਲ ਮੇਰਾ, ਸੱਜਣਾ ਬਾਜ ਹੋਇਆ ਮੇਰਾ, ਹਾਏ ਰੱਬਾ ਨਹੀਂ ਲੱਗਦਾ।
ਵੈਲਕਮ ਬੈਕ। ਸਾਡੇ ਕੋਲ ਇੱਕ ਕਾਲ ਆਈ ਹੈ, ਪਹਿਲਾਂ ਮੈਂ ਉਹਨੂੰ ਲੈਣਾ, ਫਿਰ ਟੌਪਿਕ ਨੂੰ ਅੱਗੇ ਕੰਟੀਨਿਊਸ ਰੱਖਾਂਗੇ। ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਸਾਨੂੰ ਤੁਹਾਡਾ ਸੰਪਰਕ ਮਿਲਿਆ ਸੀ, ਅਸੀਂ ਬੋਲਦੇ ਔਰੰਜਵਿਲ ਤੋਂ,
ਤੇ
ਅਸੀਂ ਅੱਜ ਆ ਕੇ ਗਏ ਹਾਂ ਤੁਹਾਡੇ ਸ਼ਹਿਰ ਤੋਂ ਬੰਦ ਪਏ, ਤੇ ਸਾਨੂੰ ਟਾਈਮਿੰਗ ਸਾਨੂੰ ਪਤਾ ਸੀਗਾ, ਤੇ ਹੁਣ ਤੁਸੀਂ ਦੁਬਾਰਾ ਦੱਸੋਗੇ ਤੁਹਾਡੇ ਟਾਈਮਿੰਗਸ ਕੀ ਆ ਤੇ ਸੇਲ ਤੁਹਾਡੀ ਕਿੰਨੀ ਕੁ ਦੇਰ ਚੱਲੇਗੀ? ਅਸੀਂ ਬਹੁਤ ਦੂਰੋਂ ਆਏ ਸੀਗੇ, ਮੈਂ ਆਪਣੇ ਫਰੈਂਡਸ ਨੂੰ ਵੀ ਨਾਲ ਲੈ ਕੇ ਸੀ, ਸੇਲ ਦਾ ਪਤਾ ਲੱਗਿਆ ਸੀ, ਬਹੁਤ ਅੱਛੀਆਂ ਸੇਲ ਲੱਗੀਆਂ ਤੁਹਾਡੇ, ਤੇ ਤੁਸੀਂ ਕੁਝ ਦੱਸੋਗੇ ਕਿ ਐਂ ਨਾ ਹੋਵੇ ਅਸੀਂ ਦੁਬਾਰਾ ਆਈਏ ਫਿਰ ਬੰਦ ਹੋਵੇ ਸਟੋਰ।
ਹਾਂਜੀ ਭੈਣ ਜੀ, ਪਹਿਲਾਂ ਤਾਂ ਵੈਰੀ ਸੋਰੀ ਫਾਰ ਦੈਟ ਕਿ ਤੁਸੀਂ ਔਰੰਜਵਿਲ ਤੋਂ ਆਏ ਤੇ ਅਸੀਂ ਬ੍ਰੈਂਪਟਨ ਦੇ ਵਿੱਚ, ਸਾਡਾ ਸਟੋਰ ਹੈ, ਇਹ ਤਾਂ ਖੁਸ਼ਕਿਸਮਤੀ ਹੈ ਤੁਹਾਡੀ ਵੀ ਤੇ ਮੇਰੀ ਵੀ, ਤੁਸੀਂ ਸਾਡੇ ਸਟੋਰ ਤੇ ਪਹੁੰਚੇ ਤਾਂ ਹੀ ਤੁਹਾਨੂੰ ਪਤਾ ਲੱਗਿਆ ਕਿ ਸਟੋਰ ਬੰਦ ਹੈ। ਪਹਿਲਾਂ ਤਾਂ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਸਾਡਾ ਸਟੋਰ ਹੈ ਉਹ ਬ੍ਰੈਂਪਟਨ ਦੇ ਵਿੱਚ ਹੈ, ਜਿੱਥੇ ਦੋ ਰੋਡਸ ਕੱਟਦੀਆਂ ਨੇ, ਬ੍ਰੈਮਲੀ ਤੇ ਕੰਟੀ ਸਾਈਡ, ਉਹਦੀ ਨੁੱਕਰ ਦੇ ਉੱਤੇ ਗੈਸ ਸਟੇਸ਼ਨ ਹੈ, ਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ ਐਨਕਾਂ ਦਾ ਸਟੋਰ ਹੈ, ਜਿਹਨੂੰ BNC ਵਿਜ਼ਨ ਸੈਂਟਰ ਕਹਿੰਦੇ ਹਾਂ, ਵੈਸੇ BNC ਮੈਡੀਕਲ ਸੈਂਟਰ ਹੈ, ਉਹਦੇ ਕੋਰਨਰ 'ਤੇ ਹੈ। ਹੁਣ ਤੁਸੀਂ ਵਾਪਸ ਗਏ, ਮੈਂ ਰੀਅਲੀ ਸੋਰੀ ਹਾਂ, ਤੁਹਾਨੂੰ ਏਅਰ ਦੇ ਉੱਤੇ ਕਹਿਣਾ ਵੀ ਤੁਸੀਂ ਐਡੀ ਦੂਰੋਂ ਆਏ, ਪਰ ਥੋੜ੍ਹੀ ਜਿਹੀ ਮੇਰੀ ਵੀ ਗਲਤੀ ਹੈ, ਥੋੜ੍ਹੀ ਜਿਹੀ ਨਹੀਂ, ਮੈਂ ਕਹਿੰਦਾ ਮੇਰੀ ਵੀ ਸਾਰੀ ਗਲਤੀ ਹੈ, ਕਿਉਂਕਿ ਮੈਂ ਤੁਹਾਨੂੰ ਪੂਰਾ ਮੈਸੇਜ ਨਹੀਂ ਦੇ ਸਕਿਆ। ਐਕਚੁਅਲ ਜਿਹੜਾ ਸਾਡਾ ਸਟੋਰ ਹੈ ਉਹ ਹਫ਼ਤੇ ਦੇ ਵਿੱਚ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ, ਮੰਡੇ ਟਿਊਜ਼ਡੇ ਵੈਂਸਡੇ ਥਰਸਡੇ, ਚਾਰ ਦਿਨ ਤੱਕ ਖੁੱਲ੍ਹਦਾ, 5 ਘੰਟਿਆਂ ਲਈ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਅਤੇ ਸ਼ਨੀਵਾਰ ਅਤੇ ਸੰਡੇ, ਸੈਚਰਡੇ ਅਤੇ ਸੰਡੇ ਅਸੀਂ 3 ਘੰਟਿਆਂ ਲਈ ਸਿਰਫ ਖੁੱਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਤੁਸੀਂ ਅੱਜ ਆਏ, ਅਸੀਂ ਪੂਰੇ 2 ਵਜੇ ਗੇਟ ਸੀ ਉਹ ਗੇਟ ਬੰਦ ਕਰਤਾ, ਹਾਲਾਂਕਿ ਅੰਦਰ ਸਾਡੇ ਕੋਲ ਕਸਟਮਰ ਸੀਗੇ, ਉਹਨਾਂ ਨੂੰ ਅਸੀਂ ਭੁਗਤਾ ਕੇ 3 ਵਜੇ ਤੱਕ ਅਸੀਂ ਗਏ ਹਾਂ, ਪਰ ਤੁਹਾਨੂੰ ਆਉਣਾ ਟਾਈਮ 'ਤੇ ਹੀ ਪੈਣਾ। ਸੋ ਇਸ ਕਰਕੇ ਤੁਸੀਂ ਕਹਿੰਦੇ ਹੋ ਵਧੀਆ ਸੇਲ ਲੱਗੀ ਹੈ, ਸੇਲ ਨਹੀਂ ਪੈਣ ਜੀ, ਅਸੀਂ ਐਕਚੁਅਲੀ ਸਟੋਰ ਬੰਦ ਕਰ ਰਹੇ ਹਾਂ। ਸੇਲ ਦੇ ਵਿੱਚ ਤਾਂ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਸੇਲ ਲਾਵੇ ਉਹਨੇ ਥੋੜ੍ਹੇ ਜਿਹੇ ਪੈਸੇ ਆਪਣੇ ਪ੍ਰੋਫਿਟ ਬਣਾਉਣਾ ਹੁੰਦਾ, ਕਿਉਂਕਿ ਉਹਨੇ ਇੱਕ ਬਿਜ਼ਨਸ ਦਾ ਢੰਗ ਹੈ, ਪਰ ਅਸੀਂ ਤਾਂ ਕਿਉਂਕਿ ਸਟੋਰ ਹੀ ਬੰਦ ਕਰ ਰਹੇ ਹਾਂ ਅਤੇ ਤੁਸੀਂ ਸੇਲ ਹੀ ਨਹੀਂ, ਤੁਸੀਂ ਬਹੁਤ ਸਾਰੇ ਪੈਸੇ ਬਣਾਓਗੇ, ਕਿਉਂਕਿ ਅਸੀਂ ਜਿੰਨਾ ਵੀ ਸਮਾਨ ਹੈ, ਜਿੰਨੀਆਂ ਵੀ ਐਨਕਾਂ ਪਈਆਂ ਉਹ ਕੋਸਟ 'ਤੇ ਵੇਚ ਰਹੇ ਹਾਂ। ਇਸੇ ਤਰ੍ਹਾਂ ਹੀ ਜੇ ਤੁਸੀਂ ਲੈਂਜਿਸ ਪਾਉਣੇ ਨੇ ਉਹ ਵੀ ਅਸੀਂ ਕੋਸਟ 'ਤੇ ਦੇ ਰਹੇ ਹਾਂ। ਸੋ ਇਹ ਪ੍ਰਾਈਸ ਮੈਂ ਇਸ ਕਰਕੇ ਨਹੀਂ ਦੱਸਦਾ ਵੀ ਇਸ, ਜੇ ਮੈਂ ਪ੍ਰਾਈਸ ਦੱਸੂੰਗਾ ਨਾ ਫਿਰ ਲੋਕ ਅੱਗੇ ਜਾ ਕੇ ਸਟੋਰਾਂ 'ਤੇ ਦੱਸਦੇ ਨੇ ਸਾਨੂੰ ਤਾਂ ਉੱਥੇ ਦਾ ਜੀ ਇੰਨੇ ਦੀ ਮਿਲਦੀ ਆ, ਤੁਸੀਂ ਇੰਨੇ ਹੀ ਦਿੰਦੇ ਹੋ, ਉਹਨਾਂ ਨੇ ਬੰਦ ਨਹੀਂ ਕਰਨਾ ਸਟੋਰ, ਉਹਨਾਂ ਨੇ ਆਪਣਾ ਬਿਜ਼ਨਸ ਕੰਟੀਨਿਊ ਕਰਨਾ ਹੈ। ਅਤੇ ਜੇ ਅਸੀਂ ਬਹੁਤ ਥੱਲੇ ਰੇਟ ਦਿੰਦੇ ਹਾਂ ਉਹ ਇਸ ਕਰਕੇ ਦਿੰਦੇ ਹਾਂ ਕਿਉਂਕਿ ਅਸੀਂ ਬੰਦ ਕਰਨਾ, ਇਸ ਕਰਕੇ ਮੈਂ, ਕਿਉਂਕਿ ਲੋਕ ਕਈ ਵਾਰੀ, ਸਾਰੇ ਨਹੀਂ, ਕੁਛ ਲੋਕ ਅਜਿਹੇ ਹੁੰਦੇ ਨੇ ਕਿ ਜਾ ਕੇ ਦੂਜੀ ਥਾਂ 'ਤੇ ਦੱਸਦੇ ਨੇ ਵੀ ਆਹ ਦੇਖਿਓ ਜੀ ਐਨਕ ਮੈਨੂੰ 50 ਦੀ ਮਿਲ ਗਈ, ਚੰਗੀ ਵੀ ਹੈ ਕਿ ਮਾੜੀ ਵੀ ਹੈ, ਅਤੇ ਫਿਰ ਉਹ 50 ਦੀ ਹੈ ਤੁਸੀਂ ਦੱਸ ਦਿਓ, ਇਹ ਦੱਸੋ ਨਾ ਵੀ ਸਟੋਰ ਬੰਦ ਹੋ ਰਿਹਾ ਤਾਂ ਮਿਲੀ ਸੀਗੀ। ਫਿਰ ਉਹ ਬੰਦਾ ਕੀ ਕਰਦਾ, ਬੰਦਾ ਥੋੜ੍ਹਾ ਦੁਖੀ ਹੁੰਦਾ, ਉਹ ਕਹਿੰਦਾ ਤਾਂ ਘਟੀਆ, ਇਹਦਾ ਡੁਪਲੀਕੇਟ ਹੈ, ਚੋਰੀ ਦੀ ਹੈ, ਟੁੱਟੀ ਵੀ ਹੈ। ਸੋ ਆਪਾਂ ਵੀ ਚੈੱਕ ਕਰਦੇ ਫਿਰਦੇ ਹਾਂ, ਜੇ ਤੁਹਾਨੂੰ ਪਸੰਦ ਆਉਂਦੀ ਹੈ ਕੋਈ ਚੀਜ਼, ਕਿਉਂਕਿ ਅਸੀਂ ਬੰਦ ਕਰ ਰਹੇ ਹਾਂ, ਇਸ ਕਰਕੇ ਮਹਿੰਗੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੁਣ ਅਸੀਂ ਕੋਸਟ ਪ੍ਰਾਈਸ 'ਤੇ ਵੇਚ ਰਹੇ ਹਾਂ। ਮੈਂ ਇੱਕ ਵਾਰ ਫਿਰ, ਤੁਸੀਂ ਔਰੰਜਵਿਲ ਤੋਂ ਆਏ ਸਾਡੇ ਕੋਲ, ਮੈਂ ਰੀਅਲੀ ਸੋਰੀ, ਤੁਸੀਂ ਕੱਲ੍ਹ ਨੂੰ ਆਓ, ਤੁਹਾਨੂੰ ਅਸੀਂ ਵਧੀਆ ਚਾਹ ਅਤੇ ਵਧੀਆ ਕੌਫੀ ਪਿਲਾਵਾਂਗੇ, ਨਾਲ ਤੁਹਾਨੂੰ ਸਾਡੇ ਉੱਥੇ ਇੱਕ ਲੈਕੋਸ ਅਤੇ ਸਮੋਸਿਆਂ ਦਾ ਕੰਮ ਹੈ, ਤੁਸੀਂ ਯੂ ਵੋਂਟ ਟਰੱਸਟ, ਤੁਹਾਨੂੰ ਮੈਂ ਜਾ ਕੇ ਖੁਦ ਸਮੋਸੇ ਲਿਆ ਕੇ ਖਵਾਊਂਗਾ, ਅਤੇ ਤੁਸੀਂ ਦੇਖਿਓ ਵੀ ਕਦੇ ਤੁਸੀਂ ਉਹਦੇ ਵਰਗੇ ਸਮੋਸੇ ਨਹੀਂ ਖਾਧੇ। ਸੋ ਇਹ ਤੁਹਾਡੇ ਲਈ ਮੈਂ ਕੰਪਲੀਮੈਂਟ ਆ, ਅਤੇ ਨਾਲ ਹੀ ਮਾਫ਼ੀ ਚਾਹੁੰਦਾ। ਯਾਦ ਰੱਖੋ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ 5 ਘੰਟਿਆਂ ਲਈ ਖੁੱਲ੍ਹਦੇ ਹਾਂ, ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ, ਫਰਾਈਡੇ ਬੰਦ ਹੁੰਦੇ ਹਾਂ, ਸੈਚਰਡੇ ਸੰਡੇ 11 to 2 ਹੁੰਦੇ ਹਾਂ। ਸੋ ਕੋਸਟ ਪ੍ਰਾਈਸ 'ਤੇ ਅਸੀਂ ਇਹ ਆਪਣਾ ਸਮਾਨ ਕਲੀਅਰ ਆਊਟ ਕਰਦੇ ਹਾਂ, ਤੁਸੀਂ ਮੋਸਟ ਵੈਲਕਮ, ਫਿਰ ਆਓ, ਮੇਰਾ ਵਾਅਦਾ ਜੋ ਤੁਸੀਂ ਆਓਗੇ ਕੱਲ੍ਹ ਨੂੰ ਜਾਂ ਪਰਸੋਂ ਅਸੀਂ ਤੁਹਾਨੂੰ ਪੂਰੀ ਮਹਿਮਾਨਬਾਜ਼ੀ ਕਰਾਂਗੇ। ਸੋ ਰੇਟ ਤਾਂ ਅਸੀਂ ਕੋਸਟ 'ਤੇ ਆਫਕੋਰਸ ਨਹੀਂ ਉਦੋਂ ਘੱਟ ਸਕਦੇ, ਪਰ ਤੁਹਾਨੂੰ ਅਸੀਂ ਪਹਿਲਾਂ ਮਾਫ਼ੀ ਮੰਗਾਂਗੇ ਅਤੇ ਨਾਲ ਤੁਹਾਨੂੰ ਸਮੋਸੇ ਅਤੇ ਚਾਹ ਵੀ ਜ਼ਰੂਰ ਖਵਾਵਾਂਗੇ। ਥੈਂਕ ਯੂ ਵੈਰੀ ਮੱਚ ਜੀ। ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਉਹ ਗੱਲ ਕਰ ਰਹੇ ਸੀ ਵੀ ਕੀ ਨਿਸ਼ਾਨੀਆਂ ਨੇ ਕਿ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਦੇਖੋ, ਇਹਦੇ ਲਈ ਪਹਿਲੀ ਗੱਲ ਤਾਂ ਇਹ ਹੈ ਵੀ ਬਹੁਤ ਸਾਰੇ ਲੋਕ ਕਹਿੰਦੇ ਨੇ, ਮੈਂ ਵੀ ਉਹਨਾਂ ਦੇ ਵਿੱਚੋਂ ਸ਼ਾਮਲ ਹਾਂ, ਵੀ ਅਸੀਂ ਇੰਨੇ ਸਾਲ ਹੋ ਗਏ ਪਾਠ ਕਰਦੇ ਨੂੰ, ਇੰਨੇ ਸਾਲ ਹੋ ਗਏ ਨਾਮਦਾਨ ਲਿਆ ਨੂੰ, ਕੋਈ ਤਰੱਕੀ ਨਹੀਂ ਹੋਈ। ਤਰੱਕੀ ਅੰਦਰਲੀ ਤਾਂ ਨਹੀਂ ਆਪਾਂ ਡਿਸਕਸ ਕਰਨੇ, ਪਰ ਬਾਹਰਲੀਆਂ ਚੇਂਜਿਸ ਹੁੰਦੀਆਂ ਨੇ। ਜੇ ਬਾਹਰਲੀ ਚੇਂਜ ਨਹੀਂ ਹੋਈ ਨਾ, ਅਤੇ ਜੇ ਬੰਦਾ ਐਵੇਂ ਕਹੇ ਕਿ ਮੈਂ ਅੰਦਰੋਂ ਤਰੱਕੀ ਕਰ ਲਈ, ਕਈ ਵਾਰੀ ਪਖੰਡੀ ਵੀ ਬਹੁਤ ਹੁੰਦੇ ਨੇ, ਜਾ ਕੇ ਸੰਤ ਮਹਾਂਪੁਰਸ਼ਾਂ ਦੇ ਅੱਗੇ ਖੜ੍ਹ ਜਾਂਦੇ ਨੇ, ਦੇਖੋ ਜੀ ਮੈਨੂੰ ਥੋੜ੍ਹਾ ਜਿਹਾ ਧੱਕਾ ਲਾ ਦਿਓ, ਮੇਰੀ ਗੇਟ ਖੁੱਲ੍ਹਾ, ਫਲਾਣਾ ਖੁੱਲ੍ਹਾ, ਧਮਕਾ ਵਾਲਾ, ਦਿਨ 'ਚ ਤਾਂ 100-100 ਕਰਦੇ ਹਾਂ, ਠੱਗੀ, ਝੂਠ ਫਰੇਬ ਬੋਲਦੇ ਹਾਂ, ਚੁਗਲੀ ਕਰਦੇ ਹਾਂ, ਨਿੰਦਿਆ ਕਰਦੇ ਹਾਂ, ਅਤੇ ਫਿਰ ਤਰੱਕੀ ਅੰਦਰੋਂ ਕਿੱਥੋਂ ਹੋਊਗੀ? ਜਦੋਂ ਪਹਿਲਾਂ ਤਾਂ ਬਾਹਰਲੀ ਤਰੱਕੀ ਸਾਨੂੰ ਨਿਸ਼ਾਨੀਆਂ ਦਿਸਣੀਆਂ ਚਾਹੀਦੀਆਂ ਨੇ। ਜਿੰਨਾ ਚਿਰ ਤੱਕ ਸਾਨੂੰ ਬਾਹਰੋਂ ਨਾ ਦਿਸੇ, ਲੋਕਾਂ ਨੂੰ ਨਾ ਦਿਸੇ, ਤੁਹਾਨੂੰ ਆਪਣੇ ਆਪ ਨੂੰ ਨਾ ਮਹਿਸੂਸ ਕਰੇ, ਆਪਣੇ ਆਪ ਕਿਵੇਂ ਮਹਿਸੂਸ ਕਰੋਗੇ? ਜਦੋਂ ਵੀ ਤੁਸੀਂ ਚੌਂਕੜੀ ਮਾਰਦੇ ਹੋ ਉਸ ਪਰਮਾਤਮਾ ਦੀ ਯਾਦ ਦੇ ਵਿੱਚ, ਆਪਣੇ ਆਪ ਨੂੰ ਅੰਦਰ ਝਾਤੀ ਮਾਰਦੇ ਹੋ ਮੈਂ ਨਹੀਂ ਕਹਿੰਦਾ ਬੰਦ ਹੋ ਗਿਆ, ਅੱਗੇ ਨਾਲੋਂ ਘਟਿਆ। ਕੀ ਜਿਹੜੀਆਂ ਮੈਂ ਹੇਰਾ ਫੇਰੀਆਂ ਕਰਦਾ ਸੀਗਾ ਉਹ ਹੁਣ ਜਦੋਂ ਮੈਂ ਕਰਦਾ ਤਾਂ ਮੈਨੂੰ ਮਹਿਸੂਸ ਹੁੰਦਾ ਵੀ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ। ਕੀ ਜਦੋਂ ਮੈਂ ਉੱਪਰੋਂ ਦਾ ਪ੍ਰਚਾਰ ਕਰਦਾ ਬੇਟੀ 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 ਬੇਟੀ, ਅਤੇ ਕੀ ਜਦੋਂ ਮੈਂ ਕਿਸੇ ਨੂੰ ਮਿਲਦਾ ਕੋਈ ਚੰਗੀ ਚੀਜ਼ ਮੇਰੀਆਂ ਅੱਖਾਂ ਨੂੰ ਭਾਉਂਦੀ ਆ ਉਦੋਂ ਮੇਰੀ ਕਾਮ ਦੀ ਭਾਵਨਾ ਹੁੰਦੀ ਹੈ ਕਿ ਨਹੀਂ ਹੁੰਦੀ? ਜੇ ਹੁੰਦੀ ਹੈ ਤਾਂ ਉਹਦੇ ਲਈ ਮੈਂ ਆਪਣੇ ਆਪ ਨੂੰ ਮਾਫ਼ੀ ਮੰਗਦਾ, ਪਸ਼ਚਾਤਾਪ ਕਰਦਾ ਕਿ ਨਹੀਂ ਕਰਦਾ। ਜੇ ਅਸੀਂ ਹੋਮ ਡਿਪੂ 'ਤੇ ਚਲੇ ਗਏ ਜਾਂ ਕਿਤੇ ਹੋਰ ਚਲੇ ਗਏ ਕਿਸੇ ਵੀ ਸਟੋਰ 'ਤੇ, ਉੱਥੇ $2 ਦੀ ਚੀਜ਼ ਚੱਕ ਲਈ, $50 ਦੀ ਚੀਜ਼ ਚੱਕ ਲਈ, ਜਾਂ ਵੀਜ਼ਾ ਉਹਨਾਂ ਨੇ ਲੈਣਾ ਘੱਟ ਸ਼ੁਰੂ ਕਰਤਾ, ਉਹਨੇ ਵੀਜ਼ੇ ਦਾ ਕਾਰਡ ਪਾਇਆ ਅਤੇ ਅਸੀਂ ਘਰ ਆ ਕੇ ਦੇਖਿਆ ਵੀ ਦੇਣੇ ਤਾਂ 100 ਸੀਗੇ, ਦਿੱਤੇ 10 ਨੇ, ਅਤੇ ਕੀ ਅਸੀਂ ਵਾਪਸ ਜਾ ਕੇ ਉਹਨੂੰ ਪੈਸੇ ਮੋੜ ਕੇ ਉਹਨੇ ਚੁੱਪੀ ਕਰ ਜਾਂਦੇ ਵੀ ਚਲੋ ਰਹਿਣ ਦਿਓ? ਇੱਕ ਪਾਸੇ ਕੀ ਅਸੀਂ ਅਨਇੰਪਲਾਇਮੈਂਟ ਵੀ ਲਈ ਜਾਂਦੇ ਹਾਂ, ਦੂਜੇ ਪਾਸੇ ਕੈਸ਼ ਵੀ ਕਰੀ ਜਾਂਦੇ ਹਾਂ, ਤੀਜੇ ਪਾਸੇ ਜਾ ਕੇ ਪ੍ਰੋਪਰਟੀ 'ਤੇ ਸੇਵਾ ਵੀ ਕਰੀ ਜਾਂਦੇ ਹਾਂ, ਫਿਰ ਤਾਂ ਇਹ ਤਾਂ ਗੱਲ ਰੂਹਾਨੀ ਤਰੱਕੀ ਦੇ ਉਲਟ ਚੱਲ ਰਹੇ ਹਾਂ। ਸੋ ਕਹਿਣ ਦਾ ਮੇਰਾ ਮਤਲਬ ਇਹ ਸਾਰੀਆਂ ਨਿਸ਼ਾਨੀਆਂ ਆਪਾਂ ਇਕੱਲੀ ਇਕੱਲੀ ਕਰਕੇ ਡਿਸਕਸ ਕਰਾਂਗੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜਿਵੇਂ ਇੱਕ ਵਾਰ ਕੁਛ ਫਰੈਂਡ ਸੀਗੇ 3-4, ਅਤੇ ਰਾਤ ਨੂੰ ਘੁੱਟਕ ਲਾ ਲਈ, ਸ਼ਰਾਬ ਸ਼ੁਰੂ ਪੀ ਲਈ, ਜਦੋਂ ਮਾੜਾ ਜਿਹਾ ਨਸ਼ਾ ਹੋਇਆ ਅਤੇ ਉਹ ਬੈਠੇ ਸੀਗੇ ਅਤੇ ਉਹਨਾਂ ਨੇ ਦੇਖਿਆ ਵੀ ਨਾਲ ਹੀ ਇੱਕ ਨਦੀ ਹੈ ਅਤੇ ਉਹਦੇ ਵਿੱਚ ਕਿਸ਼ਤੀ ਹੈਗੀ। ਉਹ ਕਹਿੰਦਾ ਚਲੋ ਯਾਰ ਠੰਡ 'ਚ ਥੋੜ੍ਹਾ ਪਾਣੀ ਪੂਣੀ 'ਚ ਘੁੰਮ ਕੇ ਆਈਏ। ਚਾਰਾਂ ਨੇ ਫੈਸਲਾ ਕਰ ਲਿਆ ਅਤੇ ਉਹ ਕਿਸ਼ਤੀ ਦੇ ਵਿੱਚ ਬੈਠ ਗਏ ਅਤੇ ਦੋ ਚੱਪੂ ਪਏ ਸੀਗੇ, ਦੋ ਫਰੈਂਡ ਚੱਪੂ ਚਲਾਉਣ ਲੱਗੇ ਅਤੇ ਦੋ ਜਣੇ ਆਰਾਮ ਨਾਲ ਬਹਿ ਕੇ ਹਾ ਹਾ ਹੀ ਕਰਦੇ ਘੰਟਾ ਦੋ ਘੰਟੇ ਚੱਪੂ ਚਲਾਉਂਦੇ ਰਹੇ। ਫਿਰ ਇੱਕ ਬੰਦੇ ਨੇ ਕਿਹਾ, ਕਹਿੰਦਾ ਯਾਰ ਆਪਾਂ ਨੂੰ 2 ਘੰਟੇ ਹੋ ਗਏ ਚੱਪੂ ਚਲਾਉਂਦੇ ਨੂੰ, 2.5 ਘੰਟੇ ਹੋ ਗਏ, ਆਪਾਂ ਅਸੀਂ ਤਾਂ ਦੇਖੋ ਪਹੁੰਚ ਕਿੱਥੇ ਗਏ। ਉਹ ਕਹਿੰਦੇ ਹਾਂ ਯਾਰ ਦੇਖਣਾ ਤਾਂ ਚਾਹੀਦਾ ਆਪਾਂ ਕਿੱਥੇ ਪਹੁੰਚ ਗਏ, 2-2.5 ਘੰਟੇ ਹੋ ਗਏ ਲਗਾਤਾਰ। ਜਦੋਂ ਇੱਕ ਨੂੰ ਕਹਿੰਦਾ, ਕਹਿੰਦਾ ਓਕੇ ਮੈਂ ਦੇਖ ਕੇ ਆਉਂਦਾ, ਜਦੋਂ ਉੱਤਰ ਕੇ ਦੇਖਿਆ ਉਹ ਕਹਿੰਦਾ ਮੂਰਖੋ ਆਪਾਂ ਤਾਂ ਉੱਥੇ ਹੀ ਖੜ੍ਹੇ ਹਾਂ। ਉਹ ਕਹਿੰਦੇ ਉੱਥੇ ਹੀ ਖੜ੍ਹੇ ਹਾਂ, 2.5 ਘੰਟੇ ਦਓਗੇ ਸਾਨੂੰ ਚੱਪੂ ਚਲਾਉਂਦੇ ਨੂੰ? ਉਹ ਕਹਿੰਦਾ ਨਹੀਂ ਯਾਰ, ਕਹਿੰਦਾ ਕਿਸ਼ਤੀ ਦੇ ਨਾਲ ਜਿਹੜੀ ਰੱਸੀ ਬੰਨੀ ਸੀ ਨਾ ਦਰਖਤ ਦੇ ਨਾਲ, ਉਹ ਤਾਂ ਆਪਾਂ ਖੋਲ੍ਹਣੀ ਭੁੱਲ ਗਏ, ਆਪਾਂ ਤਾਂ ਉੱਥੇ ਦੇ ਉੱਥੇ ਹਾਂ। ਉਹੀ ਸਾਡਾ ਹਾਲ ਹੈ, 2.5 ਘੰਟੇ ਪਾਠ ਕਰਦੇ ਹਾਂ, 3 ਕਰਦੇ ਹਾਂ, 5 ਕਰਦੇ ਹਾਂ, ਜਿੰਨਾ ਕੁ 2.5 ਘੰਟੇ ਪਾਠ ਕੀਤੀ 5 ਘੰਟੇ ਹੇਰਾ ਫੇਰੀ ਕਰ ਲੈਂਦੇ ਹਾਂ, 5 ਘੰਟੇ ਚੁਗਲੀ ਕਰ ਲੈਂਦੇ, 5 ਘੰਟੇ ਕਾਮ ਦੇ ਵਾਂਗਰ ਤੁਰੇ ਫਿਰਦੇ ਹਾਂ, ਅਤੇ ਜਿੰਨਾ ਕੁ ਅੱਗੇ ਗਏ ਉਨਾ ਕੀ ਉੱਥੇ ਆ ਕੇ ਜਗ੍ਹਾ ਪਰਨਾਲਾ ਥਾਉਂਦੀ ਥਾਂ ਇੱਥਾਂ ਹੀ ਖੜ੍ਹਾ, ਫਿਰ ਤਰੱਕੀ ਕਿੱਥੋਂ ਹੋਊਗੀ? ਸੋ ਕਹਿਣ ਦਾ ਮਤਲਬ ਇਹ ਆ ਵੀ ਉਹ ਜਿਹੜੀ ਕਿਸ਼ਤੀ ਅੱਗੇ ਤਾਂ ਨਹੀਂ ਵਧੀ ਸੀ ਕਿਉਂਕਿ ਉਹਨੂੰ ਇੱਕ ਰੱਸੀ ਨੇ ਬੰਨਿਆ ਸੀ, ਸਾਡੇ ਤਾਂ ਰੱਸੀਆਂ ਬੰਨੀਆਂ ਵੀ ਹੈ, ਕਦੇ ਗੁੱਸੇ ਦੀ, ਕਦੇ ਨਫ਼ਰਤ ਦੀ, ਕਦੇ ਚੁਗਲੀ ਦੀ, ਕਦੇ ਹੇਰਾਫੇਰੀ ਦੀ, ਕਦੇ ਕਾਮ ਦੀ, ਕਦੇ ਕ੍ਰੋਧ ਦੀ, ਕਦੇ ਮੋਹ ਦੀ, ਇਹ ਸਾਰੀਆਂ ਸਾਡੇ ਕੋਲ ਰੱਸੀਆਂ ਨੇ। ਜਦੋਂ ਹੌਲੀ ਹੌਲੀ ਰੱਸੀਆਂ ਢਿੱਲੀਆਂ ਹੋਣਗੀਆਂ, ਉੱਧਰੋਂ ਪਾਠ ਕਰਾਂਗੇ, ਉੱਧਰੋਂ ਇਹ ਰੱਸੀਆਂ ਢਿੱਲੀਆਂ ਹੋਣਗੀਆਂ, ਕਮਜ਼ੋਰ ਪੈਣੀਆਂ ਸ਼ੁਰੂ ਹੋਣਗੀਆਂ, ਫਿਰ ਸਾਡੀ ਨਿਸ਼ਾਨੀਆਂ ਵੀ ਸਾਡੀ ਤਰੱਕੀ ਹੋ ਰਹੀ ਹੈ। ਦੇਖੋ ਛੋਟੀ ਜਿਹੀ ਗੱਲ ਹੈ, ਸਾਰਿਆਂ ਨੂੰ ਗੁੱਸਾ ਆਉਂਦਾ, ਮੈਨੂੰ ਵੀ ਨਹੀਂ ਆਉਂਦਾ ਗੁੱਸਾ ਸਾਡੇ ਘਰ, ਜੇ ਮੈਂ ਘਰ ਨਹੀਂ ਮੈਨੂੰ ਗੁੱਸਾ ਘੱਟ ਆਉਂਦਾ, ਮੈਨੂੰ ਜਾਂਦੇ ਵਾਹ ਰੇਡੀਓ ਤੋਂ, ਜਦੋਂ ਮੈਂ ਰੇਡੀਓ ਤੋਂ ਘਰ ਜਾਊਂਗਾ ਅਲੱਗ ਤੂੰ ਉੱਥੇ ਛੇਗੀ ਮਾਰ ਕੇ ਆਏ, ਤੈਨੂੰ ਤਾਂ ਗੁੱਸਾ ਬਹੁਤ ਆਉਂਦਾ। ਗੁੱਸਾ ਹਰੇਕ ਨੂੰ ਆਉਂਦਾ, ਔਰ ਗੁੱਸੇ ਦੀ ਨਿਸ਼ਾਨੀ ਕੀ ਹੈ? ਕਦੇ ਵੀ ਇਹ ਉੱਪਰਲੇ ਦੇ ਬੰਦੇ 'ਤੇ ਗੁੱਸਾ ਨਹੀਂ ਆਉਂਦਾ, ਉੱਪਰਲੇ ਬੰਦੇ ਜਦੋਂ ਗੁੱਸਾ ਆਉਂਦਾ ਪਿੱਛੋਂ, ਸਾਹਮਣੇ ਗੁੱਸਾ ਹਮੇਸ਼ਾ ਨੀਵੇਂ ਬੰਦੇ ਨੂੰ ਆਉਂਦਾ, ਔਰ ਅੱਗੇ ਦੀ ਅੱਗੇ ਗੁੱਸਾ, ਤੁਸੀਂ ਉਹ 'ਤੇ ਮੇਰੇ 'ਤੇ ਗੁੱਸੇ ਹੋ ਗਏ, ਮੈਂ ਅੱਗੋਂ ਜਿਹੜਾ ਅੱਗੇ ਨੀਵਾਂ ਉਹਦੇ 'ਤੇ ਗੁੱਸੇ ਹੋ ਜੂਗਾ, ਉਹ ਜਾ ਕੇ ਉਦੋਂ ਜਿਹਾ ਹੋ ਜੂਗਾ ਨੀਵਾਂ। ਫਾਰ ਇਗਜ਼ਾਮਪਲ ਦੇਖੋ, ਛੋਟੀ ਜਿਹੀ ਇਗਜ਼ਾਮਪਲ ਹੈ, ਇੱਕ ਫੈਕਟਰੀ ਦੇ ਵਿੱਚ ਮਾਲਕ ਸੀਗਾ, ਉਹਨੇ ਅੱਗੇ ਮੈਨੇਜਰ ਰੱਖਿਆ ਸੀਗਾ, ਜਦੋਂ ਮਾਲਕ ਆਇਆ, ਮਾਲਕ ਨੇ ਘੰਟੀ ਮਾਰੀ ਦਫ਼ਤਰ 'ਚ ਬੈਠ ਕੇ ਮੈਨੇਜਰ ਨੂੰ ਬੁਲਾਉਣ ਲਈ, ਮੈਨੇਜਰ ਫਟਾਫਟ ਆਇਆ, ਕਹਿੰਦਾ ਯੈਸ ਸਰ ਗੁੱਡ ਮੋਰਨਿੰਗ। ਉਹ ਕਹਿੰਦਾ ਤੂੰ ਇੰਨਾ ਚਿਰ ਲਾਦਾ ਯਾਰ, ਤੈਨੂੰ ਮੈਂ ਘੰਟੀ 3 ਘੰਟੀਆਂ ਮਾਰਦੀਆਂ, ਤੂੰ ਆਏ ਹੀ ਨਹੀਂ। ਅਤੇ ਮੈਨੇਜਰ ਕੀ ਸੋਚਦਾ? ਕਹਿੰਦਾ ਬੱਲੇ ਮੈਂ ਤਾਂ ਉਹਦੀਆਂ ਆ ਗਿਆ, ਤੀਸਰੀ ਘੰਟੀ ਤੂੰ ਨਾਲ ਨਾਲ ਟਿਕ 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 ਕਰੀ ਜਾਂਦਾ, ਅਤੇ ਮੈਂ ਤਾਂ ਉਹਦੀਆਂ ਆ ਗਿਆ, ਅਤੇ ਮੈਂ ਤਾਂ ਇੱਕ ਨਾ ਕੋਈ ਚਾਹ ਪੀਤੀ, ਇੱਕ ਉੱਥੇ ਹੀ ਕਾਗਜ਼ ਛੱਡ ਕੇ ਤੇਰੇ ਕੋਲ ਆ ਗਿਆ। ਕਹਿੰਦਾ ਐਵੇਂ ਮੇਰੇ 'ਤੇ ਗੁੱਸੇ ਚੜ੍ਹੀ ਜਾਂਦੇ ਨੇ, ਅੱਗੇ ਤਾਂ ਕਿਤੇ ਗੁੱਸੇ ਹੋਏ ਨਹੀਂ, ਅੱਜ ਭੱਜ ਕੇ ਹੀ ਪੈ ਗਿਆ ਮੈਨੂੰ। ਚਲੋ ਜੀ, ਉਹ ਬੁੜ ਬੁੜ ਕਰਦਾ ਆ ਗਿਆ ਆਪਣੇ ਦਫ਼ਤਰ 'ਚ ਮੈਨੇਜਰ, ਜਦੋਂ ਮੈਨੇਜਰ ਦਫ਼ਤਰ 'ਚ ਆਇਆ ਉਹਨੇ ਘੰਟੀ ਮਾਰੀ, ਚਪੜਾਸੀ ਆ ਗਿਆ, ਉਹਨੂੰ ਕਹਿੰਦਾ ਚਾਹ ਲੈ ਕੇ ਆ ਬਈ, ਕਿਉਂਕਿ ਆਦਤ ਪਈ ਸੀ ਰੋਜ਼ ਚਪੜਾਸੀ ਤੋਂ ਚਾਹ ਮੰਗਾਉਣ ਦੀ। ਚਪੜਾਸੀ ਫਟਾਫਟ ਸਟੋਵ 'ਤੇ ਚਾਹ ਬਣਾਈ, ਵਧੀਆ ਬਣਾ ਕੇ ਲਿਆ ਗਿਆ, ਉਹਦੇ ਟੇਬਲ 'ਤੇ ਰੱਖਤੀ, ਅਤੇ ਮੈਨੇਜਰ ਨੇ ਜਦੋਂ ਘੁੱਟ ਭਰੀ, ਕਹਿੰਦਾ ਉਹ ਆ ਕੀ ਆ, ਠੰਡੀ ਕਰਕੇ ਲਿਆਇਆ, ਕਹਿੰਦਾ ਤੈਨੂੰ ਪਤਾ ਹੀ ਨਹੀਂ ਲੱਗਦਾ ਯਾਰ ਸਾਰਾ ਦਿਨ ਵਿਹਲੇ ਬੈਠੇ, ਉਹਨੂੰ ਠੰਡੀ ਚਾਹ ਲਿਆਇਆ। ਚਪੜਾਸੀ ਸੋਚਦਾ ਯਾਰ ਕਮਾਲ ਹੈ, ਮੈਂ ਤਾਂ ਕਿਤੇ ਰੁਕੇ ਹੀ ਨਹੀਂ, ਫਟਾਫਟ ਪਾ ਕੇ ਲੈ ਆਇਆ, ਉਸੇ ਤਰ੍ਹਾਂ ਚਾਹ ਗਰਮ ਹੈ, ਇਹਨੂੰ ਆ ਤਾਂ ਪਤਾ ਨਹੀਂ ਕਹਦਾ ਗੁੱਸਾ ਚੜ੍ਹਾ, ਮੇਰੀ ਐਵੇਂ ਬੇਇੱਜ਼ਤੀ ਕਰੀ ਜਾਂਦਾ, ਮੈਂ ਤਾਂ ਉਸ ਤਰ੍ਹਾਂ ਦੀ ਚਾਹ ਰੋਜ਼ ਲੈ ਕੇ ਆਇਆ। ਹੋਇਆ ਕੀ, ਮਾਲਕ ਨੇ ਮੈਨੇਜਰ ਦੇ ਗੁੱਸਾ ਝਾੜਤਾ, ਮੈਨੇਜਰ ਨੇ ਆ ਕੇ ਚਪੜਾਸੀ ਦੇ ਝਾੜਤਾ, ਚਪੜਾਸੀ ਵੀ ਸਾਰਾ ਉਹਦਾ ਬੁਰਾ ਹਾਲ ਹੋ ਗਿਆ। ਜਦੋਂ ਛੁੱਟੀ ਹੋਈ ਘਰੇ ਗਿਆ ਅਤੇ ਜਾ ਕੇ ਘੰਟੀ ਖੜਕਾਈ ਘਰ ਦੀ, ਅਤੇ ਘਰ ਵਾਲੀ ਅੱਗੇ ਆਟਾ ਗੁੰਨਦੀ ਸੀਗੀ, ਜਦੋਂ ਆਟਾ ਗੁੰਨਦੀ ਸੀਗੀ ਉਹ ਕਹਿੰਦੀ ਚਲੋ ਮੈਂ ਹੱਥ ਸਾਫ਼ ਕਰਕੇ ਆਉਂਦੀ ਹਾਂ, ਪਾਣੀ ਦੀ ਟੂਟੀ 'ਤੇ ਹੱਥ ਸਾਫ਼ ਕਰਕੇ ਜਦੋਂ ਗਈ ਜਾ ਕੇ ਦਰਵਾਜ਼ਾ ਖੋਲ੍ਹਿਆ, ਅਤੇ ਆਦਮੀ ਉਹ ਚਪੜਾਸੀ ਨੂੰ ਗੁੱਸਾ, ਕਿਉਂਕਿ ਪਿੱਛੋਂ ਝੜਕਾਂ ਖਾ ਗਿਆ ਸੀ, ਕਹਿੰਦਾ ਕਮਾਲ ਹੀ ਕਰਤੀ, ਸਾਰਾ ਦਿਨ ਵਿਹਲੀ ਬੈਠੀ ਜਾਣੀ ਆ, ਕਹਿੰਦਾ ਘੰਟਾ ਲਾਦਾ ਕਹਿੰਦਾ ਦਰਵਾਜ਼ਾ ਖੋਲ੍ਹਣ ਨੂੰ, ਤੈਨੂੰ ਪਤਾ ਨਹੀਂ ਮੈਂ ਥੱਕਿਆ ਟੁੱਟਿਆ ਉਹ ਜਨਾਨੀ ਨੂੰ ਗੁੱਸਾ ਆ ਗਿਆ ਵੀ ਅੱਗੇ ਤਾਂ ਮੈਂ ਉਦੋਂ ਹੀ ਫਟਾਫਟ ਖੋਲ੍ਹਿਆ, ਇੱਕ ਅੱਧਾ ਮਿੰਟ 'ਚ ਹੱਥ ਧੋ ਕੇ ਆ ਗਈ, ਮੇਰੀ ਗੱਲ ਹੀ ਨਹੀਂ ਸੁਣਦਾ ਇਹ, ਨਾਲੇ ਇਹਨਾਂ ਦਾ ਸਵੇਰ ਤੋਂ ਸ਼ਾਮ ਤੱਕ ਰੋਟੀਆਂ ਬਣਾਓ, ਕਦੇ ਕੱਪੜੇ ਧੋ, ਕਦੇ ਪ੍ਰੈਸ ਕਰੋ, ਕਦੇ ਝਾੜੂ ਦਿਓ, ਹੈਂ ਮੈਂ ਕਿਹੜਾ ਕੋਈ ਵਿਹਲੀ ਬੈਠੀ ਆ ਕੇ ਮੇਰੀ ਬੇਇੱਜ਼ਤੀ ਕਰਤੀ ਬੱਚਿਆਂ ਦੇ ਸਾਹਮਣੇ, ਉਹ ਬੱਚੇ ਬੈਠੇ ਸੀਗੇ। ਤੋ ਜਨਾਨੀ ਗਈ, ਉਹ ਜਿਹੜਾ ਵੱਡਾ ਮੁੰਡਾ ਸੀਗਾ ਉਹ ਟੀਵੀ ਦੇ ਉੱਤੇ ਗੇਮ ਖੇਡਦਾ ਸੀ, ਜਨਾਨੀ ਨੇ ਵੱਟ ਕੇ ਮਾਰਿਆ ਥੱਪੜ, ਕਹਿੰਦੀ ਸਾਰਾ ਦਿਨ ਖੇਡਦਾ ਰਹਿਣਾ, ਪੜ੍ਹਿਆ ਕਰਨਾ ਤੂੰ। ਜਨਾਨੀ ਨੇ ਆਪਣਾ ਗੁੱਸਾ ਮੁੰਡੇ 'ਤੇ ਕੱਢਤਾ, ਵੱਡੇ 'ਤੇ। ਜਦੋਂ ਵੱਡੇ ਮੁੰਡੇ ਦੇ ਚਪੇਟ ਵੀ, ਉਹ ਕਹਿੰਦਾ ਬੇਬੇ ਪੜ੍ਹੀ ਦਾ ਜਾਣਾ, ਕਦੇ ਮੈਂ ਅੱਧੇ ਘੰਟੇ ਲਈ ਹੁਣ ਖੇਡਣ ਲੱਗਿਆ ਸੀ, ਅਤੇ ਬੇਬੇ ਕਹਿੰਦੀ ਨਹੀਂ ਤੂੰ ਦੋ ਗਾਲਾਂ ਵੀ ਕੱਢਤੀਆਂ, ਹੁਣ ਮੈਂ ਗਾਲਾਂ ਤਾਂ ਨਹੀਂ ਟੀ ਵੀ 'ਤੇ ਰੇਡੀਓ 'ਤੇ ਕੱਢ ਸਕਦਾ। ਜਦੋਂ ਵੱਡੇ ਮੁੰਡੇ ਨੂੰ ਚਪੇੜ ਪਈ, ਵੱਡੇ ਮੁੰਡੇ ਨੇ ਦੇਖਿਆ ਉਹਦਾ ਛੋਟਾ ਭਰਾ ਸੀ, ਉਹਦੇ ਟੋਇਜ਼ ਦੇ ਨਾਲ ਖਿਡੌਣੇ ਨਾਲ ਖੇਡੀ ਜਾਂਦਾ ਸੀਗਾ, ਉਹਨੇ ਜਾ ਕੇ ਧੱਕਾ ਮਾਰਿਆ, ਕਹਿੰਦਾ ਮੇਰੇ ਟੋਇਜ਼ ਨਾਲ ਕਿਉਂ ਖੇਡਦਾ, ਤੋੜ ਦੀਗਾ। ਨਿਆਣਾ ਕਹਿੰਦਾ ਮੈਂ ਰੋਜ਼ ਹੀ ਖੇਡਦਾ ਜੀ, ਮੇਰੇ 'ਤੇ ਗੁੱਸੇ ਕੱਢੀ ਜਾਂਦਾ। ਅਤੇ ਨਿਆਣਾ ਜਦੋਂ ਉਹਦਾ ਛੋਟਾ ਭਰਾ ਸੀ, ਉਹ ਘਰੋਂ ਭੱਜ ਗਿਆ, ਭੱਜ ਕੇ ਜਾ ਕੇ ਉੱਥੇ ਕੁੱਤਾ ਸੁੱਤਾ ਪਿਆ ਸੀ, ਛੋਟਾ ਜਿਹਾ ਬਲੂੰਗੜਾ, ਉਹਨੇ ਜਾ ਕੇ ਆਪਣੇ ਗੁੱਸੇ 'ਚ ਬਲੂੰਗੜੇ ਲੱਤ ਮਾਰੀ। ਜਦੋਂ ਬਲੂੰਗੜੇ ਦੇ ਲੱਤ ਮਾਰੀ ਉਹ ਕੁੱਤੇ ਦੇ, ਉਹ ਬੌਂ 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 ਕਰਦਾ ਭੱਜ ਲਿਆ। ਅੱਗੇ ਉਹੀ ਸੇਠ ਆਪਣੀ ਕਾਰ 'ਚ ਉੱਤਰ ਕੇ ਘਰ ਜਾ ਰਿਹਾ ਸੀ, ਉਹਨੇ ਸੇਠ ਦੀ ਲੱਤ ਫੜ ਲਈ। ਸੋ ਮੇਰਾ ਕਹਿਣ ਦਾ ਮਤਲਬ, ਮੈਂ ਤਾਂ ਹਲਕੇ ਅੰਦਾਜ਼ 'ਚ ਕਿਹਾ ਵੀ ਗੁੱਸਾ ਉੱਪਰ ਤੋਂ ਲੈ ਕੇ ਥੱਲੇ ਤੱਕ ਚੱਲਦਾ, ਇਹ ਦੇਖੋ ਵੀ ਸਾਡਾ ਗੁੱਸਾ ਘਟਿਆ ਕਿ ਨਹੀਂ ਘਟਿਆ। ਜੇ ਗੁੱਸਾ ਆ ਵੀ ਗਿਆ, ਚਲੋ ਜੇ ਜਨਾਨੀ 'ਤੇ ਗੁੱਸਾ ਆ ਗਿਆ, ਕੋਈ ਬੱਚਿਆਂ 'ਤੇ ਗੁੱਸਾ ਆ ਗਿਆ, 2 ਮਿੰਟ 4 ਮਿੰਟ 5 ਮਿੰਟ, ਵੈਸੇ ਗੁੱਸਾ 6 ਤੋਂ 10 ਮਿੰਟ ਤੱਕ ਸਾਈਕਾਲੋਜੀ 'ਚ ਰਹਿੰਦਾ, ਸਾਡੀ ਸਾਈਕਾਲੋਜੀ ਜਿਹੜੀ ਦੱਸਦੀ ਆ। ਸੋ ਉਦੋਂ ਬਾਅਦ ਤੁਸੀਂ ਸੋਰੀ ਫੀਲ ਕਰ ਲਓ, ਜਾਂ ਫੀ ਪਾ ਲਓ, ਮਨਾ ਲਓ ਵੀ ਕੰਨ ਫੜ ਲਓ, ਪਲੀਜ਼ ਮਾਫ਼ ਕਰ ਦੇ, ਗੁੱਸਾ ਆ ਗਿਆ, ਕੀ ਕਰੀਏ, ਬੱਚਾ ਮੰਨ ਜਾਂਦਾ, ਪਰ ਅਸੀਂ ਗੁੱਸਾ ਦਿਲ 'ਚ ਰੱਖਦੇ ਹਾਂ। ਔਰ ਗੁੱਸੇ ਦੀ ਦੂਜੀ ਨਿਸ਼ਾਨੀ ਇਹ ਹੈ ਵੀ ਗੁੱਸੇ ਨਾਲ ਸਿਰਫ ਤੁਹਾਡਾ ਨੁਕਸਾਨ ਨਹੀਂ ਹੁੰਦਾ, ਤੁਸੀਂ ਆਂਢ ਗੁਆਂਢ ਦੇ ਵਿੱਚ ਬੱਚਿਆਂ 'ਤੇ ਵੀ ਅਸਰ ਪੈਂਦਾ ਗੁੱਸੇ ਦਾ। ਜਦੋਂ ਜਨਾਨੀ ਦੇ ਆਦਮੀ ਲੜਦੇ ਨੇ, ਬੱਚਿਆਂ 'ਤੇ ਅਸਰ ਵੀ ਪਊਗਾ ਹੀ ਪਊਗਾ ਨਾ। ਜਦੋਂ ਦੇਖਦੇ ਆ ਸਾਡੇ ਮੰਮੀ ਡੈਡੀ ਕਿੰਨਾ ਇੱਕ ਦੂਜੇ ਨਾਲ ਲੜੀ ਜਾਂਦੇ ਨੇ, ਬੋਲੀ ਜਾਂਦੇ ਨੇ, ਹਟਦੇ ਹੀ ਨਹੀਂ। ਕਈ ਵਾਰੀ ਬੱਚੇ ਕਹਿੰਦੇ ਤੁਸੀਂ ਚੁੱਪ ਕਰੋ, ਸਾਨੂੰ ਦੁਖੀ ਕਰਤਾ, ਕਮ ਆਨ, ਹੈ ਨਾ, ਸਟੋਪ ਕਰੋ, ਬੱਚੇ ਕਹਿੰਦੇ, ਅਤੇ ਫਿਰ ਮਾਂ ਬਾਪ ਚੁੱਪ ਕਰਦੇ ਨੇ। ਸੋ ਗੁੱਸਾ ਜਿਹੜਾ ਬੱਚਿਆਂ 'ਤੇ ਵੀ ਅਸਰ ਪੈਂਦਾ। ਇੱਕ ਮੈਂ ਤੁਹਾਨੂੰ ਹੋਰ ਇਹਦੀ ਮੈਨੂੰ ਗੱਲ ਯਾਦ ਆ ਗਈ, ਇੱਕ ਵਾਰੀ ਮੁੰਡਾ ਬੜਾ ਪੰਕਚੁਅਲ ਸੀਗਾ, ਸਕੂਲ ਜਾਂਦਾ ਹੁੰਦਾ, ਇੱਕ ਦਿਨ ਸਕੂਲ 'ਚ ਅੱਧਾ ਘੰਟਾ ਲੇਟ ਆਇਆ, ਘੰਟਾ ਲੇਟ ਹੋਇਆ, ਅਤੇ ਮਾਸਟਰ ਨੇ ਪੁੱਛਿਆ, ਉਹ ਕਹਿੰਦਾ ਬਈ ਤੂੰ ਅੱਜ ਅੱਧਾ ਘੰਟਾ ਲੇਟ ਕਿਉਂ ਆਇਆ? ਉਹ ਚੁੱਪ ਕਰ ਗਿਆ, ਕਹਿੰਦਾ ਮੈਂ ਤੈਨੂੰ ਪੁੱਛਿਆ, ਤੂੰ ਹਮੇਸ਼ਾ ਟਾਈਮ 'ਤੇ ਆਉਣਾ, ਅੱਜ ਅੱਧਾ ਘੰਟਾ ਲੇਟ ਕਿਉਂ ਹੋ ਗਿਆ, ਕੀ ਗੱਲ ਹੋ ਗਈ, ਸਕੂਲ 'ਚੋਂ ਲੇਟ ਕਿਉਂ ਆਇਆ ਤੂੰ ਘਰੋਂ? ਉਹ ਕਹਿੰਦਾ ਮਾਸਟਰ ਜੀ ਮੇਰੀ ਮੰਮੀ ਡੈਡੀ ਲੜੀ ਜਾਂਦੇ ਸੀਗੇ। ਉਹ ਕਹਿੰਦਾ ਜੇ ਮੰਮੀ ਡੈਡੀ ਲੜਦੇ ਨੇ ਤੇ ਤੇਰਾ ਉਹਦੇ ਨਾਲ ਕੀ ਸੰਬੰਧ, ਤੂੰ ਤਾਂ ਸਕੂਲ ਆਉਣਾ, ਤੂੰ ਆਪਣਾ ਸਕੂਲ ਆ ਜਾਂਦਾ। ਕਹਿੰਦਾ ਨਹੀਂ ਜੀ, ਮੇਰੀ ਇੱਕ ਚੱਪਲ ਮੇਰੀ ਮੰਮੀ ਨੇ ਫੜੀ ਵੀ ਸੀਗੀ ਅਤੇ ਦੂਜੇ ਪੈਰ ਦੀ ਡੈਡੀ ਨੇ ਫੜੀ ਸੀ, ਇੱਕ ਦੂਜੇ 'ਤੇ ਮਾਰੀ ਜਾਂਦੇ ਸੀ, ਮੈਂ ਡੀਕਦਾ ਸੀ ਕਦੋਂ ਚੱਪਲ ਮੈਨੂੰ ਮੋੜਨ ਅਤੇ ਮੈਂ ਸਕੂਲ ਆਵਾਂ, ਇਸ ਕਰਕੇ ਲੇਟ ਹੋ ਗਿਆ। ਸੋ ਕਹਿਣ ਦਾ ਮਤਲਬ, ਉਹ ਜਿਹੜੀਆਂ ਚੱਪਲਾਂ ਖੜਕਦੀਆਂ, ਮਾਂ ਬਾਪ ਦੇ ਦਾ ਜਿਹੜਾ ਕੁਛ ਹੋਣਾ ਹੋਣਾ, ਬੱਚਿਆਂ 'ਤੇ ਵੀ ਅਸਰ ਪੈਂਦਾ। ਸੋ ਆਪਾਂ ਇਹ ਦੇਖਣਾ ਰੂਹਾਨੀਅਤ ਦੇ ਵਿੱਚ, ਜਦੋਂ ਅਸੀਂ ਪੂਜਾ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ 2 ਘੰਟੇ 2.5 ਘੰਟੇ 3 ਘੰਟੇ, ਵੀ ਕੀ ਸਾਡੇ ਗੁੱਸੇ 'ਚ ਕਮੀ ਹੋਈ ਹੈ, ਕਿ ਜੇ ਸਾਨੂੰ ਮੂਹਰੋਂ ਗਾਲ ਵੀ ਕੱਢਦਾ ਜਾਂ ਕੁਛ ਕਰਦਾ ਜਾਂ ਕੋਈ ਬੰਦਾ ਹੁੰਦਾ, ਕਿ ਵੀ ਸਾਡੇ ਦਿਲ 'ਚ ਆਉਂਦਾ ਵੀ ਚਲੋ ਛੱਡ ਯਾਰ, ਬੋਲੀ ਜਾਂਦੇ, ਕਰ ਲਾਂਦੇ, ਬੋਲ ਲਾਂਦੇ, ਆਪਾਂ ਚੁੱਪ ਰਹੋ, ਮਸਤ ਰਹੋ, ਜਾਂ ਜੇ ਉਹ ਕਹਿੰਦਾ ਵੀ ਹੱਸ ਕੇ ਗੱਲ ਟਾਲਦੀ, ਇਹਦਾ ਮਤਲਬ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਸੋ ਇਹ ਇੱਕ ਐਗਜ਼ਾਮਪਲ ਹੈ। ਇਸੇ ਤਰ੍ਹਾਂ ਹੀ ਕਾਮ ਦੀ ਹੈ, ਕਾਮ ਦੇ ਵਿੱਚ ਕੀ ਹੈ ਵੀ ਜੇ ਸਾਡੇ ਕੋਈ ਬੁਰੀ ਨਿਗਾਹ ਕਿਸੇ 'ਤੇ ਪੈਂਦੀ ਹੈ, ਜ਼ਰੂਰ ਪੈਂਦੀ ਹੈ, ਚਾਹੇ ਉਹ ਬੁੱਢੇ ਹੋਣ, ਜਿਹੜੇ ਕਹਿੰਦੇ ਨੇ ਦੰਦ ਨਹੀਂ ਹੈ, ਜੋ ਮਰਜ਼ੀ ਹੋਣ, ਅਤੇ ਜਵਾਨਾਂ ਦੀ ਤਾਂ ਹੁੰਦੀ ਹੈ, ਮਤਲਬ ਉਹਨਾਂ ਦੀ ਜਦੋਂ ਪੁੱਠੀ ਨਿਗਾਹ ਪੈਂਦੀ ਹੈ, ਕੀ ਜੋ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ, ਭਜਨ ਸਿਮਰਨ 'ਤੇ ਬੈਠਦੇ ਹੋ, ਤੁਹਾਨੂੰ ਲਾਹਨਤ ਪੈਂਦੀ ਹੈ ਵੀ ਤੂੰ ਉਹਦੇ ਬਾਰੇ ਕਿਵੇਂ ਇਸ ਤਰ੍ਹਾਂ ਸੋਚਿਆ। ਜਦੋਂ ਲਾਹਨਤ ਪੈਂਦੀ ਹੈ ਤਾਂ ਮਤਲਬ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਜੇ ਕਹਿੰਦਾ ਕੋਈ ਗੱਲ ਨਹੀਂ, ਜਿਵੇਂ ਉਹ ਨਿਰਭਾਈ ਕੇਸ ਹੋਇਆ ਸੀ ਦਿੱਲੀ 'ਚ, ਫਿਰ ਅਖੀਰ 'ਚ ਫਾਂਸੀ ਚੜ੍ਹਨਾ ਹੀ ਚੜ੍ਹਨਾ, ਫਿਰ ਉਹਦੇ ਵਿੱਚ ਜਿਹੋ ਜਿਹਾ ਬੀਜਾਂਗੇ ਉਹ ਜਿਹਾ ਅਸੀਂ ਵੱਢ ਲਾਂਗੇ। ਸੋ ਇਸ ਤਰ੍ਹਾਂ ਜਦੋਂ ਸਾਡੀ ਅੰਦਰਲੀਆਂ ਚੇਂਜਿਸ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਇਹ ਜਦੋਂ ਚੇਂਜਿਸ ਆ ਜਾਂਦੀਆਂ, ਥੋੜ੍ਹੀਆਂ ਚੇਂਜਿਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਰੂਹਾਨੀ ਤਰੱਕੀ ਹੋਈ। ਇਹ ਅੰਦਰਲੀਆਂ ਜਿਹੜੀਆਂ ਚੀਜ਼ਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਦੋਂ ਅਸੀਂ ਬਾਹਰ ਦੇਖਦੇ ਹਾਂ ਵੀ ਸਾਡੇ ਘਟਣੇ ਸ਼ੁਰੂ ਹੋ ਗਏ, ਬੈਟਰ ਡਾਇਰੈਕਸ਼ਨ ਵੱਲ ਜਾਣੇ ਸ਼ੁਰੂ ਹੋ ਗਏ, ਤਾਂ ਇਹਦਾ ਮਤਲਬ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਸੋ ਅਗਲੀ ਗੱਲ ਆਪਾਂ ਫੇਰ ਕਰਾਂਗੇ। ਸੋ ਮੈਂ ਅੱਜ ਚੂਜ਼ ਕੀਤੇ ਨੇ ਲੋਕਲ ਕਲਾਕਾਰ ਸਾਡੇ, ਕਿਉਂਕਿ ਉਹ ਵੀ ਅਸੀਂ ਐਵੇਂ ਬਾਹਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਹੰਮਦ ਰਫੀ ਨੂੰ ਸੁਣ ਲਿਆ, ਕਿਸ਼ੋਰ ਕੁਮਾਰ ਨੂੰ ਸੁਣ ਲਿਆ, ਲਤਾ ਮੰਗੇਸ਼ਕਰ ਨੂੰ ਸੁਣ ਲਿਆ, ਅਤੇ ਕਦੇ ਕਿਸੇ ਨੂੰ ਸੁਣ ਲਿਆ। ਮੈਂ ਅੱਜ ਸੋਚਿਆ ਕਿ ਲੋਕਲ ਜਿਹੜੇ ਸਾਡੇ ਆਰਟਿਸਟ ਨੇ ਬਰੈਂਪਟਨ ਦੇ, ਟੋਰਾਂਟੋ ਦੇ, ਉਹਨਾਂ ਨੂੰ ਸਾਨੂੰ ਇਨਕਰੇਜ ਕਰਨਾ ਚਾਹੀਦਾ, ਉਹਨਾਂ ਦਾ ਵੀ ਹੌਸਲਾ ਅਫਜਾਈ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੇ ਵੀ ਮਿਹਨਤਾਂ ਕੀਤੀਆਂ, ਪਰ ਉਹਨਾਂ ਨੂੰ ਕੋਈ, ਕਿਉਂਕਿ ਲੋਕਾਂ ਦਾ ਇੰਟਰਸਟ ਨਹੀਂ, ਇਸ ਕਰਕੇ ਉਹਨਾਂ ਦਾ ਵੀ ਹੌਸਲੇ ਟੁੱਟਦੇ ਨੇ। ਸੋ ਉਹਨਾਂ ਦੇ ਹੌਸਲੇ ਦੇ ਲਈ ਮੈਂ ਨੈਕਸਟ ਗੀਤ ਚੂਜ਼ ਕਰਿਆ। ਸੋ ਲੈਟਸ ਲਿਸਨ ਟੂ ਦਾ ਸੈਕਿੰਡ ਸੌਂਗ ਆਫ ਅਵਰ ਲੋਕਲ ਆਰਟਿਸਟ।
ਕਹਿੰਦੇ ਨੇ ਨੈਣਾ ਤੇਰੇ ਕੋਲ ਰਹਿਣਾ, ਕਹਿੰਦੇ ਨੇ ਨੈਣਾ ਤੇਰੇ ਕੋਲ ਰਹਿਣਾ, ਕਹਿੰਦੇ ਨੇ ਨੈਣਾ ਮੇਰੇ ਦਿਲ ਮੇਰੀ ਜਾਨ ਮੇਰਾ ਮਨ ਲੈ ਤੂੰ ਕਹਿਣਾ, ਕਹਿੰਦੇ ਨੈਣਾ ਤੇਰੇ ਕੋਲ ਰਹਿਣਾ, ਕਹਿੰਦੇ ਸਾਡੀ ਨਹੀਂ ਜਾਨ ਬਿਨ ਤੈਥੋਂ, ਸਾਡਾ ਕੀ ਮਾਣ ਬਿਨ ਤੈਥੋਂ, ਸਾਡੀ ਨਹੀਂ ਜਾਨ ਬਿਨ ਤੈਥੋਂ, ਸਾਡਾ ਕੀ ਮਾਣ ਬਿਨ ਤੈਥੋਂ, ਮੈਨੂੰ ਤੂੰ ਮਿਲਿਆ ਕਸ ਹੋਰ ਕੀ ਮੈਂ ਲੈਣਾ, ਕਹਿੰਦੇ ਨੈਣਾ ਤੇਰੇ ਕੋਲ ਰਹਿਣਾ, ਕਹਿੰਦੇ ਨੇ ਨੈਣਾ, ਕਹਿੰਦੇ ਨੇ ਨੈਣਾ, ਕਹਿੰਦੇ ਨੇ ਨੈਣਾ, ਕਹਿੰਦੇ ਦਿਲ ਕਰੇ ਕੋਲ ਬੈਠਾ ਰਾ ਬੈਠਾ ਤੈਨੂੰ ਮੈਂ ਤੱਕਦਾ ਰਾ, ਦਿਲ ਕਰੇ ਕੋਲ ਬੈਠਾ ਰਾ ਬੈਠਾ ਤੈਨੂੰ ਮੈਂ ਤੱਕਦਾ ਰਾ, ਲੱਖਾਂ ਖੁਸ਼ੀਆਂ ਇੱਕ ਤੇਰਾ ਮੈਨੂੰ ਮਿਲ ਪੈਣਾ, ਕਹਿੰਦੇ ਨੈ।
जैसे मजीद कारोबार और खिदमात दोबारा खुल रही हैं, हम सबको एक दूसरे को महफूज रखने की कोशिश जारी रखनी चाहिए। जिस्मानी फासला रखने का अमल जारी रखिए और 2 मीटर का फासला रखें। जहां जिस्मानी फासला रखना दुश्वार हो और लाजमी हो वहां फेस मास्क पहने। कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है तो आप मुआयना करवाएं। घर के अंदर या बाहर महफूज रहें, जिंदगियां बचाएं। मजीद मालूमात के लिए ontario.ca/coronavirus मुलाहिजा करें। हुकूमत ओंटेरियो की जानिब से अदायगी करता।
वेलकम बैक। जिस तरह की तुम पता ही है, अभी जो सॉन्ग सीगा कहंदे ने नैना तेरे कोल रहना, यह साडी ਮੇਰੇ ਆਪਣੇ ਪਰਮ ਮਿੱਤਰ ਕੁਲਦੀਪ ਦੀਪਕ ਜਿਹੜੇ ਕਿ 1320 ਦੇ ਉੱਪਰ ਪ੍ਰੋਗਰਾਮ ਚਲਾਉਂਦੇ ਨੇ, ਮੈਂ ਤਾਂ ਉਹਨਾਂ ਨੂੰ ਬਾਬਾ ਬੋੜ ਕਹਿੰਦਾ। ਇਸ ਵੇਲੇ ਸਾਡੀ ਕਮਿਊਨਿਟੀ ਦੇ ਵਿੱਚ ਇੱਕੋ ਇੱਕ ਪ੍ਰੋਡਿਊਸਰ ਨੇ ਜਿਹੜੇ ਕਿ ਪਤਾ ਨਹੀਂ ਕਿੰਨੇ ਸਮੇਂ ਤੋਂ, ਮੈਂ ਤਾਂ ਇਹ ਵੀ ਕਹਿ ਸਕਦਾ 30-35 ਸਾਲ ਤੋਂ ਉਹ TV ਰੇਡੀਓ ਪ੍ਰੋਗਰਾਮ ਕਰਦੇ ਹੁੰਦੇ ਨੇ। ਉਹਨਾਂ ਦਾ ਪ੍ਰੋਗਰਾਮ ਬੜਾ ਮਸ਼ਹੂਰ ਹੈ, ਖਾਸ ਕਰਕੇ ਸੈਚਰਡੇ ਨੂੰ 5 ਘੰਟੇ ਦੇ ਲਈ। ਬੜੇ ਸਿੰਪਲ ਜਿਹੇ ਬੰਦੇ ਨੇ। ਜੇ ਉਹਨਾਂ ਨੂੰ ਤੁਸੀਂ ਮਿਲੋ ਨਾ, ਅਗਲਾ ਬੰਦਾ ਕਹਿੰਦੇ ਨਹੀਂ, ਅਗਲਾ ਕਹਿੰਦਾ ਇਹ ਗੁੰਮ ਸਮਝਿਆ ਹੋਇਆ ਬੰਦਾ ਹੈ। ਪਰ ਇੱਕ ਜਿਹੜੀ ਹੈ ਨਾ, ਇਹ ਗੁਣਾਂ ਦੀ ਜਿਹੜੀ ਹੈ ਇਹ ਖਜ਼ਾਨਾ। ਕਿੰਨੇ ਹੀ ਇਹਨਾਂ ਨੇ ਗੀਤ ਲਿਖੇ ਨੇ ਸ਼ਿਵ ਬਟਾਲਵੀ ਦੇ ਉੱਪਰ। ਮੈਨੂੰ ਯਾਦ ਆ ਕਿ ਸ਼ਿਵ ਬਟਾਲਵੀ ਦੀ ਜਿਹੜੀ ਵਾਈਫ ਸੀ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਉਹਨੂੰ ਜੋਬ ਦਿੱਤੀ ਸੀ ਯੂਨੀਵਰਸਿਟੀ ਨੇ। ਉਹਨਾਂ ਨੂੰ ਬੜੇ ਵਾਰੀ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦੇ ਸਾਲੇ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਪਰ ਦੀਪਕ ਸਾਹਿਬ ਨੇ ਕਹਿੰਦੇ ਨੇ, ਮੈਨੂੰ ਦੱਸਿਆ ਸੀ ਵੀ ਬਹੁਤ ਹੀ ਜ਼ਿਆਦਾ ਉਹਨਾਂ ਦੇ ਅਤੇ ਸ਼ਿਵ ਬਟਾਲਵੀ ਦੇ ਉੱਤੇ ਗੀਤ ਲਿਖੇ ਨੇ। ਸੋ ਇਹ ਇਹਨਾਂ ਦੀ ਕੰਟੈਂਟਮੈਂਟ ਹੈ, ਨਹੀਂ ਤਾਂ ਬੰਦਾ ਐਡਵਰਟਾਈਜ਼ਮੈਂਟ ਕਰਕੇ ਇਹਨੂੰ ਬਿਜ਼ਨਸ ਤਰੀਕੇ ਨਾਲ ਪ੍ਰੋਫੈਸ਼ਨਲਿਜ਼ਮ ਕਰਕੇ ਕਦੇ ਵੀ ਇਹਨਾਂ ਨੇ ਕਿਤੇ ਟੱਪ ਜਾਣਾ ਸੀਗਾ। ਪਰ ਇਹ ਆਪਣੇ ਆਪ ਨੂੰ ਸੈਟਿਸਫਾਈ ਨੇ, ਰੇਡੀਓ ਪ੍ਰੋਗਰਾਮ ਕਰਦੇ ਨੇ, ਲੋਕਾਂ ਦੇ ਦਿਲ ਦੇ ਵਿੱਚ ਆਵਾਜ਼ ਆ। ਸਿੰਪਲ ਹੈ ਇਹਨਾਂ ਦਾ ਫਾਰਮੂਲਾ, ਕੋਈ ਟੱਪੂ ਟੱਪੂ ਨਹੀਂ ਕਰਦੇ, ਉਹ ਕੁਛ ਨਹੀਂ ਕਰਦੇ, ਆਪਣੇ ਰੱਬ ਦੀ ਰਜ਼ਾ 'ਚ ਰਹਿੰਦੇ ਨੇ। ਸ਼ਾਮ ਨੂੰ ਮਾੜਾ ਮੋਟਾ ਗਿੱਲਾ ਮੂੰਹ ਕਰ ਲੈਂਦੇ ਹੋਣਗੇ, ਮੈਨੂੰ ਪਤਾ ਨਹੀਂ, ਮੇਰੇ ਸਾਹਮਣੇ ਤਾਂ ਕਦੇ ਕੀਤਾ ਨਹੀਂ। ਪਰ ਗਾਉਣ ਦਾ ਇਹਨਾਂ ਨੂੰ ਬਹੁਤ ਸ਼ੌਕ ਹੈ। ਇਸੇ ਕਰਕੇ ਮੈਂ ਦਿਲੋਂ ਸੋਚ ਰਿਹਾ ਸੀ ਵੀ ਹੋਰਾਂ ਦੇ ਆਪਾਂ ਕਿੰਨੇ ਗਾਣੇ ਸੁਣਦੇ ਹਾਂ, ਕਿਉਂ ਨਾ ਲੋਕਲ ਜਿਹੜੇ ਆਰਟਿਸਟ ਨੇ ਉਹਨਾਂ ਦਾ ਗਾਣਾ ਸੁਣਿਆ ਵੀ। ਇਸ ਕਰਕੇ ਮੇਰੀ ਛੋਟੀ ਜਿਹੀ ਕੋਸ਼ਿਸ਼ ਸੀਗੀ ਕਿ ਆਪਣੇ ਸਰੋਤਿਆਂ ਨੂੰ ਕੁਲਦੀਪ ਦੀਪਕ ਦਾ ਇਹ ਮੈਂ ਗਾਣਾ ਤੁਹਾਡੀ ਨਜ਼ਰ ਦੇ ਵਿੱਚ ਪੇਸ਼ ਕੀਤਾ। ਸੋ ਆਪਾਂ ਜਿਹੜੀ ਗੱਲ ਵਾਪਸ ਟੋਪਿਕ 'ਤੇ ਆਉਂਦੇ ਹਾਂ, ਟੋਪਿਕ ਇਹ ਸੀਗਾ ਵੀ ਜਦੋਂ ਬੰਦਾ ਪੂਜਾ ਪਾਠ ਕਰਦਾ, ਭਜਨ ਸਿਮਰਨ ਕਰਦਾ, ਦੋ ਦੋ ਢਾਈ ਢਾਈ ਘੰਟੇ ਬੈਠਦਾ, ਕਈ ਕਈ ਸਾਲ ਉਹ ਇਸ ਵਿੱਚ ਲੱਗਿਆ ਰਹਿੰਦਾ, ਤਾਂ ਬਾਹਰਲੀਆਂ ਚੇਂਜਸ ਕੀ ਆਉਂਦੀਆਂ ਨੇ। ਇੱਕ ਤਾਂ ਆਪਾਂ ਗੱਲ ਕੀਤੀ ਸੀ ਕਿ ਜਿਹਦੇ ਵਿੱਚ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਅਸੀਂ ਦੇਖਦੇ ਹਾਂ ਵੀ ਸਾਡੇ 'ਚ ਕੀ ਚੇਂਜ ਆਈ, ਸਾਡਾ ਗੁੱਸਾ ਥੋੜ੍ਹਾ ਜਿਹਾ ਕੰਟਰੋਲ ਹੋਣਾ, ਸਾਡਾ ਗੁੱਸਾ ਘਟਿਆ, ਸਾਡੇ ਕਾਮ ਦੀ ਜੇ ਕੋਈ ਪੁੱਟੀ ਸਿੱਧੀ ਕਈ ਵਾਰੀ ਫੀਲਿੰਗ ਹੁੰਦੀ ਹੈ, ਤਾਂ ਸਾਨੂੰ ਰਾਤ ਨੂੰ ਲਾਹਨਤਾਂ ਪੈਂਦੀਆਂ ਨੇ ਜਦੋਂ ਪਾਠ 'ਤੇ ਬੈਠਦੇ ਹਾਂ, ਜਾਂ ਕੁਛ ਵੀ ਗਲਤ ਕੰਮ ਹੈ, ਤੂੰ ਗਲਤ ਸੋਚਿਆ, ਇਸ ਤਰ੍ਹਾਂ ਹੇਰਾ ਫੇਰੀ, ਜੇ ਕਿਤੇ ਗਲਤੀ ਨਾਲ ਕੋਈ ਵੀਜ਼ਾ ਕਿਸੇ ਨੂੰ ਘੱਟ ਦਿੱਤਾ ਗਿਆ ਅਤੇ ਤੁਸੀਂ ਜਾ ਕੇ ਪੈਸੇ ਵਾਪਸ ਕਰਦੇ ਹੋ ਕਿ ਨਹੀਂ ਕਰਦੇ, ਜੇ ਐਨਕ ਟੁੱਟ ਗਈ ਤੁਸੀਂ ਝੂਠ ਆ ਕੇ ਤਾਂ ਨਹੀਂ ਬੋਲਦੇ ਵੀ ਡਿੱਗ ਐਵੇਂ ਡਿੱਗ ਪਈ, ਅਤੇ ਤੁਹਾਡੀ ਜਿਹੜੀ ਬੋਲਚਾਲ ਹੈ ਉਹ ਕਿਸ ਤਰ੍ਹਾਂ ਦੀ ਹੈ। ਗੱਲ ਤਾਂ ਕੋਈ ਵੀ ਚੀਜ਼ ਹੈ, ਜੇ ਇੰਨੇ ਦੇਸ਼ ਲੱਖਾਂ ਬੰਦੇ ਮਰਵਾ ਕੇ ਵੀ ਉਹ ਪਿਆਰ ਨਾਲ ਰਹਿ ਸਕਦੇ ਨੇ, ਛੋਟੀ ਛੋਟੀ ਗੱਲ 'ਤੇ ਕਿਉਂ ਨਾ ਅਸੀਂ ਪਹਿਲਾਂ ਭਲੀ ਮਾਨਸੀ ਦੇ ਨਾਲ ਸੱਚਾਈ ਨਾਲ ਦੱਸਣ ਦੀ ਕੋਸ਼ਿਸ਼ ਕਰੀਏ। ਇਹ ਕਿਉਂ ਨਹੀਂ ਅਸੀਂ ਵਿਸ਼ਵਾਸ ਕਰਦੇ ਕਿ ਪਰਮਾਤਮਾ ਨਾਲ ਹੈ, $5 ਦੀ ਚੀਜ਼ ਹੋਊ, 10 ਦੀ ਹੋਊ, 100 ਦੀ ਹੋਊ, 200 ਦੀ ਹੋਊ, 500 ਦੀ ਹੋਊ। ਸੋ ਆਪਾਂ ਪਿਆਰ ਨਾਲ ਗੱਲ ਕਰੀਏ, ਜੇ ਕੋਈ ਕੰਪਲੇਂਟ ਵੀ ਹੈ, ਸੱਚਾਈ ਦੱਸਣ ਦੀ ਕੋਸ਼ਿਸ਼ ਕਰੋ, ਤਾਂ ਹੱਲ ਹਮੇਸ਼ਾ ਨਿਕਲ ਆਉਂਦਾ। ਸਿਰਫ ਝੂਠ ਬੋਲ ਕੇ ਰੋਹ ਮਾਰ ਕੇ, ਕਿਉਂਕਿ ਉਦੋਂ ਪਤਾ ਲੱਗ ਜਾਂਦਾ ਵੀ ਜਿਹੜਾ ਬੰਦਾ ਰੋਹ ਮਾਰੀ ਜਾਂਦਾ ਵੀ ਇਹ ਝੂਠਾ ਬੰਦਾ। ਸੋ ਇਸ ਕਰਕੇ ਇਹ ਜਿਹੜੀਆਂ ਚੇਂਜਿਸ ਜਦੋਂ ਆਉਂਦੀਆਂ ਨੇ, ਇਹਦਾ ਮਤਲਬ ਸਾਡੀ ਰੂਹਾਨੀ ਤਰੱਕੀ ਹੈ। ਜੇ ਅਸੀਂ ਪਾਠ ਹੀ ਨਹੀਂ ਕਰਦੇ ਫਿਰ ਤਾਂ ਠੀਕ ਹੈ, ਜਿਸ ਤਰ੍ਹਾਂ ਦਾ ਬਿਹੇਵੀਅਰ ਉਸ ਤਰ੍ਹਾਂ ਚੱਲੀ ਜਾਊਗਾ। ਪਰ ਜਿਹੜੇ ਲੋਕ ਪੂਜਾ ਪਾਠ ਕਰਦੇ ਨੇ, ਭਜਨ ਸਿਮਰਨ ਕਰਦੇ ਨੇ, ਅਤੇ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਿਸ ਆਉਂਦੀਆਂ ਨੇ। ਸੋ ਦੂਸਰੀ ਜਿਹੜੀ ਮੈਂ ਚੇਂਜ ਸਮਝਦਾ ਉਹ ਇਹ ਹੈ ਕਿ ਜਦੋਂ ਸਾਨੂੰ ਨੀਂਦ ਘੱਟ ਜੇ, ਜਦੋਂ ਸਾਨੂੰ ਨੀਂਦ ਸਵੇਰੇ ਸਵੇਰੇ ਖੁੱਲ੍ਹ ਜੇ ਸਾਡੀ ਜਾਗ, ਖਾਸ ਕਰਕੇ ਜਿਹਨੂੰ ਕਹਿੰਦੇ ਨੇ ਅੰਮ੍ਰਿਤ ਵੇਲੇ, 3 ਵਜੇ, 2:30 ਵਜੇ, 3:30 ਵਜੇ, 4 ਵਜੇ, 5 ਵਜੇ, ਅਤੇ ਉਹ ਨਿਸ਼ਾਨੀ ਹੈ ਵੀ ਪਰਮਾਤਮਾ ਤੁਹਾਨੂੰ ਤੁਹਾਡੇ ਉੱਤੇ ਮਿਹਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਉੱਠੋ, ਮੂੰਹ ਹੱਥ ਧੋਵੋ ਜਾਂ ਨਹਾ ਲਓ, ਜੇ ਕੁਛ ਵੀ ਨਹੀਂ ਕਰਨਾ, ਜੇ ਵਾਸ਼ਰੂਮ ਦੂਰ ਹੈ ਤਾਂ ਉੱਥੇ ਹੀ ਚੌਂਕੜੀ ਮਾਰ ਲਓ, ਕੁਰਸੀ 'ਤੇ ਮਾਰ ਲਓ, ਪੂੰਜੇ ਮਾਰ ਲਓ, ਸਿਰਹਾਣਾ ਪੁੱਠਾ ਕਰਕੇ ਤੁਸੀਂ ਬੈਠ ਜਾਓ, ਜਿਵੇਂ ਮਰਜ਼ੀ ਲੱਤਾਂ ਸਿੱਧੀਆਂ ਕਰੋ, ਪੁੱਠੀਆਂ ਕਰੋ, ਉਹਦੀ ਯਾਦ 'ਚ ਬੈਠੋ। ਇਹ ਨਿਸ਼ਾਨੀ ਹੈ ਜਦੋਂ ਤੁਸੀਂ ਪਾਠ ਕਰਨਾ ਸ਼ੁਰੂ ਕਰ ਦੇਣਾ ਸਵੇਰੇ ਸਵੇਰੇ, ਇਹਦਾ ਮਤਲਬ ਤੁਹਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਮੇਰੇ ਕੋਲ ਇੱਕ ਲਾਈਨ ਹੈ, ਪਹਿਲਾਂ ਲਾਈਨ ਲੈ ਲਾਂ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ?
ਬਸ ਵਧੀਆ, ਤੁਸੀਂ ਸੁਣਾ?
ਹਾਂਜੀ, ਠੀਕ ਹੈ ਸਰ।
ਓਕੇ, ਗੁੱਡ। ਮੈਂ ਤੁਹਾਨੂੰ ਪੁੱਛਣਾ ਸੀ, ਤੁਸੀਂ ਸੇਲ ਕਿਹੜੀ ਲਾਈ ਵੀ ਹੈ ਅੱਜ ਕੱਲ, ਕਿਹੜੇ ਕਿਹੜੇ ਬ੍ਰਾਂਡ ਹੈਗੇ ਤੁਹਾਡੇ ਕੋਲ, ਤੇ ਬੱਚਿਆਂ ਦੀ ਗਲਾਸਿਸ ਵੀ ਤੁਸੀਂ ਵੇਚਦੇ ਆ?
ਹਾਂਜੀ, ਕੋਈ ਹੋਰ ਸਵਾਲ? ਮੈਂ ਇਕੱਠਾ ਹੀ ਜਵਾਬ ਦੇ ਦਿੰਦਾ।
ਤੇ ਕਿੰਨੀ ਦੇਰ ਲਾਣੀ ਹੈ ਸੇਲ, ਪਤਾ ਇਹ ਸੇਲ ਐਂਡ ਵੀ ਹੋਣੀ ਹੈ ਕਾ?
ਓਕੇ, ਹਾਂਜੀ, ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਕਾਲ ਕੀਤਾ। ਤੁਹਾਡੇ 3 ਕੁਐਸਚਨ ਸੀਗੇ। ਪਹਿਲੀ ਗੱਲ ਤਾਂ ਇਹ ਵੀ ਕਿਹੜੇ ਕਿਹੜੇ ਬ੍ਰਾਂਡ ਨੇ, ਇਹ ਮੈਨੂੰ ਦੱਸਣੇ ਬੜੇ ਮੁਸ਼ਕਲ ਨੇ, ਕਿਉਂਕਿ ਮੈਂ ਜੇ ਮੈਨੂੰ ਪਹਿਲੀ ਗੱਲ ਪੂਰੀ ਨੌਲੇਜ ਨਹੀਂ, ਜੇ ਮੈਂ ਹੁਣ ਰੇਡੀਓ 'ਤੇ ਦੱਸਦਾ ਅਤੇ ਕੱਲ੍ਹ ਨੂੰ ਕੋਈ ਬੰਦਾ ਸਵੇਰੇ ਚਲਿਆ ਗਿਆ ਅਤੇ ਉਹ ਕਹਿ ਸਕਦੇ ਨੇ ਵੀ ਤੁਸੀਂ ਤਾਂ ਉੱਥੇ ਇਹ ਕਿਹਾ ਸੀਗਾ। ਸੋ ਬ੍ਰਾਂਡ ਜਿਹੜੇ ਵੀ ਹੁਣ ਬਚੇ ਨੇ, ਚਾਹੇ ਉਹ ਰੇਵਨ ਹੈ, ਚਾਹੇ ਗੁੱਚੀ ਹੈ, ਚਾਹੇ ਪਰਾਡ ਹੈ, ਚਾਹੇ ਟੋਮ ਫੋਰਡ ਹੈ, ਚਾਹੇ ਟੋਮੀ ਹਿਲਗਾ, ਜਿਹੜਾ ਵੀ ਹੋਊਗਾ, ਮੈਨੂੰ ਹੁਣ ਇੰਨੇ ਨਹੀਂ ਪਤਾ, ਜਿਹੜੇ ਵੀ ਬਚੇ ਨੇ ਕਾਫੀ ਨਿਕਲ ਗਏ ਨੇ, ਕਾਫੀ ਹੈਵੀ ਹੈਗੇ ਨੇ, ਜਿਹੜੇ ਵੀ ਬ੍ਰਾਂਡ ਬਚੇ ਨੇ ਉਹ ਸਾਡੇ ਕੋਲ ਬ੍ਰਾਂਡ ਹੈਗੇ ਨੇ ਹੁਣ, ਅਤੇ ਉਹਦੇ ਵਿੱਚ ਅਸੀਂ ਕੋਈ ਨਵਾਂ ਨਹੀਂ ਮੰਗਾ ਰਹੇ। ਜਿਹੜੇ ਵੀ ਹੈਗੇ ਅਸੀਂ ਉਹੀ ਕਲੀਅਰ ਆਊਟ ਕਰਨੇ ਹਾਂ, ਉਹੀ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ, ਉਹਨਾਂ ਦੇ ਵਿੱਚੋਂ ਹੀ ਤੁਸੀਂ ਮੈਕਸੀਮਮ ਪੈਸੇ ਬਚਾਉਣੇ ਨੇ। ਦੂਜੀ ਗੱਲ, ਇਹ ਸੇਲ ਕਿੰਨਾ ਚਿਰ ਰਹੂਗੀ? ਇਹਦੇ 2-3 ਆਂਸਰ ਨੇ। ਪਹਿਲੀ ਗੱਲ ਤਾਂ ਜਿੰਨਾ ਕੁ ਸਾਡਾ ਸਟਾਕ ਪਿਆ, ਜਦੋਂ ਹੀ ਕਲੀਅਰ ਹੋਊਗਾ ਅਸੀਂ ਬੰਦ ਕਰ ਦਿਆਂਗੇ। ਅਤੇ ਦੂਜੀ ਇਹਦੀ ਆਪਸ਼ਨ ਇਹ ਆ ਵੀ ਚਲੋ ਸਟਾਕ ਰਹਿੰਦਾ, ਲੇਕਿਨ ਕਿਸੇ ਨੇ ਸਾਨੂੰ ਟੇਕ ਓਵਰ ਕਰ ਲਿਆ, ਕਿਸੇ ਨੇ ਬਾਏ ਕਰ ਲਿਆ, ਜਿਸ ਦਿਨ ਬਾਏ ਕਰ ਲਿਆ ਉਸ ਦਿਨ ਹੀ ਖਤਮ ਹੈ ਸੇਲ, ਫਿਰ ਉਹਨੇ ਆਪਣੇ ਨਵੇਂ ਤਰੀਕੇ ਨਾਲ ਚਲਾਉਣੀ ਹੈ। ਅਤੇ ਤੀਸਰੀ ਇਹ ਵੀ ਹੋ ਸਕਦਾ ਕਿ ਸਾਨੂੰ ਕੋਈ ਪ੍ਰੋਫੈਸ਼ਨਲ ਬੰਦਾ ਮਿਲ ਜਾਵੇ ਜਿਹੜਾ ਕਹੇ ਮੈਂ 100% ਨੂੰ ਲੁੱਕ ਆਫਟਰ ਕਰੂੰਗਾ, ਫਿਰ ਇਹ ਸਾਰਾ ਸਮਾਨ ਖਤਮ ਕਰਕੇ ਨਵੇਂ ਸਿਰ ਤੋਂ ਚਲਾ ਲਾਂਗੇ। ਸੋ ਸੇਲ ਦਾ ਆਪਾਂ ਇੰਨੀ ਇਹਦੇ ਬਾਰੇ ਮੈਂ ਐਕਸਪਲੇਨੇਸ਼ਨ ਨਹੀਂ ਦੇ ਸਕਦਾ, ਆਹੀ 3 ਕਾਰਨ ਨੇ, ਪਰ ਇੰਨੀ ਗੱਲ ਪੱਕੀ ਹੈ ਵੀ ਅਸੀਂ ਹੋਰ ਨਵੀਆਂ ਨਹੀਂ ਮੰਗਾ ਰਹੇ, ਜਿੰਨੀਆਂ ਵੀ ਪਈਆਂ ਨੇ ਬ੍ਰਾਂਡਡ ਜਾਂ ਨੋਨ ਬ੍ਰਾਂਡਡ, ਉਹ ਤੁਸੀਂ ਆ ਕੇ ਉਹਨਾਂ ਦੇ ਵਿੱਚੋਂ ਚੁਆਇਸ ਕਰ ਸਕਦੇ ਹੋ ਜੇ ਬਹੁਤ ਸਾਰੇ ਪੈਸੇ ਬਚਾਉਣੇ ਨੇ। ਅਤੇ ਜਿੱਥੇ ਤੱਕ ਲੈਂਜਿਸ ਦੀ ਗੱਲ ਹੈ, ਚਾਹੇ ਉਹ ਸਿੰਗਲ ਵੀਜ਼ਨ ਹੈ, ਚਾਹੇ ਬਾਈਫੋਕਲ ਹੈ, ਚਾਹੇ ਪ੍ਰੋਗਰੈਸਿਵ ਹੈ, ਚਾਹੇ ਰੀਡਿੰਗ ਹੈ, ਚਾਹੇ ਦੂਰ ਦੀ ਹੈ, ਅਸੀਂ ਉਹ ਵੀ ਲੈਂਜਿਸ ਕੋਸਟ ਪ੍ਰਾਈਸ 'ਤੇ ਪਾ ਰਹੇ ਹਾਂ। ਭਾਈ ਸਾਹਿਬ, ਮੈਂ ਪ੍ਰਾਈਸ ਇਸ ਕਰਕੇ ਨਹੀਂ ਦੱਸ ਰਿਹਾ, ਮੈਂ ਵਾਰ ਵਾਰ ਦੱਸਦਾ ਵੀ ਪ੍ਰਾਈਸ ਤਾਂ ਮੈਂ ਦੱਸ ਸਕਦਾ, ਪਰ ਪ੍ਰਾਈਸ ਦਾ ਕੋਈ ਫਾਇਦਾ ਨਹੀਂ, ਕਿਉਂਕਿ ਅਸੀਂ ਤਾਂ ਬੰਦ ਕਰਨ ਦੇ ਪ੍ਰਾਈਸ ਦੇ ਰਹੇ ਹਾਂ, ਅਸੀਂ ਤਾਂ ਕੋਸਟ ਪ੍ਰਾਈਸ 'ਤੇ ਹਾਂ। ਜਦੋਂ ਅਸੀਂ ਫਰਕ ਨੂੰ ਇਹਨੂੰ ਫੇਰ ਕੰਟੀਨਿਊ ਕਰਾਂਗੇ ਤਾਂ ਜਿਹੜੇ ਸਟੋਰ ਕੰਟੀਨਿਊ ਕਰ ਰਹੇ ਫਿਰ ਤੁਸੀਂ ਜਾ ਕੇ ਉੱਥੇ ਦੱਸੋਗੇ ਵੀ ਉੱਥੇ ਤਾਂ ਜੀ BNC ਦੇ ਉੱਤੇ ਤਾਂ ਲੈਂਜ ਇੰਨੇ ਦੇ ਪਾਉਂਦੇ ਨੇ, ਮੈਨੂੰ ਤਾਂ ਰੇਵਨ ਇੰਨੇ ਦੀ ਮਿਲ ਗਈ, ਅਤੇ ਫਿਰ ਤੁਸੀਂ ਆਪਣੀ ਜਦੋਂ ਉਹਨਾਂ ਨੂੰ ਦੱਸਦੇ ਹੋ ਉਹਨਾਂ ਨੂੰ ਵੀ ਹਰਟ ਕਰਦੇ ਹੋ, ਉਹਨਾਂ ਦਾ ਬਿਜ਼ਨਸ ਵੀ ਨੁਕਸਾਨ ਕਰਦੇ ਹੋ। ਜੇ ਤੁਸੀਂ ਦੱਸੋ ਵੀ ਕਲੋਜ਼ ਉਹ ਬੰਦ ਕਰ ਰਹੇ ਸੀ ਇਸ ਕਰਕੇ ਹੈ, ਫਿਰ ਤੁਹਾਨੂੰ ਪੁੱਛਣ ਦੀ ਵੀ ਲੋੜ ਨਹੀਂ ਦੀ, ਕਿਉਂਕਿ ਜਿਹੜੇ ਵੀ ਸਟੋਰ ਬੰਦ ਹੁੰਦੇ ਨੇ, ਕਈ ਵਾਰੀ $100 ਦੀ ਮੈਨੂੰ ਯਾਦ ਹੈ ਜਦੋਂ ਅਮੈਰੀਕਾ ਦੇ ਵਿੱਚ ਮੈਂ ਆਪਣੇ ਬੇਟੇ ਨੂੰ ਰੈਜੀਡੈਂਸੀ ਲਈ ਛੱਡਣ ਗਿਆ ਸੀਗਾ, ਉਹ ਮੇਰੇ ਅੱਜ ਵੀ ਕੋਟ ਪਾਏ ਨੇ, ਉੱਥੇ ਮੈਨੂੰ ਪਤਾ ਨਹੀਂ JCPenney ਦਾ ਇੱਕ ਸਟੋਰ ਬੰਦ ਹੋਇਆ ਸੀ ਕਿਤੇ, ਉਹ ਸਾਨੂੰ $10-$10 ਦੇ ਮਿਲ ਗਏ, ਪਰ ਜੇ ਹੁਣ ਮੈਂ JCPenney ਦੇ ਸਟੋਰ 'ਤੇ ਜਾਂ ਉੱਥੇ $200 ਦੇ ਨੇ, ਹਾਂਜੀ ਉਹਨਾਂ ਦਾ ਆਪਣਾ ਹੈ ਕਿਉਂਕਿ ਉਹਨਾਂ ਨੇ ਕਮਾਉਣੇ ਨੇ, ਉਹ ਬੰਦ ਹੋ ਰਿਹਾ ਸੀ ਉਦੋਂ ਡਿਫਰੈਂਟ ਪ੍ਰਾਈਸ ਹੈ। ਸੋ ਜਿਨ੍ਹਾਂ ਨੇ ਵੀ ਡਿਫਰੈਂਟ ਪ੍ਰਾਈਸ ਦਾ ਫਾਇਦਾ ਉਠਾਉਣਾ ਹੈ, ਜਿਹੜੇ ਅਸੀਂ ਬੰਦ ਹੋਣ ਦਾ ਫਾਇਦਾ ਉਠਾਉਣਾ, ਕੋਸਟ ਪ੍ਰਾਈਸ ਦਾ ਲੈਣਾ, ਜਿੰਨੀ ਜਲਦੀ ਆ ਜਾਣਗੇ ਉਹਨਾਂ ਨੂੰ ਚੋਇਸ ਜ਼ਿਆਦਾ ਮਿਲ ਜੂਗੀ। ਸੋ ਜਿੱਥੇ ਤੱਕ ਸਾਡੇ ਟਾਈਮਿੰਗ ਦੀ ਗੱਲ ਹੈ, ਟਾਈਮਿੰਗ ਮੈਂ ਵਾਰ ਵਾਰ ਰਿਪੀਟ ਕਰਦਾ, ਕੋਈ ਦੂਰੋਂ ਆਉਂਦੇ, ਜਿਵੇਂ ਹੁਣ ਇੱਕ ਭੈਣ ਜੀ ਨੇ ਕਿਹਾ ਸੀ ਕਿ ਉਹ ਔਰੇਂਜ ਬਿਲ ਤੋਂ ਆਏ, ਸਾਡੇ ਕੋਲ ਤਾਂ ਵਾਟਰਲੂ ਤੋਂ, ਮਸਕੋਕਾ ਤੋਂ, ਈਵਨ ਇੱਥੋਂ ਸਾਡੇ ਕੋਲੋਂ ਏਜੈਕਸ ਤੋਂ ਵੀ ਆਏ ਨੇ, ਲਾਸਟ ਵੀ ਕਿੰਗਸਟਨ ਤੋਂ ਵੀ ਕੋਈ ਇੱਥੇ ਬੰਦੇ ਆਏ ਸੀਗੇ, ਅਤੇ ਉਹ ਕਹਿੰਦੇ ਵੀ ਸਾਨੂੰ ਸਾਡੇ ਰਿਸ਼ਤੇਦਾਰ ਕਹਿੰਦੇ ਵੌਂਚ ਦੇ ਵਿੱਚ ਤੁਸੀਂ ਉੱਥੇ ਜਾ ਕੇ ਐਨਕਾਂ ਦੇਖ ਲਓ, ਉਹ ਆਏ ਨੇ, ਦੂਰੋਂ ਦੂਰੋਂ ਆਉਂਦੇ ਨੇ, ਪਰ ਮੈਂ ਕਿਸੇ ਦਾ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ। ਆਪ ਜਿਹਨੂੰ ਵੀ ਮੈਂ ਇਸ ਕਰਕੇ ਦੱਸਦਾ ਵੀ ਸਾਡਾ ਮੰਡੇ, ਟਿਊਜ਼ਡੇ, ਵੈਨਸਡੇ ਅਤੇ ਥਰਸਡੇ ਚਾਰ ਦਿਨ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 5 ਘੰਟਿਆਂ ਲਈ ਖੋਲ੍ਹਦੇ ਹਾਂ 12 ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਈਵਨ ਮੈਂ ਕਈ ਵਾਰੀ ਉੱਥੇ ਆਪਣੇ ਫਰੈਂਡ ਨੂੰ ਮਿਲਣ ਚੱਲਣਾ, ਇੱਕ ਅੱਧਾ ਫਿਰ ਵੀ ਕੋਈ ਬੰਦਾ ਕਹਿੰਦਾ ਵੀ ਭਾਅ ਜੀ ਹੁਣ ਅਸੀਂ ਆਏ ਹਾਂ ਚਲੋ ਦਿਖਾ ਦਿਓ, ਵੀ ਨਹੀਂ ਅਸੀਂ ਸ਼ਨੀਵਾਰ ਨੂੰ ਅਤੇ ਸੰਡੇ ਨੂੰ ਖੋਲ੍ਹਾਂਗੇ, ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ ਖੋਲ੍ਹਦੇ ਹਾਂ 11 ਤੋਂ ਲੈ ਕੇ 2 ਵਜੇ ਤੱਕ। ਸੋ ਤੁਸੀਂ ਉਸ ਸਮੇਂ ਦੇ ਵਿੱਚ ਆਓ ਜਿਹੜੀ ਚੋਇਸ ਹੈਗੀ, ਜੇ ਤੁਹਾਨੂੰ ਕੋਈ ਲਾਈਕ ਤੁਸੀਂ ਕਰਦੇ ਹੋ, ਕੋਈ ਲੈਂਜ ਪਾਉਣੇ ਤੁਹਾਡੇ ਆਪਣੇ ਫਰੇਮ ਨੇ, ਆਪਣੀ ਪ੍ਰਿਸਕ੍ਰਿਪਸ਼ਨ ਲਿਆਓ, ਡਾਕਟਰ ਸਾਡੇ ਕੋਲ ਹੈ ਨਹੀਂ, ਤੁਹਾਨੂੰ ਕੋਈ ਵੀ ਜਿਹੜੀ ਤੁਹਾਡੀ ਅੱਖਾਂ ਦੀ ਪ੍ਰਿਸਕ੍ਰਿਪਸ਼ਨ ਹੈ ਡਾਕਟਰ ਕੋਈ ਨਹੀਂ ਰੋਕ ਸਕਦਾ, ਤੁਸੀਂ ਜਿੱਥੋਂ ਮਰਜ਼ੀ ਜਾ ਕੇ ਐਨਕਾਂ ਲੈ ਸਕਦੇ ਹੋ, ਲੈਂਜਿਸ ਲੈ ਸਕਦੇ ਹੋ, ਫਰੇਮ ਲੈ ਸਕਦੇ ਹੋ, ਉਹ ਸਾਡੇ ਕੋਲ ਲਿਆਓ, ਅਸੀਂ ਤੁਹਾਨੂੰ ਰੇਟ ਦੱਸ ਦਿਆਂਗੇ, ਜੇ ਤੁਹਾਨੂੰ ਲੱਗੇ ਬਹੁਤ ਸਾਰੇ ਪੈਸੇ ਵੱਧਦੇ ਨੇ, ਜਿੰਨਾ ਚਿਰ ਅਸੀਂ ਹੈਗੇ ਹਾਂ ਡੈਫੀਨੇਟਲੀ ਬਚਣਗੇ, ਅਤੇ ਪਵਾ ਲਓ, ਹਾਂਜੀ। ਸੋ ਇਹ ਮੇਰੇ ਖਿਆਲ 'ਚ ਮੈਂ ਤੁਹਾਡੀ ਹਰ ਚੀਜ਼ ਦਾ ਆਂਸਰ ਦਿੱਤਾ। ਸੋ ਇੱਕੋ ਹੀ ਗੱਲ ਮੈਂ ਕਹੂੰਗਾ ਵੀ ਜੇ ਤੁਸੀਂ ਜਿੰਨਾ ਲੇਟ ਕਰੋਗੇ ਉਨਾ ਤੁਹਾਡੀ ਚੋਇਸ ਜਿਹੜੀ ਘੱਟ ਜੂਗੀ। ਸੋ ਤੁਸੀਂ ਐਨਕਾਂ ਦਾ ਫਾਇਦਾ ਲੈ ਸਕਦੇ ਹੋ, ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ, ਕਾਰਨ ਵੀ ਮੈਂ ਦੱਸਦਾ, ਆਮ ਹੀ ਪੁੱਛਦੇ ਨੇ ਕਦੋਂ ਕਰੋਗੇ, ਜੇ ਸਾਡੇ ਕੋਲ ਸਾਰੀਆਂ ਐਨਕਾਂ ਲੈ ਲਓ ਅਸੀਂ ਕੱਲ੍ਹ ਨੂੰ ਕਰ ਦੇਣੇ ਬੰਦ। ਸੋ ਜਿਸ ਜਿੰਨੇ ਵੀ ਸਾਡੀਆਂ ਹੌਲੀ ਹੌਲੀ ਘੱਟ ਰਹੀਆਂ ਅਸੀਂ ਬੰਦ ਕਰ ਦਿਆਂਗੇ, ਜਾਂ ਸਾਡਾ ਸਟੋਰ ਵਿਕ ਗਿਆ, ਲੈਣ ਲਈ 2-3 ਬੰਦੇ ਹੈਗੇ ਨੇ, ਜਿਹਦੇ ਨਾਲ ਗੱਲ ਫਾਈਨਲ ਹੋ ਜੂਗੀ, ਉਸੇ ਦਿਨ ਹੀ ਬੰਦ ਹੋ ਜੂਗਾ, ਜਾਂ ਸਾਨੂੰ ਕੋਈ ਪ੍ਰੋਫੈਸ਼ਨਲ ਵੀ ਮਿਲ ਗਿਆ ਜਿਹੜਾ ਕਿ ਮੈਂ ਤੁਸੀਂ ਜੀ ਆਪਣਾ ਇੰਜੋਏ ਕਰੋ, ਮੈਂ ਆਪ ਹੀ ਲੁੱਕ ਆਫਟਰ ਕਰ ਲੂੰਗਾ, ਫਿਰ ਨਵੇਂ ਸਿਰੇ ਤੋਂ ਨਵੇਂ ਤਰੀਕੇ ਨਾਲ ਅਸੀਂ ਇਸ ਸਟੋਰ ਨੂੰ ਵੀ ਕੰਟੀਨਿਊ ਕਰ ਲਾਂਗੇ। ਪਰ ਹਾਲੇ ਤੱਕ ਡਿਸੀਜਨ ਇਹ ਆ ਕਿ ਜਿਹੜਾ ਸਮਾਨ ਪਿਆ ਉਹ ਅਸੀਂ ਕਲੀਅਰ ਕਰਨਾ, ਖਤਮ ਕਰਨਾ, ਇਸ ਕਰਕੇ ਅਸੀਂ ਹੋਰ ਨਹੀਂ ਮੰਗਾ ਰਹੇ। ਸੋ ਤੁਸੀਂ ਫਾਇਦਾ ਲੈ ਸਕਦੇ ਹੋ, ਤੁਸੀਂ ਮੈਨੂੰ ਕਾਲ ਕੀਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕਸ। ਤੁਸੀਂ ਜਦੋਂ ਵੀ ਆਓ ਤੁਸੀਂ ਦੱਸ ਦਿਓ ਮੈਂ ਰੇਡੀਓ 'ਤੇ ਕਾਲ ਕੀਤਾ, ਤੁਹਾਡੀ ਚਾਹ ਤੁਹਾਨੂੰ ਬਹੁਤ ਪਿਆਰ ਦੇ ਨਾਲ ਨਾਲ ਵਧੀਆ ਚਾਹ ਜਿਹੜੀ ਤੁਸੀਂ ਮੰਨੋਗੇ ਵੀ ਚਾਹ ਬਹੁਤ ਵਧੀਆ, ਇਨਕਾਂ ਦੀ ਨਹੀਂ ਮੈਂ ਗਰੰਟੀ ਕਰਦਾ, ਚਾਹ ਦੀ ਗਰੰਟੀ ਹੈ ਵੀ ਪਿਆਰ ਵੀ ਉਹ 'ਚ ਭਰਿਆ ਹੋਊਗਾ ਅਤੇ ਸਵਾਦ ਵੀ ਭਰਿਆ ਹੋਊਗਾ, ਉਹ ਸਾਡੇ ਕੋਲ ਜ਼ਰੂਰ ਪੀ ਕੇ ਜਾਇਓ। ਸੋ ਥੈਂਕ ਯੂ ਵੈਰੀ ਮੱਚ। ਸੋ ਆਪਾਂ ਗੱਲ ਕਰ ਰਹੇ ਸੀ ਕਿ ਰੂਹਾਨੀ ਤਰੱਕੀ ਦੀ ਨਿਸ਼ਾਨੀ ਕੀ ਹੈ, ਦੂਸਰੀ ਇਹ ਹੈ ਕਿ ਜਦੋਂ ਸਾਨੂੰ ਸਵੇਰੇ ਸਵੇਰੇ ਜਾਗ ਆ ਜਾਵੇ ਤਾਂ ਸਮਝ ਲਓ ਸਾਨੂੰ ਮਾਲਕ ਦੀ ਦਰਗਾਹ ਤੋਂ, ਖੁਦਾ ਦੀ ਦਰਗਾਹ ਤੋਂ, ਉਸ ਪਰਮਾਤਮਾ ਅੱਲਾ ਵਾਹਿਗੁਰੂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਹੈ ਵੀ ਉੱਠ, ਸੁਸਤ ਨਾ ਹੋ, ਤੇਰਾ ਜ਼ਿੰਦਗੀ ਹੈਗੀ ਵੀ ਚਾਰ ਗਵਾਇਆ, ਹੰਡ ਕੇ ਚਾਰ ਗਵਾਇਆ, ਸੋਏ ਲੇਖਾ ਰੱਬ ਹੋ ਗਏ ਸੀ, ਤੂੰ ਆਇਆ ਕਿਹੜੇ ਕੰਮ, ਖਾ ਪੀ ਕੇ ਐਸ਼ ਕਰਕੇ ਸੌਂ ਕੇ ਘਰਾੜੇ ਮਾਰ ਕੇ ਜ਼ਿੰਦਗੀ ਨਾ ਬਰਬਾਦ ਕਰੋ। ਜੇ ਸਵੇਰੇ ਕਿਤੇ ਜਾਗ ਖੁੱਲ੍ਹ ਗਈ ਉਹਦਾ ਫਾਇਦਾ ਲਓ, ਮੂੰਹ 'ਤੇ ਛਿੱਟੇ ਮਾਰ ਲਓ, ਜੇ ਨਹੀਂ ਮਾਰਨਾ ਸਿਰਾਣੇ ਨੂੰ ਲਾਓ ਪਿੱਛੇ ਅਤੇ ਚੌਂਕੜੀ ਮਾਰ ਕੇ ਬਹਿ ਜਾਓ, ਨਾਲੇ ਤਾਂ ਰੱਬ ਦਾ ਨਾਂ ਜਪੂਗਾ, ਨਾਲੇ ਇਹ ਨਹੀਂ ਹੈ ਵੀ ਤੁਸੀਂ ਕਹੋਗੇ ਫਿਰ ਪੱਕੀ ਗੱਲ ਤੁਹਾਨੂੰ ਦੱਸ ਰਿਹਾ, ਜੇ ਤੁਸੀਂ ਸਵੇਰੇ ਪਾਠ ਕਰੋਗੇ ਇਹ ਨਹੀਂ ਹੈ ਫਿਰ ਤੁਹਾਨੂੰ ਦੁਪਹਿਰੇ ਨੀਂਦ ਆਊਗੀ, ਐਨਰਜੀ ਇੰਨੀ ਆ ਜਾਂਦੀ, ਉਹਦੀ ਤਾਕਤ ਬਹੁਤ ਵੱਡੀ ਹੈ, ਉਹਦੀ ਤਾਕਤ ਇੰਨੀ ਵੱਡੀ ਹੈ ਕਿ ਜਦੋਂ ਸਵੇਰੇ ਆਪਾਂ ਪਾਠ ਕਰਦੇ ਹਾਂ ਇੰਨਾ ਮਾਹੌਲ ਸ਼ਾਂਤ ਹੁੰਦਾ, ਤੁਹਾਡੀ ਕਮਾਈ ਦੇ ਵਿੱਚ ਡਬਲ ਬਰਕਤ ਪੈਂਦੀ ਹੈ, ਇਹਨੂੰ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਇੱਕ ਸ਼ਾਇਰ ਨੇ ਕਿਹਾ, ਕੁਛ ਨਗਮੇ ਹੈ, ਨਗਮੇ ਕਹਿੰਦੇ ਨੇ ਸੌਂਗ ਨੂੰ ਕਹਿ ਸਕਦੇ ਹਾਂ, ਕੁਛ ਨਗਮੇ ਹੈ ਜੋ ਸਾਜ ਪਰ ਗਾਏ ਨਹੀਂ ਜਾਤੇ, ਸਾਜ ਹੁੰਦਾ ਜਿਵੇਂ ਸਰੰਗੀ ਦੇ ਉੱਤੇ, ਤੂੰਬੀ ਦੇ ਉੱਤੇ, ਢੋਲਕੀ ਦੇ ਉੱਤੇ, ਕਹਿੰਦਾ ਕਈ ਇਹੋ ਜਿਹੇ ਨਗਮੇ ਨੇ ਜੋ ਗੁਣਗੁਣਾਉਣੇ ਨਾ, ਨਾ ਉੱਥੇ ਢੋਲਕੀ ਦੀ ਲੋੜ ਹੈ, ਨਾ ਛੈਣਿਆਂ ਦੀ ਲੋੜ ਹੈ, ਨਾ ਸਰੰਗੀ ਦੀ ਲੋੜ ਹੈ, ਅਤੇ ਨਾ ਕੋਈ ਹੋਰ ਇੰਸਟਰੂਮੈਂਟ ਦੀ ਲੋੜ ਹੈ। ਕਹਿੰਦਾ ਕੁਛ ਨਗਮੇ ਹੈ ਜੋ ਸਾਜ ਪਰ ਗਾਏ ਨਹੀਂ ਜਾਤੇ, ਸਭ ਕੋ ਖੁਦਾ ਕੇ ਰਾਜ ਬਤਾਏ ਨਹੀਂ ਜਾਤੇ, ਕਹਿੰਦੇ ਜਿਹੜੇ ਪਰਮਾਤਮਾ ਦਾ ਕੋਈ ਪੁੱਛਣਾ ਹੋਵੇ ਵੀ ਕਿਹੋ ਜਿਹਾ ਲੱਗਦਾ, ਕਿਵੇਂ ਲੱਗਦਾ, ਤਰੱਕੀ ਕੀ ਹੋਈ ਆ, ਜਿਹਦੀ ਤਰੱਕੀ ਹੋਈ ਆ, ਕਹਿੰਦਾ ਉਹ ਦੱਸ ਨਹੀਂ ਸਕਦਾ। ਕੁਝ ਨਗਮੇ ਹੈ ਜੋ ਸਾਜ ਪਰ ਗਾਏ ਨਹੀਂ ਜਾਤੇ, ਸਭ जिन पर हो कर्म करना रब्बे करीम ने, आते हैं वही दर पे और बुलाए नहीं जाते। सिर्फ उन्होंने जगाऊंदा, बाकी तो देह घराड़ा चली जाता है। हाँ जी, जे कई जाग भी आ जाती, वह कहता छड यार बाहर ठंडी हवा, चल फिर कर लाँगे। फिर थोनू पता ही, फिर जो टाइम है वह मौत का ही टाइम है। जोड़ा बंदा उस टाइम तो फायदा लै गया, उठ खड़िया, वो लग ही ने। इस करके कहते कुछ नगमे हैं जो साज पर गाए नहीं जाते, सबको खुदा के राज बताए नहीं जाते। जिन पर हो कर्म करना रब्बे करीम ने, आते हैं वो दर पर बाकी बुलाए नहीं जाते। जिन्हों बुला हों परमात्मा ने उन्हू सवेरे सवेरे जरूर उठाद। ये दूसरी निशानी है। मैं कुछ निशानियाँ मैं ये नहीं है जो कुछ मैं फील करदा उनू दसन की कोशिश करदा। तीजी गल यह है कि सानू अंदरों आवाज़ा जरूर आदि ने। तीसरी निशानी आ जड़ा बंदा पाठ करता, भजन सिमरन करता, बंदगी करता, इबादत करता, उन्हू याद करता, वो अंदरों आवाज़ आँदी है दो तरह की। एक मन की आवाज़ होंदी है तो एक आत्मा की आवाज़ होंदी है। मन कहती है, मन तो आत्मा आपोजिट आवाज़ा देंगे ने। फॉर एग्जाम्पल आप इतने बैठे हाँ, मैं हूँ स्टूडियो बैठा, इतने इन्हों का वधिया जा ब्यूटीफुल पेन पे है। मेरा जी मन कहता कड़ा पता है कल ही बैठा चक्के ला जा, इतने तो बथेरे पेन ने। आत्मा कहूगी नहीं हो सकता कैमरा लग्या हो, जे फस गया जी तेरी किती कता या खूह च पै जानी है। अलग बनया तो प्रोफेसर फिर डॉक्टर बनता, दो पांच डालर का पेन चक के लै गया। मन ने की किया चक लै, आत्मा कहती है ना करी ना। आप इसे तरह कोई भी काम है जिंदगी दे, कदे भी देख लो मन की आवाज़ जरूर आँदी है। जो आप किसी बच्चे दे में थप्पड़ मारते हैं, गौंढ़ियों नाल लड़ते हैं, जा कोई हेरा फेरी करके झूठ बोलते हैं, मन तो कहता ठीक है पैसे दिते ने ता की होगा कहता। आत्मा कहती है जे तू ठंडे दिल ना कहता तां भी सर जाना सी। मन कहता आ हुण साडे कोविड दे उत्ते गौरमेंट ने बहुत सारे फायदे दिते ने, मेरे ना लड़ी हो ना, मैं तो थोनू गल सुना रहा कि मेरे ना तुम पै जाओ, पर है सच्चाई कोई गल नहीं, जो ला लोंगे तो भी गलो माफ़ी मांग लूँ मैं। वो कहें लो जी बिजनेस वालों को क्या भी बिजनेस वाले 40,000 डॉलर लोन लै लो, 10,000 डॉलर तुम ना मोड़ो, 30,000 मोड़ दौ। पर उन्होंने कहा जे ताडा बिजनेस नहीं चलता, जे बिजनेस घाटा पै रहा है, जे बिजनेस बंद है, पर असी अकाउंटेंट नू थोड़े जे पैसे दते ते बिजनेस करा लिया 40,000 रख लिया, तो भी 10,000 तो साडा अपना ही है, 30 मोड़ा 2-3 सालों। हूँ मन ताडा ये गल कहूगा भी क्यों गवर्नमेंट नू आपां टैक्स दिंदे आ, गवर्नमेंट तो सारे ही लैंदे ने, आपां क्यों ना लईए। पर आत्मा तुहानू जरूर कहिंदी हो जिहने जिहड़ा पाठ करदा, जिहड़ा इबादत करदा, जिहड़ा भजन बंदगी करदा कि भाई साहब अपने कोल कमी की चीज़ है, अपना बिजनेस भी वधिया चल रहा है, लोगों को रोटी नहीं, लोगों को घर नहीं है, लोगों को इन्ना बुरा हाल है, कोई कितने फसया कोई कितों फसया, तो जो अपने को बैंकों में बथेरे पैसे पे ने, आप 40,000 का की करना है, आप 10,000 का की करना है, नाले जो मुड़ के इनकुआरी होगी 2 सालों फिर की जवाब देंगे। ये आत्मा की आवाज़ है। इस तरह असी कई बार गड्डी चलाने, मैं कल असी सैर करते साडे कोलों दी 2 मोटरसाइकिल निकले, तुसी यकीन करो मैं घट्टो घट कहना 180 तो उपर स्पीड गूम करके निकल गए। हुण उह लगदी तां शेखी है कि इधर नूं घुमाउंदे ने कि उधर नूं घुमाउंदे ने कारां च, उदों बड़ा मजा आउंदा। तो जे कदे पैर तिलक जे फिर सतनाम श्री वाहिगुरु, फिर उही हो जांदा है ना जी, राम नाम सत है, राम नाम सत है, फिर तो फ्यूनरल होम च ही जाना पैंदा। पहलां असी करन लगे नहीं कहिंदे, आत्मा नूं जरूर कहिंदे थोड़ी स्पीड घटा लै। कल मेरे को एक भाई साहब आए कबड्डी के बहुत वधिया प्लेयर ने, तो कहते मैं मोटरसाइकिल चलाना 30 सालों का, तो मैं उन्होंने पूछा कहना मैं जो इंडिया सीगा उदों भी बुलेट सी, इत्थे भी मेरे को बुलेट है, पर मैं कहते 50-60 मील की स्पीड की किलोमीटर की स्पीड तो नहीं बताया, इस करके मैं सेफ हाँ। पर साढ़े को जो थले मोटरसाइकिल होंगे ता ही तो पुलिस वाले नहीं उन्होंने पीछा करते, क्योंकि उन्होंने पता जो पीछा किता आप तो मरने या कई होर मर पाऊगा। सो उदों सी आत्मा कहती है घट चला रहा है, हौली चला रहा है, पर मन मनता ही नहीं, कहता फिर शेखी की टॉर का दी हो जो पूरी स्पीड ना हो। सो नैक्सट लाइन मैं लैन लगे। हैलो
अंकल जी।
हाँ जी सत श्रीकाल भैन जी, की हाल है जी?
बस ठीक है, तुसी सुनाओ?
असि भी ठीक है बहुत वधिया। वेलकम टू द शो। हाँ जी पूछो सवाल।
थैंक यू। मेरा सवाल सी थोड़ा बीएनसी ऑप्टिकल सेंटर के बारे।
हाँ जी
मैं आना चाहती सी, मेरे कजन ने ली थी ग्लासेस, दे बहुत खुश थे।
You can speak English, doesn't matter.
If I come with my own insurance,
Okay, so sometimes, our kids, ਜਦੋਂ ਬੋਲਦੇ ਨੇ ਪੰਜਾਬੀ 'ਚ ਫਸ ਜਾਂਦੇ ਨੇ, ਹੈ ਨਾ। ਬੇਸ਼ੱਕ ਸਾਡਾ ਪ੍ਰੋਗਰਾਮ ਪੰਜਾਬੀ ਦਾ, ਕੋਈ ਗੱਲ ਨਹੀਂ, ਮੈਨੂੰ ਮਾੜੀ ਮੋਟੀ ਅੰਗਰੇਜ਼ੀ ਹੁੰਦੀ, ਤੁਸੀਂ ਅੰਗਰੇਜ਼ੀ 'ਚ ਬੋਲੋ। ਮੈਂ ਤੁਹਾਡਾ ਸਵਾਲ ਵੈਸੇ ਸਮਝ ਹੀ ਗਿਆ ਵੀ ਤੁਸੀਂ ਸਾਡੇ ਸਟੋਰ 'ਤੇ ਆਏ, ਥੈਂਕ ਯੂ ਵੈਰੀ ਮੱਚ। ਅਸੀਂ ਬੱਚਿਆਂ ਨੂੰ ਤੁਸੀਂ ਸਾਡੇ ਬੱਚੇ ਹੋ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕੋਸ਼ਿਸ਼ ਕਰੀਦੀ ਆ ਕਿ ਇਮਾਨਦਾਰੀ ਨਾਲ ਤੁਹਾਨੂੰ ਉਸੇ ਤਰ੍ਹਾਂ ਹੀ ਬੱਚਿਆਂ ਦੇ ਤਰੀਕੇ ਨਾਲ ਪਿਆਰ ਕੀਤਾ ਜਾਵੇ, ਤੁਹਾਡੀ ਉਸ ਤਰ੍ਹਾਂ ਰਿਸਪੈਕਟ ਹੋਵੇ, ਕਿਉਂਕਿ ਅਸੀਂ ਤਾਂ ਚਲੇ ਜਾਣਾ, ਜਦੋਂ ਅਸੀਂ ਚਲੇ ਜਾਣਾ ਤੁਸੀਂ ਰਹਿਣਾ, ਜੇ ਅਸੀਂ ਕੋਈ ਤੁਹਾਡੇ ਨਾਲ ਠੱਗੀ ਠੋੜੀ ਕਰਾਂਗੇ, ਬਦਤਮੀਜੀ ਕਰਾਂਗੇ, ਅਤੇ ਤੁਸੀਂ ਸਾਰੀ ਉਮਰ ਉਹੀ ਇੰਪ੍ਰੈਸ਼ਨ ਸਾਡੇ ਬਾਰੇ ਰੱਖਣਾ। ਜੇ ਤੁਹਾਨੂੰ ਅਸੀਂ ਪਿਆਰ ਨਾਲ ਬੋਲਾਂਗੇ, ਪਿਆਰ ਨਾਲ ਕਰਾਂਗੇ, ਥੋੜ੍ਹੀ ਹੈਲਪ ਕਰ ਦਿਆਂਗੇ, ਅੱਛੇ ਅਲਫਾਜ਼ ਵਰਤਾਂਗੇ, ਚੰਗਾ ਇਨਕਰੇਜ ਕਰਾਂਗੇ, ਤੁਸੀਂ ਉਹੀ ਸਾਡਾ ਇੰਪ੍ਰੈਸ਼ਨ ਲੈਣਾ। ਸੋ ਅਸੀਂ ਆਪਣਾ ਇੰਪ੍ਰੈਸ਼ਨ ਕਿਉਂ ਲੂਜ਼ ਕਰੀਏ? ਪਹਿਲਾਂ ਤਾਂ ਤੁਹਾਡਾ ਥੈਂਕਸ। ਦੂਜੀ, ਮੈਨੂੰ ਇੰਸ਼ੋਰੈਂਸ ਦੀ ਗੱਲ ਪੁੱਛੀ ਹੈ। ਇੰਸ਼ੋਰੈਂਸ, ਯੈਸ, ਅਸੀਂ ਜਦੋਂ ਬੰਦ ਨਹੀਂ ਕਰਨਾ ਸੀ, ਅਸੀਂ ਸਾਰੀਆਂ ਇੰਸ਼ੋਰੈਂਸ ਲੈਂਦੇ ਸੀ, ਅਸੀਂ ਆਪ ਹੀ ਸਬਮਿਟ ਕਰ ਦਿੰਦੇ ਸੀਗੇ ਅਤੇ ਸਾਡੇ ਪੈਸੇ ਸਾਨੂੰ ਮਿਲ ਜਾਂਦੇ ਸੀ, ਤੁਸੀਂ ਸਾਡੇ ਕੋਲੋਂ ਐਨਕਾ ਲੈ ਜਾਂਦੇ ਸੀ। ਹੁਣ ਕਿਉਂਕਿ ਅਸੀਂ ਬਿਜ਼ਨਸ ਬੰਦ ਕਰ ਰਹੇ ਹਾਂ, ਪ੍ਰਾਈਸਾਂ ਬਹੁਤ ਘੱਟ ਨੇ, ਅਸੀਂ ਆਪ ਨਹੀਂ ਸਬਮਿਟ ਕਰਦੇ ਇੰਸ਼ੋਰੈਂਸ ਨੂੰ, ਤੁਸੀਂ ਸਾਡੇ ਕੋਲ ਜੋ ਵੀ ਸਮਾਨ ਲੈਂਦੇ ਹੋ ਅਸੀਂ ਉਹਦੀ ਰਸੀਦ ਬਣਾ ਦਿੰਦੇ ਹਾਂ। ਤੁਸੀਂ ਰਸੀਦ ਲੈ ਕੇ ਅਤੇ ਨਾਲ ਤੁਹਾਡੇ ਕੋਲ ਪੈਸਿਆਂ ਦੀ ਰਸੀਦ ਹੁੰਦੀ ਹੈ, ਨਾਲ ਸਾਡੀ ਰਸੀਦ ਹੁੰਦੀ ਹੈ, ਨਾਲ ਜੇ ਤੁਹਾਡੀ ਪ੍ਰਿਸਕ੍ਰਿਪਸ਼ਨ ਹੈ ਤੁਸੀਂ ਸਿੱਧਾ ਸਬਮਿਟ ਕਰ ਸਕਦੇ ਹੋ। ਹੁਣ ਤਾਂ ਕੋਵਿਡ ਕਰਕੇ, ਕਰੋਨਾ ਵਾਇਰਸ ਕਰਕੇ ਬੜਾ ਈਜ਼ੀ ਕਰਤਾ ਸਿਸਟਮ, ਜਦੋਂ ਹੀ ਸਬਮਿਟ ਕਰਦੇ ਹੋ ਤੁਹਾਡੇ ਘਰ ਚੈੱਕ ਆ ਜਾਂਦਾ। ਸੋ ਕਹਿਣ ਦਾ ਮਤਲਬ ਸਿਰਫ ਹੁਣ ਇੰਨਾ ਹੀ ਫਰਕ ਹੈ ਵੀ ਅਸੀਂ ਸਬਮਿਟ ਨਹੀਂ ਕਰਦੇ, ਸਗੋਂ ਤੁਸੀਂ ਸਾਡੇ ਕੋਲ ਰਸੀਦ ਲਿਜਾ ਕੇ ਸਬਮਿਟ ਕਰ ਸਕਦੇ ਹੋ। ਕੋਈ ਵੀ ਇੰਸ਼ੋਰੈਂਸ ਹੋਵੇ, ਉਹ ਪੈਸੇ ਤੁਹਾਨੂੰ ਤੁਹਾਡੇ ਘਰ ਮਿਲ ਜਾਣਗੇ। ਮੇਖਾ, ਤੁਹਾਡਾ ਇਹੀ ਕੁਐਸਚਨ ਸੀ, ਤੁਸੀਂ ਥੋੜ੍ਹੀ ਸ਼ਾਈ ਫੀਲ ਕੀਤੇ, ਮੈਨੂੰ ਪਤਾ ਵੀ ਤੁਸੀਂ ਪੰਜਾਬੀ 'ਚ ਫਸ ਗਏ ਬੋਲਣ ਲੱਗੇ, ਕੋਈ ਗੱਲ ਨਹੀਂ, ਅੱਗੇ ਤੋਂ ਨੈਕਸਟ ਟਾਈਮ ਇੰਗਲਿਸ਼ 'ਚ ਪੁੱਛ ਲੈਣਾ, ਪਰ ਤੁਹਾਡੀ ਆਵਾਜ਼ ਬੜੀ ਪਿਆਰੀ ਸੀ। ਗੋਡ ਬਲੈਸ ਯੂ ਐਂਡ ਯੋਰ ਫੈਮਿਲੀ। ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂ ਗੱਲ ਕਰ ਰਿਹਾ ਸੀ, ਪਹਿਲੀ ਗੱਲ ਤਾਂ ਵੀ ਸਾਡੀ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਉਹਦੀਆਂ ਰੱਸੀਆਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਜਾਣ। ਦੂਜੀ ਗੱਲ ਆਪਾਂ ਕੀਤੀ ਸੀ ਵੀ ਸਵੇਰੇ ਸਵੇਰੇ ਸਾਨੂੰ ਜਦੋਂ ਜਾਗ ਆਉਂਦੀ ਹੈ ਅਤੇ ਅਸੀਂ ਚੌਂਕੜੀ ਮਾਰਦੇ ਹਾਂ, ਉਹ ਵੀ ਇੱਕ ਨਿਸ਼ਾਨੀ ਹੈ ਕਿ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਤੀਜੀ ਗੱਲ ਕੀਤੀ ਸੀ ਵੀ ਅੰਦਰੋਂ ਦੋ ਆਵਾਜ਼ਾਂ ਆਉਂਦੀਆਂ ਨੇ, ਮਨ ਦੀ ਵੀ ਅਤੇ ਆਤਮਾ ਦੀ ਵੀ। ਆਤਮਾ ਹਮੇਸ਼ਾ ਸਾਨੂੰ ਰਾਈਟ ਪਾਸੇ ਲਿਜਾਂਦੀ ਹੈ, ਮਨ ਸਾਨੂੰ ਪੁੱਠੇ ਪਾਸੇ ਲਿਜਾਂਦਾ। ਜਦੋਂ ਸਾਨੂੰ ਅਸੀਂ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣ ਕੇ ਕੰਮ ਕਰਦੇ ਹਾਂ, ਜਿਹੜੀ ਵੀ ਉਹ ਕਹਿੰਦੀ ਉਹ ਹਮੇਸ਼ਾ ਠੀਕ ਕਹੂਗੀ, ਰਾਈਟ ਕਹੂਗੀ, ਗੁੱਡ ਕਹੂਗੀ। ਹਾਂਜੀ, ਕਈ ਵਾਰੀ ਲੱਗਦਾ ਵੀ ਇਹ ਤਾਂ ਉਲਟ ਗੱਲ ਕਹਿਤੀ। ਜੇ ਹੁਣ ਕੋਈ ਬੰਦੇ ਨੂੰ ਪੁੱਛੋ ਵੀ ਤੂੰ ਅਨਇੰਪਲਾਇਮੈਂਟ ਲੈ ਰਿਹਾ ਕਾਹਦੇ ਲਈ ਆਈ, ਅਤੇ ਨਾਲੇ ਤੂੰ ਕੈਸ਼ ਕੰਮ ਕਰੀ ਜਾਂਦਾ, ਉਹ ਕਹਿੰਦਾ ਕਿਉਂ, ਮੈਂ ਪੈਸੇ ਨਹੀਂ ਕਟਾਉਂਦਾ, ਹੈ ਨਾ ਮਨ ਦੀ ਆਵਾਜ਼। ਅਤੇ ਵੀ ਜੇ ਪੈਸੇ ਕਟਾਉਣਾ ਫਿਰ ਦੱਸ ਉਹਨਾਂ ਨੂੰ, ਆਪਾਂ ਕੱਲ੍ਹ ਨੂੰ ਗਵਰਨਮੈਂਟ ਨੂੰ ਦੱਸ ਦਿੰਦੇ, ਸਰਵਿਸ ਇੰਟੈਰੀਓ ਨੂੰ, ਸਰਵਿਸ ਕੈਨੇਡਾ ਨੂੰ ਵੀ ਭਾਈ ਮੈਂ ਪੈਸੇ ਕਟਾਉਂਦਾ ਸੀ, ਮੈਂ ਤਾਂ ਕਰਕੇ ਪੈਸੇ ਲੈਣਾ, ਪਰ ਮੈਂ ਕੈਸ਼ ਵੀ ਲੈਣਾ। ਫਿਰ ਇਹਦਾ ਮਤਲਬ ਜੇ ਨਹੀਂ ਦੱਸ ਸਕਦੇ, ਸਮਥਿੰਗ ਇਜ਼ ਰੋਂਗ। ਉਹ ਮਨ ਆਤਮਾ ਕਹਿੰਦਾ ਵੀ ਤੇਰੇ ਕੋਲ ਇਨਕਮ ਹੈਗੀ ਚੰਗੀ ਭਲੀ, ਕੀ ਲੋੜ ਹੈ ਕੈਸ਼ ਦੀ, ਜਾਂ ਗਵਰਨਮੈਂਟ ਤੋਂ ਅਨਇੰਪਲਾਇਮੈਂਟ ਦੀ, ਜਿੱਤਰੀ ਇਨਕਮ ਵਾਧੂ ਇਹਦੇ ਨਾਲ ਹੈ। ਸੋ ਮੈਂ ਗੱਲਾਂ ਚੱਕਰ 'ਚ ਨਹੀਂ ਪੈਂਦਾ, ਹਰੇਕ ਬੰਦੇ ਦੇ ਆਪਣਾ ਆਪਣਾ ਸੋਚਣਾ ਹੈ, ਪਰ ਰੂਹਾਨੀਅਤ ਦੇ ਜਿਹੜਾ ਮਾਰਗ ਦੇ ਉੱਤੇ ਚੱਲਦਾ ਉਹਦੀ ਇਹ ਗੱਲ ਜ਼ਰੂਰ ਫੀਲਿੰਗ ਹੁੰਦੀ ਹੈ ਕਿ ਮੈਂ ਕੋਈ ਵੀ ਜਦੋਂ ਕੋਈ ਕੰਮ ਕਰਦਾ, ਉਸ ਤੋਂ ਪਹਿਲਾਂ ਜੇ ਕੋਈ ਬੁਰਾ ਕੰਮ ਕਰਦਾ, ਉਹਦੀ ਆਤਮਾ ਉਹਨੂੰ ਆਵਾਜ਼ ਦਿੰਦੀ ਹੈ ਕਿ ਇਹ ਨਾ ਕਰ। ਇਸੇ ਕਰਕੇ ਤਾਂ ਕਹਿੰਦਾ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ। ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਤੁਮ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਕਿ ਸਾਡੀਆਂ ਕਰਤੂਤਾਂ, ਸਾਡੇ ਚੰਗੇ ਕੰਮ ਕੋਈ ਬਾਹਰੋਂ ਨਹੀਂ ਦੇਖਦਾ, ਉਹ ਦੇਖਣ ਵਾਲਾ ਸਾਡੇ ਅੰਦਰ ਹੀ ਬੈਠਾ। ਇਸ ਕਰਕੇ ਆਤਮਾ ਦੀ ਆਵਾਜ਼ ਇਹੀ ਹੈ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਸੋ ਇਹ ਗੱਲ ਹਮੇਸ਼ਾ ਸਾਡੇ ਕੋਲ ਪੱਲੇ ਬਿਠਾ ਲਓ ਵੀ ਅਸੀਂ ਜਦੋਂ ਵੀ ਕੋਈ ਕੰਮ ਕਰੀਏ, ਦੇਖੋ ਵੀ ਸਾਨੂੰ ਦੇਖਣ ਵਾਲਾ ਬੈਠਾ, ਅਤੇ ਜਦੋਂ ਕੋਈ ਦੇਖਣ ਵਾਲਾ ਬੈਠਾ ਤਾਂ ਫਿਰ ਅਸੀਂ ਕੋਈ ਭੈੜੇ ਖੋਟੇ ਕਰਮ ਨਹੀਂ ਕਰਾਂਗੇ। ਅਤੇ ਜਦੋਂ ਅਸੀਂ ਆਤਮਾ ਦੀ ਆਵਾਜ਼ ਸੁਣਦੇ ਹਾਂ, ਜਦੋਂ ਸਾਨੂੰ ਇਹ ਮਹਿਸੂਸ ਹੋਵੇ ਵੀ ਸਾਨੂੰ ਕੋਈ ਦੇਖ ਰਿਹਾ, ਸਾਨੂੰ ਆਵਾਜ਼ ਕਰ ਰਿਹਾ, ਤਾਂ ਇਹਦਾ ਮਤਲਬ ਅਸੀਂ ਰੂਹਾਨੀ ਤਰੱਕੀ ਕਰ ਰਹੇ ਹਾਂ। ਅਗਲੀ ਗੱਲ ਆ ਵੀ ਸਾਡੇ ਟੈਸਟ ਵੀ ਕਈ ਵਾਰੀ ਹੁੰਦੇ ਨੇ। ਜਦੋਂ ਬੰਦਾ ਰੂਹਾਨੀ ਤਰੱਕੀ ਕਰ ਰਿਹਾ ਹੁੰਦਾ ਭਜਨ ਪਾਠ ਦੇ ਵਿੱਚ, ਉਹਦੇ ਕਈ ਵਾਰੀ ਇਮਤਿਹਾਨ ਵੀ ਲੈਂਦਾ ਰੱਬ। ਉਹ ਇਮਤਿਹਾਨ ਕੀ ਹੁੰਦਾ? ਕਈ ਵਾਰੀ ਅਸੀਂ ਇਮਤਿਹਾਨ 'ਚੋਂ ਪਾਸ ਹੋ ਜਾਂਦੇ, ਕਈ ਵਾਰੀ ਫੇਲ ਹੋ ਜਾਂਦੇ, ਅਸੀਂ ਪਾਠ ਤਾਂ ਕਰੀ ਜਾਂਦੇ ਹਾਂ। ਜੇ ਹੁਣ ਕੋਈ ਮੰਦਰ ਦਾ ਪੁਜਾਰੀ ਹੈ, ਗੁਰਦੁਆਰੇ ਦਾ ਭਾਈ ਜੀ ਹੈ, ਉਹ ਕਿੰਨੀਆਂ ਰੱਬ ਦੀਆਂ ਵਧੀਆ ਗੱਲਾਂ ਸੁਣਾਉਂਦਾ, ਪਾਠ ਵੀ ਕਰਦਾ ਹੋਊਗਾ, ਹੋਰ ਵੀ ਕਰਦਾ ਹੋਊਗਾ, ਜੇ ਕਿਤੇ ਚੜਾਵੇ ਦੇ ਪੈਸੇ ਚੜੇ ਨੇ ਉਹ ਚੁੱਪ ਕਰਕੇ ਜੇਬ 'ਚ ਪਾ ਲਏ। ਕਈ ਵਾਰੀ ਦੇਖਿਆ ਨਾ ਆਪਾਂ ਗੁਰਦੁਆਰੇ ਸਾਹਿਬ ਦੀਆਂ ਜਾਂ ਮੰਦਰ ਦੇ ਵਿੱਚ ਜਿੱਥੇ ਕੈਮਰੇ ਲੱਗੇ ਹੁੰਦੇ ਨੇ, ਉੱਥੇ ਜਿਹੜੇ ਪੈਸੇ ਗਿਣਦੇ ਨੇ ਚੁੱਪ ਕਰਕੇ ਜੇਬ 'ਚ ਪਾਉਂਦੇ ਵੀ ਦੇਖੇ ਨੇ। ਹਾਂਜੀ, ਉਹ ਇਹ ਨਹੀਂ ਪੁੱਛਦੇ ਵੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਹੈਗਾ, ਅੱਲਾ ਵਾਹਿਗੁਰੂ ਪਰਮਾਤਮਾ ਰਾਮ ਰਹੀਮ, ਉਹ ਸਾਡਾ ਟੈਸਟ ਲੈ ਰਿਹਾ ਜੇ ਸਾਨੂੰ ਪਤਾ ਲੱਗੇ ਵੀ ਆ ਮੈਂ ਕਿਉਂ ਚੱਕਾਂ। ਜੇ ਮੈਂ 'ਚੋਂ ਨਾ ਚੱਕਾਂ, ਬਿਲਕੁਲ ਹੱਕ ਲਾਲ ਦੀ ਕਮਾਈ ਹੈ, ਲੋਕਾਂ ਦਾ ਚੜਾਵਾ ਚੜਿਆ, ਇਹਨੂੰ ਨਾ ਛੇੜਾਂ, ਅਤੇ ਉਹ 'ਚੋਂ ਜੇ ਪਾਸ ਹੋ ਜਾਈਏ ਫਿਰ ਉਹ ਹੱਲਾ ਸ਼ਰੀਰ ਦਾ ਮਤਲਬ ਤਰੱਕੀ ਹੋ ਗਏ। ਜੇ ਅਸੀਂ ਇਮਤਿਹਾਨ 'ਚੋਂ ਫੇਲ ਹੋ ਗਏ, ਜਿਵੇਂ ਕਹਿੰਦੇ ਨਾ ਰਿਸ਼ੀ ਮੁਨੀ 100-100 ਸਾਲ ਦੀ ਤਪੱਸਿਆ ਕਰਦੇ ਸੀ, ਜਦੋਂ ਕਿਤੇ ਕਿਸ਼ਤੀ ਦੇ ਵਿੱਚ ਦੀ ਕੁੜੀ ਨੇ ਉਹ ਉਹਨੂੰ ਕਿਸ਼ਤੀ ਦੀ ਸੈਰ ਕਰਾਈ, ਨੀਤ ਵਿਗੜ ਗਈ ਕਾਮ ਦੀ, ਅਤੇ ਸਾਰਾ ਕੁਛ ਕਿੱਤਾ ਕਿਤਾ ਖੂਹ 'ਚ ਪੈ ਗਿਆ। ਸੋ ਇਸੇ ਤਰ੍ਹਾਂ ਹੀ ਸਾਨੂੰ ਕਦੇ ਨਾ ਕਦੇ ਸਾਨੂੰ ਕੁਦਰਤ ਸਾਡੀ ਇਗਜ਼ਾਮ ਲੈਂਦੀ ਹੈ, ਪ੍ਰੀਖਿਆ ਲੈਂਦੀ ਹੈ, ਸਾਨੂੰ ਉਹ 'ਚੋਂ ਪਾਸ ਹੋਣ ਦੀ ਲੋੜ ਹੈ। ਜਦੋਂ ਕਦੇ ਇਸ ਤਰ੍ਹਾਂ ਦੀ ਪ੍ਰੋਬਲਮ ਆ ਤਾਂ ਸੋਚੋ ਵੀ ਕਦੇ ਮੇਰਾ ਇਮਤਿਹਾਨ ਤਾਂ ਨਹੀਂ ਹੋ ਰਿਹਾ। ਕੁਝ ਦੇਖੋ ਜਿਹੜਾ ਮਾਂ ਬਾਪ ਹੈ ਉਹ ਬੱਚੇ ਨੂੰ ਕਦੇ ਵੀ 10-11 ਸਾਲ ਦੇ ਬੱਚੇ ਨੂੰ ਕਾਰ ਦੀ, ਇੰਡੀਆ ਦੀ ਨਹੀਂ ਮੈਂ ਗੱਲ ਕਰਦਾ, ਕੈਨੇਡਾ ਦੀ ਗੱਲ ਕਰਦਾ, 10-12 ਸਾਲ ਦੇ ਬੱਚੇ ਨੂੰ ਚਾਬੀ ਨਹੀਂ ਫੜਾਉਂਦਾ ਵੀ ਕਾਰ ਚਲਾ, ਉਹਨੂੰ ਪਤਾ ਵੀ ਇਹਨੂੰ ਆਉਂਦੀ ਨਹੀਂ, ਜਾ ਕੇ ਠੋਕੂਗਾ ਨਾਲੇ ਆਪ ਮਰੂ ਨਾਲੇ 10 ਬੰਦਿਆਂ ਦਾ ਹੋਰ ਨੁਕਸਾਨ ਕਰੂ। ਜਦੋਂ ਬੱਚਾ ਵੱਡਾ ਹੋ ਜਾਂਦਾ ਲਾਈਸੈਂਸ ਲੈਂਦਾ ਫਿਰ ਮਾਂ ਬਾਪ ਕਹਿੰਦੇ ਬੇਫਿਕਰ ਹੈ। ਇਸੇ ਤਰ੍ਹਾਂ ਹੀ ਰੂਹਾਨੀ ਪਰਮਾਤਮਾ ਦੇਖਦਾ ਵੀ ਇਹਦੇ ਟੈਸਟ ਲੈ ਕੇ ਵੀ ਕਦੇ ਮੈਂ ਇਹਨੂੰ ਅੰਦਰਲੀਆਂ ਇੰਨੀਆਂ ਪਾਵਰਾਂ ਦੇ ਦਿਆਂ। ਜ਼ਰੂਰੀ ਨਹੀਂ ਪਾਵਰਾਂ ਮੁੱਕੇ ਮਾਰਨ ਨਾਲ ਹੀ ਹੁੰਦੀਆਂ ਜਾਂ ਸੋਟੀ ਮਾਰਨ ਜਾਂ ਬੰਦੂਕ ਮਾਰਨ ਨਾਲ, ਜਦੋਂ ਬੰਦੇ ਦੀ ਅੰਦਰਲੀ ਤਾਕਤ ਮਿਹਨਤ ਨਾਲ ਵੱਧਦੀ ਹੈ ਉਹਦੀ ਪਾਵਰ ਇਹ ਬੰਦੂਕਾਂ ਨਾਲੋਂ ਵੀ ਵੱਧ ਹੋ ਜਾਂਦੀ ਹੈ। ਪਰ ਪਰਮਾਤਮਾ ਉਹਦਾ ਟੈਸਟ ਕਰਦਾ ਵੀ ਕਿਤੇ ਇਹ ਤਾਂ ਨਹੀਂ ਨਾ ਵੀ ਗੁੱਸੇ ਜਾ ਕੇ ਸਾਰੀ ਦੁਨੀਆ ਹੀ ਤਬਾਹ ਕਰ ਦੇ, ਕਿਸੇ ਨੂੰ ਹੋਰ ਮੁੱਕਾ ਮਾਰੋਗੇ ਤਾਂ ਉਹਦੇ ਸੱਟ ਲੱਗੂ, ਪੱਟੀ ਨਾਲ ਠੀਕ ਹੋਜੂ। ਜੇ ਉਹਦੇ ਮੂੰਹ 'ਚੋਂ ਜਿਹੜੇ ਬੰਦੇ ਨੇ ਅੰਦਰੋਂ ਪਾਠ ਪੂਜਾ ਪਾਠ ਕਰਦਾ ਉਹਨੇ ਕਹਿੰਦਾ ਦਫ਼ਾ ਹੋ ਜਾ, ਤੇਰਾ ਸਰਵਨਾਸ਼ ਹੋ ਜਾਵੇ, ਤੇਰਾ ਮਰ ਜਾਵੇ, ਤੇਰਾ ਬੱਚਾ ਮਰ ਜਾਓ, ਮਰ ਜਾਣਾ ਕਿਉਂਕਿ ਉਹਦੀ ਮਿਹਨਤ ਕੀਤੀ ਹੈ। ਪਰ ਉਹ ਵੱਧ ਸ਼ੀਸ਼ਾ ਵੱਧ ਜਿਹੜੇ ਆਪਾਂ ਕੀ ਕਹਿੰਦੇ ਹਾਂ ਕਿਸੇ ਨੂੰ ਬੁਰੇ, ਮੈਨੂੰ ਦਿਮਾਗ 'ਚ ਨਹੀਂ ਆ ਰਹੀ ਕੀ ਗੱਲ ਕਹਿਣੀ ਚਾਹੁੰਦਾ ਮੈਂ, ਵੀ ਕਿਸੇ ਦੇ ਬਾਰੇ ਇਹ ਗੱਲ ਕਹਿਣੀ, ਮਾੜਾ ਸੋਚਣ ਦੇ ਬਾਰੇ ਗੱਲ ਕਹਿਣੀ, ਪਰਮਾਤਮਾ ਕਈ ਵਾਰੀ ਇਮਤਿਹਾਨ ਲੈਂਦਾ ਵੀ ਉਸ ਇਮਤਿਹਾਨ 'ਚੋਂ ਪਾਸ ਵੀ ਹੁੰਦਾ ਕਿ ਨਹੀਂ। ਸੋ ਸਾਡੇ ਕਈ ਵਾਰੀ ਜਦੋਂ ਰੂਹਾਨੀ ਤਰੱਕੀ ਕਰ ਰਹੇ ਹੁੰਦੇ ਹਾਂ ਕੁਛ ਅਜਿਹੀਆਂ ਸਿਚੁਏਸ਼ਨ ਸਰਕਮਸਟਾਂਸਿਸ ਬਣਦੇ ਨੇ ਜਿੱਥੇ ਕਿ ਸਾਨੂੰ ਜਿਹੜੇ ਸਾਡੇ ਇਮਤਿਹਾਨ ਨੇ ਹੁੰਦੇ ਨੇ ਉਹ 'ਚੋਂ ਪਾਸ ਹੋਣ ਦੀ ਲੋੜ ਹੈ। ਮੇਰੇ ਘਰ 2 ਮਿੰਟ ਰਹਿ ਗਏ, ਹੁਣ ਮੈਂ ਬੰਦ ਹੀ ਕਰਦਾ ਨਾ, ਬਾਕੀ ਕਦੇ ਫਿਰ 'ਚ ਆਪਾਂ ਗੱਲਬਾਤ ਕਰ ਲਾਂਗੇ, ਤੁਸੀਂ ਵੀ ਆਪਣੇ ਵਿਚਾਰ ਦਿਆ ਕਰੋ। ਹਾਂਜੀ, ਸੋ 2 ਮਿੰਟ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਐਨਕਾਂ ਦੀ ਦੁਕਾਨ ਹੈ ਕੱਲ੍ਹ ਨੂੰ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲ੍ਹਾਂਗੇ। ਕਿੱਥੇ ਹੈ? ਬਰੈਂਪਟਨ 'ਚ ਹੈ। ਬਰੈਂਪਟਨ 'ਚ ਕਿਹੜੀ ਥਾਂ 'ਤੇ? ਬਰੈਂਪਟਨ 'ਚ ਇੱਕ ਹਸਪਤਾਲ ਹੈ ਨਾ, ਬਰੈਂਬਲੀ ਦੇ ਉੱਪਰ, ਉਹ ਬਰੈਂਬਲੀ ਦੇ ਹਸਪਤਾਲ 'ਚੋਂ ਨੌਰਥ ਕੰਨੀ ਨੂੰ ਜਾਂਦੇ ਹਾਂ ਅਤੇ ਉਹਨੂੰ ਜਾ ਕੇ ਕੰਟਰੀ ਸਾਈਡ ਕੱਟਦੀ ਹੈ। ਜਿੱਥੇ ਬਰੈਂਬਲੀ ਅਤੇ ਕੰਟਰੀ ਸਾਈਡ ਮਿਲਦੀ ਹੈ ਉਸ ਨੁੱਕਰ ਦੇ ਉੱਤੇ ਗੈਸ ਸਟੇਸ਼ਨ ਹੈ ਅਤੇ ਉਸ ਗੈਸ ਸਟੇਸ਼ਨ ਵਾਲੇ ਪਲਾਲੇ ਜਿੱਥੇ ਮਰਜ਼ੀ ਤੁਸੀਂ ਕਾਰ ਖੜੀ ਕਰੋ, ਸਾਡੇ ਮੈਡੀਕਲ ਸੈਂਟਰ 'ਚ ਆ ਜਾਓ, ਉੱਥੇ ਐਨਕਾਂ ਦੀ ਦੁਕਾਨ ਹੈ। ਜਿੰਨੀਆਂ ਵੀ ਐਨਕਾਂ ਪਈਆਂ ਨੇ ਉਹ ਅਸੀਂ ਕੋਸਟ ਪ੍ਰਾਈਸ 'ਤੇ ਵੇਚ ਰਹੇ ਹਾਂ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ। ਲੈਂਜਿਸ ਪਾਓ, ਕੁਛ ਪਾਓ, ਜੇ ਤੁਹਾਨੂੰ ਲੱਗੇ ਤੁਹਾਡੇ ਬਹੁਤ ਸਾਰੇ ਪੈਸੇ ਬਚਦੇ ਨੇ ਜ਼ਰੂਰ ਲਓ ਅਤੇ ਚਾਹ ਪਾਣੀ ਪੀਓ, ਪਿਆਰ ਨਾਲ ਗੱਲ ਕਰੋ, ਇੱਕ ਦੂਜੇ ਨੂੰ ਮਿਲੀ ਲਓ। ਕੋਈ ਮੇਰੇ ਰੇਡੀਓ ਦਾ ਜਿਹੜਾ ਪ੍ਰੋਗਰਾਮ ਆ ਮੇਰਾ ਸੁਣਦਾ ਜਾਂ ਕਿਤੋਂ ਹੋਰ ਸੁਣ ਕੇ ਆਇਆ, ਕੋਈ ਗੱਲਬਾਤ ਡਿਸਕਸ ਕਰਨੀ ਹੈ ਥੋੜ੍ਹੇ ਟਾਈਮ ਲਈ ਕਿਉਂਕਿ ਬਿਜ਼ੀ ਵੀ ਹੁੰਦੇ, ਆਪਾਂ ਗੱਲ ਕਰ ਸਕਦੇ ਹਾਂ। ਇਹੀ ਜ਼ਿੰਦਗੀ ਤਾਂ, ਇੱਕ ਦੂਜੇ ਨੂੰ ਮਿਲੀਏ, ਪਿਆਰ ਨਾਲ ਗੱਲਬਾਤ ਕਰੀਏ, ਕੁਛ ਮੈਂ ਤੁਹਾਡੇ ਨਾਲ ਗੱਲ ਸਾਂਝ ਕਰਾਂ, ਕੁਛ ਤੁਸੀਂ ਕਰੋ। ਸੋ ਇਹ ਪ੍ਰੋਗਰਾਮ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਕੱਲ੍ਹ ਨੂੰ 3 ਤੋਂ ਲੈ ਕੇ 4 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਕਰਾਂਗੇ, ਤੁਸੀਂ ਕੋਈ ਵੀ ਸਵਾਲ ਪੁੱਛਣਾ ਪੁੱਛ ਸਕਦੇ ਹੋ। ਡਾਕਟਰ ਸਾਡੇ ਕੋਲ ਆਉਂਦੇ ਨਹੀਂ ਹੁਣ, ਹੋਪਫੁਲੀ ਜਿਵੇਂ ਖੁੱਲ੍ਹ ਰਿਹਾ ਤਾਂ ਫਿਰ ਡਾਕਟਰ ਵੀ ਆ ਕਰਨਗੇ, ਤੁਹਾਡੇ ਹੈਲਥ ਨਾਲ ਰਿਲੇਟਡ ਜਿਹੜੀਆਂ ਕੁਐਸਚਨ ਨੇ ਉਹਦਾ ਆਨਸਰ ਦੇਵਾਂਗੇ। ਤਦ ਤੱਕ ਲਈ ਰੱਬ ਰਾਖਾ, ਸਤਿ ਸ਼੍ਰੀ ਅਕਾਲ। ਜੇ ਕੋਈ ਕਿਹਾ ਗਿਆ ਹੋਵੇ, ਮੈਂ ਕੋਈ ਲਿਖ ਲੁਖ ਕੇ ਨਹੀਂ ਲਿਆਉਂਦਾ, ਮੈਂ ਗੱਲਾਂ ਜੋ ਗੱਲਾਂ ਆਉਂਦੀਆਂ ਜੋ ਜ਼ਿੰਦਗੀ ਸਿੱਖੀਆਂ ਗੱਲਾਂ ਉਹੀ ਕਹਿ ਦੇਣੀਆਂ। ਸੋ ਇਸੇ ਕਰਕੇ ਕਹਿੰਦਾ ਵੀ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ ਤਾਂ ਕਿ ਆਪਾਂ ਇੱਕ ਦੂਜੇ ਤੋਂ ਸਿੱਖ ਸਕੀਏ। ਸੋ ਕੱਲ੍ਹ ਨੂੰ ਆਪਾਂ ਫਿਰ ਮਿਲਾਂਗੇ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਇੰਡ ਬੋਡੀ ਜਿਹੜੀ ਹੈਗੇ ਪ੍ਰੋਗਰਾਮ ਲੈ ਕੇ, ਅਤੇ ਤੁਸੀਂ ਜੇ ਸਾਡੀਆਂ ਐਨਕਾਂ ਦੀ ਕੋਈ ਸੇਲ ਦਾ ਫਾਇਦਾ ਉਠਾਉਣਾ, ਬਰੈਂਬਲੀ ਅਤੇ ਕੰਟਰੀ ਸਾਈਡ 'ਤੇ ਆ ਜਾਓ। ਸੋਰੀ ਰਾਜ ਘੁੰਮਣ ਭੈਣ ਜੀ ਦਾ ਮੈਂ ਗੀਤ ਲਾਉਣਾ ਚਾਹੁੰਦਾ ਸੀਗਾ ਕਿਉਂਕਿ ਅੱਜ ਮੈਂ ਸੋਚਿਆ ਸੀ ਉਹ ਅਸੀਂ ਕੱਲ੍ਹ ਲਾਵਾਂਗੇ, ਨਹੀਂ ਮੈਂ ਸੱਸ ਕੁੱਟਣੀ, ਕੁੱਟਣੀ ਬਣਾ ਕੇ ਮਾਂ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
जैसे मजीद कारोबार और खिदमात दोबारा खुल रही हैं, हम सबको एक दूसरे को महफूज रखने की कोशिश जारी रखनी चाहिए। जिस्मानी फासला रखने का अमल जारी रखिए और 2 मीटर का फासला रखें। जहां जिस्मानी फासला रखना दुश्वार हो और लाजमी हो, वहां फेस मास्क पहने, कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है तो आप मुआयना करवाएं। घर के अंदर या बाहर महफूज रहें, जिंदगियां बचाएं। मजीद मालूमात के लिए ontario.ca/coronavirus मुलाहिजा करें। हुकूमत ऑन्टेरियो की जानिब से अदायगी करता।
ओ मैं क्या जल्दी तैयार हो जा, फर्नीचर पसंद करदे करदे भी टाइम लगना।
हाँ सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
ओ नहीं हुन आपा उना दी कैनेडी लोकेशन ते जाना, हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा।
सोडी फर्नीचर कम्युनिटी दा सब तो पुराना फर्नीचर स्टोर हुन अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी Road South Brampton Day. Call 905-874-7171.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए cibc.com/transfer पर जाएं।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लिया